ਲੇਟੈਸਟ
ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹਮਦਰਦ ਨਿਊਜ਼ ਐਂਡ ਵਿਊਜ਼ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਹੁਣ ਤੱਕ ਦੀਆਂ ਖਾਸ ਖਬਰਾਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਹੈ ਜਾਂ ਕਿਸੇ ਖਬਰ ਦੇ ਉੱਤੇ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੋ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਜਿਹੜੀਆਂ ਖਬਰਾਂ 'ਤੇ ਅੱਜ ਅਸੀਂ ਵਿਚਾਰ ਚਰਚਾ ਕਰਨੀ ਹੈ ਉਹਦੇ ਵਿੱਚੋਂ ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਮਰ ਰਹੀ ਮਾਂ ਦੀ ਧੀ ਨੇ ਆਖਰੀ ਇੱਛਾ ਕੀਤੀ ਪੂਰੀ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਇਸ ਤੋਂ ਇਲਾਵਾ ਤੈਅ ਸਮੇਂ ਤੋਂ 2 ਦਿਨ ਪਹਿਲਾਂ ਹੀ ਸੈਕਿੰਡ ਫੇਜ਼ ਦੇ ਲਈ ਖੁੱਲ੍ਹਣ ਜਾ ਰਿਹਾ ਹੈ ਓਨਟਾਰੀਓ ਇਸ ਦੌਰਾਨ ਕੀ ਖੁੱਲ੍ਹੇਗਾ ਕੀ ਬੰਦ ਰਹੇਗਾ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਯੂਕੇ ਵਿੱਚ ਰਾਤ ਨੂੰ 9 ਵਜੇ ਤੱਕ ਟੀਵੀ ਉੱਤੇ ਨਹੀਂ ਚੱਲਣਗੀਆਂ ਫਾਸਟ ਫੂਡ ਦੀਆਂ ਐਡਸ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿਉਂ ਇਹ ਡਿਸੀਜਨ ਲਿਆ ਗਿਆ ਓਨਟਾਰੀਓ ਵਾਸੀਆਂ ਲਈ ਖਾਸ ਤੌਰ ਤੇ ਓਨਟਾਰੀਓ ਦੇ ਵਿੱਚ ਵੋਦਕਾ ਪੀਣ ਵਾਲਿਆਂ ਦੇ ਸ਼ੌਕੀਨ ਜਿਹੜੇ ਨੇ ਵੋਦਕਾ ਦੇ ਸ਼ੌਕੀਨ ਨੇ ਉਹਨਾਂ ਲਈ ਇੱਕ ਬੁਰੀ ਖਬਰ ਹੈ ਕੀ ਬੁਰੀ ਖਬਰ ਹੈ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਕੇ ਬਿਨਾਂ ਬਿੱਲ ਦਿੱਤਿਆਂ ਹੀ ਭੱਜ ਰਹੇ ਨੇ ਲੋਕ ਅਜਿਹਾ ਕਿੱਥੇ ਹੋ ਰਿਹਾ ਕਿਉਂ ਹੋ ਰਿਹਾ ਗੱਲ ਕਰਾਂਗੇ ਤੇ ਨਾਲ ਹੀ ਨਾਲ ਆਸਟ੍ਰੇਲੀਆ ਦੀ ਵੀ ਗੱਲ ਕਰਾਂਗੇ ਜਿੱਥੇ ਡੈਲਟਾ ਵੈਰੀਅੰਟ ਦੇ ਕਾਫੀ ਕੇਸਿਸ ਵੱਧ ਚੁੱਕੇ ਨੇ ਹੁਣ ਉੱਥੇ ਪ੍ਰੋਵਿੰਸਸ ਦੇ ਵਿੱਚ ਲੋਕਡਾਊਨ ਲੱਗਣਾ ਸ਼ੁਰੂ ਹੋ ਚੁੱਕਿਆ ਉਹਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਹਮਦਰਦ ਟੀਵੀ ਦਾ ਇਹ ਨਿਊਜ਼ ਐਂਡ ਵਿਊਜ਼ ਪ੍ਰੋਗਰਾਮ ਤੁਸੀਂ ਹਮਦਰਦ ਟੀਵੀ ਦੇ ਨਾਲ ਨਾਲ ਸਾਡੇ ਯੂਟਿਊਬ ਪੇਜ ਤੇ ਵੀ ਦੇਖ ਸਕਦੇ ਹੋ ਜੇ ਤੁਹਾਨੂੰ ਟੀਵੀ ਤੇ ਦੇਖਣ 'ਚ ਕੋਈ ਪਰੇਸ਼ਾਨੀ ਆ ਰਹੀ ਹੈ ਤੁਸੀਂ ਆਪਣੇ ਮੋਬਾਈਲਸ ਦੇ ਵਿੱਚ ਜਾਂ ਆਪਣੇ ਟੈਬਸ ਵਿੱਚ ਜਾਓ ਉੱਥੇ ਤੁਸੀਂ ਹਮਦਰਦ ਟੀਵੀ ਯੂਟਿਊਬ ਤੇ ਤੁਸੀਂ ਭਰੋ ਹਮਦਰਦ ਮੀਡੀਆ ਗਰੁੱਪ ਤੇ ਉਹਦੇ ਵਿੱਚ ਤੁਸੀਂ ਸਟਾਰਟਿੰਗ ਤੇ ਹੀ ਇਸ ਪ੍ਰੋਗਰਾਮ ਨੂੰ ਨਾਲ ਦੀ ਨਾਲ ਫੋਲੋ ਕਰ ਸਕਦੇ ਹੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ ਸਵਾਗਤ ਹੈ ਸਰ
ਤੁਹਾਨੂੰ ਸਾਰੇ ਪਰਿਵਾਰ ਨੂੰ ਨਮਸਕਾਰ ਬੜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜੀ ਕੀ ਹਾਲ ਹੈ
ਵਧੀਆ ਸਰ ਤੁਸੀਂ ਦੱਸੋ
ਠੀਕ ਹੋ
ਆਲ ਗੁੱਡ ਸਰ
ਦੈਟਸ ਗੁੱਡ ਸਮਾਂ ਦੇਖੋ ਕਿਵੇਂ ਲੰਘ ਰਿਹਾ ਅਜੇ ਉਹ ਲੱਗਦਾ ਕੱਲ ਦੀ ਗੱਲ ਹੈ ਉਹ 23 ਜੂਨ ਨੂੰ ਵਾਪਰਿਆ ਸੀ ਅੱਜ 24 ਹੋ ਗਈ ਹੈ ਆਪਣੇ ਤੋਂ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਇੱਕ ਡਿਜ਼ਾਸਟਰ ਹੋਇਆ ਏਵੀਏਸ਼ਨ ਇੰਡਸਟਰੀ ਦੇ ਵਿੱਚ ਜਿਹਦੇ ਵਿੱਚ ਕਿ ਭਾਰਤੀ ਮੂਲ ਦੇ ਕੈਨੇਡੀਅਨ ਭਾਰਤੀ ਮੂਲ ਦੇ ਲੋਕ ਕੁਛ ਬ੍ਰਿਟਿਸ਼ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ ਮੈਂ ਫਲਾਈਟ ਦੀ ਗੱਲ ਕਰ ਰਿਹਾ 182 ਏਅਰ ਇੰਡੀਆ ਦੀ ਸੀ ਐਮਪਰਰ ਕ੍ਰਿਨਸ਼ਕ ਸੀਗਾ ਉਸ ਜਹਾਜ਼ ਦਾ ਨਾਂ ਸਾਡੇ ਏਅਰ ਇੰਡੀਆ ਵਾਲੇ ਜਹਾਜ਼ਾਂ ਦੇ ਨਾਂ ਜ਼ਰੂਰ ਰੱਖਦੇ ਨੇ ਕ੍ਰਿਨਸ਼ਕ ਸੀਗਾ ਅਤੇ ਇਹਦੇ ਦੇ ਵਿੱਚ ਬੰਬ ਫਟ ਗਿਆ ਸੀਗਾ ਇਹਦੇ ਡਿੱਗਣ ਦਾ ਕਾਰਨ ਇਹ ਫਲਾਈਟ ਟੋਰੋਂਟੋ ਤੋਂ ਸ਼ੁਰੂ ਹੋਈ ਸੀ ਮੌਂਟਰੀਅਲ ਲੈਂਡ ਕੀਤੀ ਸੀ ਮੌਂਟਰੀਅਲ ਤੋਂ ਇੰਗਲੈਂਡ ਜਾ ਰਹੀ ਸੀ ਆਇਰਲੈਂਡ ਦੇ ਕੋਸਟ 'ਤੇ ਕੁਛ ਦੂਰੀ ਤੋਂ ਲੈਂਡ ਕਰਨ ਤੋਂ ਕੁਛ ਦੇਰ ਪਹਿਲਾਂ ਇਹ ਹਾਦਸਾ ਵਾਪਰਿਆ ਔਰ ਜਿੰਨੇ ਉਹ 'ਚ ਸਵਾਰ ਸਨ ਉਹਨਾਂ ਸਭ ਦੀ ਮੌਤ ਹੋ ਗਈ ਸੀ ਸ਼ਰਧਾਂਜਲੀ ਭੇਂਟ ਕਰਦੇ ਹਾਂ ਸਿਆਸਤ ਦਾ ਸ਼ਿਕਾਰ ਹੋਇਆ ਇਹ ਜਹਾਜ਼ ਜਿਹੜੀਆਂ ਇਨੋਸੈਂਟ ਲਾਈਫਸ ਹੈ ਉਹ ਗਈਆਂ ਔਰ ਉਹ ਜਿਹੜਾ ਇੰਨਾ ਵੱਡਾ ਮੈਂ ਕੁਛ ਲੋਕਾਂ ਨੂੰ ਜਾਣਦਾ ਤਰਨ ਜਿਨ੍ਹਾਂ ਦੇ ਉਹ 'ਚ ਦੋਸਤ ਰਿਸ਼ਤੇਦਾਰ ਪਰਿਵਾਰਕ ਮੈਂਬਰ ਮੈਂ ਪਰਿਵਾਰ ਨੂੰ ਜਾਣਦਾ ਕਿ ਸਿਰਫ ਹਸਬੈਂਡ ਕੋਈ ਰਹਿ ਗਏ ਸਨ ਬਾਕੀ ਪਰਿਵਾਰ ਦੇ ਜੀ ਉਸ ਪਲੇਨ 'ਚ ਸਨ ਅਤੇ ਉਹ ਮਗਰੋਂ ਰਿਕਵਰ ਹੋਣਾ ਬੜਾ ਮੁਸ਼ਕਲ
ਬਿਲਕੁਲ
ਸਿਆਸਤ ਕਰੋ ਜਿਹਨੇ ਵੀ ਕਰਨੀ ਜੈਸੀ ਮਰਜ਼ੀ ਕਰੋ ਪਰ ਇਸ ਹੱਦ ਤੱਕ ਨਾ ਜਾਵੋ ਕਿ ਉਹ 'ਚ ਕਿਸੇ ਦੀ ਜਾਨ ਜਾਵੇ ਕਿਸੇ ਵੀ ਢੰਗ ਨਾਲ ਇਕੱਲਾ ਇਹ ਕੇਸ ਨਹੀਂ ਹੋਰ ਬੜੇ ਕੇਸਿਸ ਹੁੰਦੇ ਨੇ ਇੱਥੇ ਆ ਕੇ ਫਿਰ ਉਹ ਤੁਸੀਂ ਜਿਹੜੇ ਆਮ ਲੋਕ ਹੈ ਉਹ ਵੀ ਤੁਹਾਡੇ ਅਗੇਂਸਟ ਹੋ ਜਾਂਦੇ ਆ ਦੂਸ਼ਣਬਾਜ਼ੀ ਹੁੰਦੀ ਹੈ ਕੋਈ ਕਹਿੰਦਾ ਉਸ ਧਿਰ ਨੇ ਕੀਤਾ ਕੋਈ ਕਹਿੰਦਾ ਉਸ ਧਿਰ ਨੇ ਕੀਤਾ ਗਿਆ ਕੌਣ ਇੱਕ ਇਨੋਸੈਂਟ ਪਰਸਨ ਜਿਹੜਾ ਆਪਦੀ ਬੜੀ ਬਹੁਤੇ ਲੋਕ ਖੁਸ਼ੀ ਨਾਲ ਜਾਂਦੇ ਆ ਕਈ ਵਾਰੀ ਸਾਨੂੰ ਵਿਪਤਾ ਵੇਲੇ ਵੀ ਜਾਣਾ ਪੈਂਦਾ ਹੈ ਬਹੁਤੇ ਲੋਕ ਜਾਂਦੇ ਨੇ ਵੀ ਮੈਂ ਆਪਣੇ ਦੇਸ਼ ਚੱਲਿਆ ਉਹ ਖੁਸ਼ੀ ਵਾਲਾ ਮਾਹੌਲ ਹੁੰਦਾ ਹੈ ਕੋਈ ਇਵੈਂਟ ਜਾਣਾ ਕਰਨਾ ਹੁੰਦਾ ਹੈ ਕਿਸੇ ਵਿਆਹ ਸ਼ਾਦੀਆਂ 'ਤੇ ਜਾਣਾ ਕੋਈ ਮੰਗਣਾ ਹੁੰਦਾ ਕੁਛ ਹੋਰ ਹੁੰਦਾ ਹੈ ਲੋਹੜੀਆਂ ਮਨਾਉਣੀਆਂ ਕੋ ਕੁਛ ਉਸ 'ਤੇ ਅਸੀਂ ਖੁਸ਼ੀ ਵਾਸਤੇ ਜਾਂਦੇ ਹਾਂ ਅਜਿਹੇ 'ਤੇ ਜਾਣਾ ਅਤੇ ਇਮੈਜਿਨ ਆ ਹੋਣਾ ਔਰ ਇੱਕ ਐਸਾ ਵੱਡਾ ਧੱਬਾ ਹੈ ਜਿਹੜਾ ਕਿ ਇੰਡੀਅਨ ਡਾਇਸਪੋਰਾ ਦੇ ਉੱਤੇ ਹੈ ਕੋਈ ਕਿਸੇ ਨੂੰ ਕਹਿ ਰਿਹਾ ਕੋਈ ਕਿਸੇ ਨੂੰ ਕਹਿ ਰਿਹਾ ਪਰ ਅਖੀਰ ਗਿਆ ਕੌਣ ਹੈ ਇਨੋਸੈਂਟ ਚਾਹੇ ਕੈਨੇਡੀਅਨ ਸਨ ਜਿਹੜੇ ਕੈਨੇਡੀਅਨ ਸੀ ਉਹਨਾਂ 'ਚ ਬਹੁਤੇ ਇੰਡੀਅਨ ਬੈਕਗਰਾਊਂਡ ਦੇ ਕੈਨੇਡੀਅਨ ਸਨ ਅਤੇ ਬ੍ਰਿਟਿਸ਼ ਸਨ ਬਹੁਤ ਦੁੱਖਦਾਇਕ ਘਟਨਾ ਵਾਪਰੀ ਹੈ ਔਰ ਪਰਮਾਤਮਾ ਕਰੇ ਅਜਿਹਾ ਅੱਗੇ ਤੋਂ ਕਦੇ ਨਾ ਹੋਵੇ, ਲੋਕੀ ਸੁਖੀ ਵਸਣ, ਕਿਸੇ ਦੇ ਮਨ 'ਚ ਅਜਿਹੀ ਗੱਲ ਨਾ ਵੀ ਆਵੇ, ਬਿਲਕੁਲ ਨਾ ਆਵੇ ਕਿ ਆਹ ਜਿਹੜੀ ਗੱਲ ਕੀਤੀ ਜਾਵੇ।
ਬਿਲਕੁਲ, ਉਹ ਕਹਿੰਦੇ ਨੇ ਰਾਜਨੀਤੀ, ਰਾਜ ਕਰਨ ਦੀ ਨੀਤੀ ਹੋਣੀ ਚਾਹੀਦੀ ਆ, ਜਾਂ ਨਾ ਲੈਣ ਦੀ ਨੀਤੀ ਹੋਣੀ ਚਾਹੀਦੀ ਹੈ।
ਨੀਅਤ ਸਾਫ ਚਾਹੀਦੀ ਹੈ, ਨੀਅਤ ਸਾਫ ਨਹੀਂ ਹੈ, ਦੈਟ ਇਜ਼ ਦ ਪ੍ਰੋਬਲਮ। ਕਿਉਂਕਿ ਜਦੋਂ ਤੁਸੀਂ ਸਹੀ ਦੇਖੋ, ਰਾਜਨੀਤੀ ਖੇਡ ਹੈ, ਤਰਨ ਅਸੀਂ ਖੇਡਦੇ ਹਾਂ, ਖੇਡੋ, ਦੈਟਸ ਗੁੱਡ, ਤੁਸੀਂ ਪਰ ਇੱਥੇ ਤੱਕ ਨਾ ਜਾਓ।
ਦੇਖੋ ਕਿ ਲੋਕਾਂ ਦਾ ਮਾਈਂਡ ਵਾਸ਼ ਕਿਸ ਤਰੀਕੇ ਨਾਲ ਕਰ ਦਿੱਤਾ ਜਾਂਦਾ ਕਿ ਉਹਨਾਂ ਨੂੰ ਹਿਊਮਨ ਬੰਬ ਬਣਾ ਦਿੱਤਾ ਜਾਂਦਾ ਆ, ਕਦੇ ਜਿਹਾਦ ਦੇ ਨਾਮ ਤੇ, ਕਦੇ ਕਿਸੇ ਨਾਮ ਦੇ ਉੱਤੇ। ਸੋ ਕਿੰਨੀਆਂ ਜਾਨਾਂ ਲਈਆਂ ਜਾਂਦੀਆਂ ਨੇ, ਸੋ ਇਹ ਕਹਿ ਕੇ ਕਿ ਤੁਹਾਨੂੰ ਜੰਨਤ ਨਸੀਬ ਹੋ ਗਈ ਜਾਂ ਕੁਛ, ਮਤਲਬ ਕਿ ਹਿਊਮਨ ਹੀ ਹਿਊਮਨ ਦਾ ਕਿੰਨੀ ਵਧੀਆ ਤਰੀਕੇ ਨਾਲ ਮਾਈਂਡ ਵਾਸ਼ ਕਰ ਦਿੰਦਾ ਕਿ ਉਹਨੂੰ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਰਹਿੰਦੀ।
ਕਈ ਵਾਰੀ ਮਜਬੂਰੀ ਵੀ ਆਉਂਦੀ ਹੈ, ਮਜਬੂਰੀ ਤੁਹਾਨੂੰ ਇਸ ਪਾਸੇ ਲੈ ਜਾਂਦੀ ਹੈ। ਮੈਂ ਐਸੇ ਕੇਸਿਸ ਵੀ ਜਾਣਦਾ, ਤੁਸੀਂ ਉਹਨਾਂ ਹਾਲਾਤਾਂ 'ਚੋਂ ਨਹੀਂ ਲੰਘੇ, ਪਰਮਾਤਮਾ ਕਰੇ ਤੁਹਾਨੂੰ ਅਜਿਹੇ ਹਾਲਾਤ ਨਾ ਹੀ ਦੇਖਣੇ ਪੈਣ ਤੁਹਾਡੀ ਜਨਰੇਸ਼ਨ ਨੂੰ। ਆਪਣੇ ਪੰਜਾਬ ਦੀ ਗੱਲ ਵੀ ਕਰ, ਤੁਸੀਂ ਜਿਹਾਦੀਆਂ ਦੀ ਗੱਲ ਕੀਤੀ ਹੈ ਨਾ, ਪੰਜਾਬ ਵਿੱਚ ਵੀ ਹਿਊਮਨ ਬੰਬਸ ਵਰਤੇ ਗਏ ਆ ਉਹਨਾਂ ਵੇਲਿਆਂ ਦੇ ਵਿੱਚ। ਫਿਰ ਜਿਹੜੇ ਟਾਰਗੇਟ ਕਰਦੇ ਆ, ਇਹ ਨਹੀਂ ਪਤਾ ਕੌਣ ਟਾਰਗੇਟ ਕਰਦਾ, ਹਰੇਕ ਦਾ ਆਪਦਾ ਮੁਫਾਦ ਆ। ਜਿਹੜੇ ਟਾਰਗੇਟ ਕਰਦੇ ਆ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਆ ਜਿਹਨੂੰ ਪਤਾ ਹੈ ਕਿ ਕਾਇੰਡ ਆਫ ਬੰਦਾ ਇੰਨਾ ਬਿਮਾਰ ਹੈ, ਢਿੱਲਾ, ਉਹਦੇ ਚਾਂਸਿਸ ਆ ਹੀ ਵਿਲ ਬੀ ਗੋਨ ਇਨ ਅ ਈਅਰ ਔਰ ਸੋ, ਰਾਈਟ, ਵੀ ਕੋਈ ਏਡਸ ਹੈਗੀ ਹੈ ਜਾਂ ਕੁਛ ਹੋਰ, ਹੁਣ ਏਡਸ ਦਾ ਕੁਛ ਇਲਾਜ ਹੈਗਾ, ਉਹਨਾਂ ਦਿਨਾਂ 'ਚ ਨਹੀਂ ਸੀਗਾ। ਅਜਿਹੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਵੀ ਤੁਹਾਡੇ ਪਰਿਵਾਰ ਦਾ ਅਸੀਂ ਖਿਆਲ ਰੱਖਾਂਗੇ। ਹੁਣ ਵੀ ਜਿਹੜੇ ਤੁਸੀਂ ਜਿਹਾਦੀਆਂ ਦੀ ਗੱਲ ਵੀ ਕੀਤੀ ਹੈ, ਉਹ ਵੀ ਅਜਿਹੇ ਲੋਕਾਂ ਨੂੰ ਤਿਆਰ ਕੀਤਾ ਜਾਂਦਾ ਵੀ ਪਰਿਵਾਰ ਦਾ ਖਿਆਲ ਅਸੀਂ ਕਰਾਂਗੇ, ਤੁਸੀਂ ਆਹ ਕੰਮ ਕਰਦੇ। ਇਮੈਜਿਨ ਕਰੋ ਬੰਦਾ ਉਹ ਕਿੰਨਾ ਮਜਬੂਰ ਹੈ ਜਿਹੜਾ ਉਹਨਾਂ ਦਾ ਕੰਮ ਕਰਨ ਜਾ ਰਿਹਾ ਕਿ ਮੇਰਾ ਪਰਿਵਾਰ ਬਾਅਦ 'ਚ ਸਹੀ ਵਸ ਸੁਖੀ ਵਸੇਗਾ, ਚਾਂਸਿਸ ਹੈ ਨਹੀਂ ਵਸੇ। ਕਿਉਂ? ਪੁਲਿਸ ਨੇ ਨਹੀਂ ਛੱਡਣੇ, ਉਹ ਕਹਿਣਗੇ ਤੁਹਾਡੇ ਪਰਿਵਾਰ ਦਾ ਮੈਂਬਰ ਸੀਗਾ, ਇਹਨੇ ਆਹ ਕੰਮ ਕੀਤਾ, ਤੁਸੀਂ ਉਹਦੇ ਨਾਲ ਸ਼ਾਮਲ ਹੋ। ਔਰ ਇਹ ਬੜੀ, ਇਟਸ ਵੈਰੀ ਕੰਪਲੀਕੇਟਡ ਥਿੰਗ। ਆਪਾਂ ਖਬਰਾਂ ਤੇ ਆਈਏ,
ਖਬਰਾਂ ਤੇ ਆਓ। ਬਿਲਕੁਲ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਓਨਟਾਰੀਓ ਦੇ ਨਾਲ। ਸੋ 30 ਤਰੀਕ ਨੂੰ ਓਨਟਾਰੀਓ ਫੇਸ ਸੈਕਿੰਡ ਦੇ ਵਿੱਚ ਜਾਣ ਲੱਗਿਆ, ਕਾਫੀ ਚੀਜ਼ਾਂ, ਕਾਫੀ ਅਦਾਰੇ ਖੁੱਲਣ ਜਾ ਰਹੇ ਨੇ। ਸੋ ਓਨਟਾਰੀਓ ਵਾਸੀ ਕਾਫੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ, ਗਰਮੀਆਂ ਵੀ ਆ ਚੁੱਕੀਆਂ ਨੇ, ਅਜਿਹੇ ਦੇ ਵਿੱਚ ਵੀਕਐਂਡਸ ਤੇ ਜਿਨ੍ਹਾਂ ਦੇ ਪਲਾਨ ਨੇ ਖਾਸ ਤੌਰ ਤੇ। ਓਨਟਾਰੀਓ 30 ਜੂਨ ਨੂੰ ਖੁੱਲਣ ਜਾ ਰਿਹਾ ਜੀ ਸੈਕਿੰਡ ਸਟੇਜ, ਸਰ ਕੀ ਕਹੋਗੇ?
ਤਰਨ ਕੱਲ ਆਪਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਫੈਸਲੇ ਆਲਰੇਡੀ ਕੀਤੇ ਹੁੰਦੇ ਨੇ, ਹਿੰਟ ਪਹਿਲਾਂ ਦਿੱਤਾ ਜਾਂਦਾ ਕਿ ਕੱਲ੍ਹ ਫੋਰਟ ਸਰਕਾਰ ਨੇ ਕੁਛ, ਫੋਰਟ ਸਾਹਿਬ ਨੇ ਬਿਨਾਂ ਹੋਰ ਗੱਲ ਤੋਂ ਵਿੱਚ ਲੈ ਕੇ ਗੱਲ ਕੀਤੀ ਸੀ ਵਿੱਚ ਖੋਲ੍ਹ ਦਾਂਗੇ 30 ਤਾਰੀਖ ਨੂੰ ਜੀ। ਪਹਿਲਾਂ 2 ਜੁਲਾਈ ਨੂੰ ਖੁੱਲਣਾ ਸੀਗਾ ਜੀ, 30 ਜੂਨ ਨੂੰ ਖੁੱਲ ਰਿਹਾ ਜੀ। ਸੋ ਤੁਸੀਂ ਜਿਹੜਾ ਕੈਨੇਡਾ ਡੇ ਆ ਉਹਨੂੰ ਮਨਾ ਸਕੋਗੇ, ਮਨਾਉਣਾ ਜਾਂ ਨਹੀਂ ਮਨਾਉਣਾ ਉਹਦੇ ਬਾਰੇ ਮੈਂ ਅੱਗੇ ਜਾ ਕੇ ਵੀ ਗੱਲ ਕਰਾਂਗਾ, ਕਿਉਂਕਿ ਖਬਰ ਅਸੀਂ ਉੱਥੋਂ ਨਾ ਹੋਰ ਸਾਂਝੀ ਕਰਨੀ ਹੈਗੀ ਆ। ਜਿਹੜੀਆਂ ਆਊਟਡੋਰ ਸੋਸ਼ਲ ਗੈਦਰਿੰਗ ਹੈਗੀ ਜੀ, ਉਹ 'ਚ ਅਪ ਟੂ 25 ਪੀਪਲ ਤੁਸੀਂ ਇਕੱਠੇ ਹੋ ਸਕੋ। ਜਿਹੜੇ ਇਨਡੋਰ ਹੈ ਉਹ 'ਚ ਤੁਸੀਂ ਅਪ ਟੂ 5% ਇਕੱਠੇ ਹੋ ਸਕੋ। ਜਿਹੜੀ ਅਸੈਂਸ਼ੀਅਲ ਜਿਹੜੀ ਰਿਟੇਲ ਹੈਗੀ ਆ ਉਹ 'ਚ 50% ਉਹਦੀ ਕਪੈਸਿਟੀ 'ਤੇ ਜਾ ਸਕਣੇ। ਜਿਹੜੀ ਨੋਨ ਅਸੈਂਸ਼ੀਅਲ ਹੈਗੀ ਆ ਉਹਦੇ 25% ਆਫ ਜਿਹੜੀ ਕਪੈਸਿਟੀ ਹੈ। ਸਭ ਤੋਂ ਵੱਡੀ ਗੱਲ ਜਿਹੜੇ ਇਹਦੇ 'ਚ ਆਈ ਹੈਗੀ ਆ ਕਿ ਜਿਹੜੇ ਲੋਕਾਂ ਨੇ ਬਾਰਬਰ ਸ਼ੋਪਸ ਦੇ ਵਿੱਚ ਜਾਣਾ ਉਹ ਅਲਾਊਡ ਨੇ ਜੀ, ਐਜ਼ ਲੌਂਗ ਐਜ਼ ਉਹਨਾਂ ਦੇ ਮਾਸਕ ਪਾਏ ਹੋਏ ਨੇ, ਉਹ ਆਪਣਾ ਹੇਅਰ ਸਟਾਈਲ ਵਗੈਰਾ ਚਾਹੇ ਮੇਲ ਚਾਹੇ ਫੀਮੇਲ ਜੀ, ਉਹ ਸਾਰੇ ਜਾਣੇ ਇਹ ਕਰਵਾਉਣ ਵਾਸਤੇ ਅਲਾਓ ਕਰ ਦਿੱਤੇ ਗਏ ਨੇ। ਇੱਕ ਬੜੀ ਵੱਡੀ ਗੱਲ ਕੀਤੀ ਗਈ ਆ, ਆਰ ਯੂ ਲਾਫਿੰਗ?
ਵੈਸੇ ਆਪਾਂ ਨੂੰ ਕਾਲਸ ਬਹੁਤ ਆਉਂਦੀਆਂ ਸੀ, ਖਾਸ ਤੌਰ ਤੇ ਫੀਮੇਲਸ, ਜਿਵੇਂ ਸੈਲੂਨਸ ਵਗੈਰਾ ਕਦੋਂ ਓਪਨ ਹੋਣੇ, ਟੂ ਬੀ ਲਾਈਕ ਵੈਰੀ ਫਰੈਂਕ, ਕਿਉਂਕਿ ਬਹੁਤ ਕਾਫੀ ਲੰਬੇ ਸਮੇਂ ਤੋਂ ਇਹਦੀ ਵੇਟ ਸੀ। ਸਾਰੀ ਇੰਡਸਟਰੀ ਖੁੱਲ ਰਹੀ ਸੀ, ਸਭ ਕੁਝ ਹੋ ਰਿਹਾ ਸੀ, ਜਿਹੜੇ ਸੈਲੂਨ ਓਨਰ ਸੀ ਜਾਂ ਫਿਰ ਜਿਹੜੇ ਅਸੀਂ ਕਹਿ ਲਈਏ ਕਿ ਬਾਰਬਰ ਸ਼ੋਪਸ ਸੀਗੀਆਂ, ਅੰਦਰੋਂ ਗਤੀ ਕੰਮ ਸਭ ਦਾ ਚੱਲ ਰਿਹਾ ਸੀ, ਹਰ ਕੋਈ ਕਰ ਰਿਹਾ ਸੀ, ਪਰ ਖੁੱਲ੍ਹ ਕੇ ਨਹੀਂ ਕੀਤਾ ਜਾ ਰਿਹਾ ਸੀ। ਅਤੇ ਸਭ ਤੋਂ ਵੱਧ ਹਿੱਟ ਵੀ ਜੇ ਅਸੀਂ ਰੈਸਟੋਰੈਂਟ ਇੰਡਸਟਰੀ ਦੀ ਗੱਲ ਕਰ ਰਹੇ ਹਾਂ ਤਾਂ ਇਹ ਇੰਡਸਟਰੀ ਵੀ ਬਹੁਤ ਹਿੱਟ ਹੋਈ ਹੈ। ਅਤੇ ਇਹਨਾਂ ਦੀ ਬਾਰ ਬਾਰ ਮੰਗ ਸੀਗੀ ਕਿ ਅਸੀਂ ਸਾਰੀਆਂ ਹਦਾਇਤਾਂ ਦਾ ਪਾਲਣ ਕਰ ਸਕਦੇ ਹਾਂ, ਅਸੀਂ ਸਾਰਾ ਕੁਝ ਸੈਨੇਟਾਈਜ਼ ਕਰ ਸਕਦੇ ਹਾਂ, ਇੱਕ ਇੱਕ ਕਸਟਮਰ ਨੂੰ ਅਸੀਂ ਬੁਲਾ ਸਕਦੇ ਹਾਂ, ਇੱਕ ਇੱਕ ਗ੍ਰਾਹਕ ਸਾਡੇ ਕੋਲ ਆਵੇ, ਪਰ ਇਸ ਦੇ ਬਾਵਜੂਦ ਸਰਕਾਰ ਸਾਡੇ ਬਾਰੇ ਨਹੀਂ ਸੋਚ ਰਹੀ ਅਤੇ ਸਾਨੂੰ ਸਭ ਕੁਝ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ।
ਜ਼ਿਆਦਾਤਰ ਮੇਰੇ ਖਿਆਲ ਇਹਨਾਂ ਜੀ ਇਹਨਾਂ ਦਾ ਨਾਮ ਤਾਂ ਹੀ ਮੇਰੇ ਖਿਆਲ ਬਾਰ ਬਾਰ ਕਹਿੰਦੇ ਵੀ ਇਹਨਾਂ ਦੀ ਬਾਰ ਬਾਰ ਮੰਗ ਸੀ।
ਬਿਲਕੁਲ ਕਹਿ ਸਕਦੇ ਹਾਂ।
ਦੇਖੋ ਚੰਗੀ ਗੱਲ ਹੋਈ ਹੈ ਕੁਛ ਵੀ ਹੈ, ਪਰ ਸਾਨੂੰ ਹਜੇ ਵੀ ਇਹਤਿਆਤ ਵਰਤਣੀ ਪਏਗੀ। ਅਸੀਂ ਇਹ ਹਜੇ ਵੀ ਇਹ ਨਾ ਸਮਝੋ, ਚੌਥੀ ਵੇਵ ਦੇ ਵੀ ਚਾਂਸਿਸ ਹੈਗੇ ਆ, ਕਈਆਂ ਦੇਸ਼ਾਂ 'ਚ ਚੌਥੀ ਵੇਵ ਆਲਰੇਡੀ ਆ ਗਈ, ਆਪਾਂ ਜਾ ਕੇ ਗੱਲ ਇਹਦੇ ਬਾਰੇ ਵੀ ਗੱਲ ਕਰਨੀ ਹੈਗੀ। ਜੇ ਕਿਸ ਚੌਥੀ ਵੇਵ ਆ ਜਾਂਦੀ ਹੈ ਫਿਰ ਸਾਨੂੰ ਕੰਟਰੋਲ ਕਰਨੀ ਔਖੀ ਹੋਣੀ ਹੈ ਸਾਰਾ। ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਇਹ ਸਾਰਾ ਡਿਪੈਂਡ ਸਾਡੇ ਦੇ ਆਪ ਦੇ ਉੱਤੇ ਕਰਦਾ, ਸਰਕਾਰ ਨੇ ਆਪਦਾ ਕੰਮ ਕਰਤਾ, ਹੁਣ ਅਸੀਂ ਆਪਦਾ ਕੰਮ ਕਰਨਾ। ਅਸੀਂ ਜਿਹੜੀ ਇਹਤਿਆਤ ਵਰਤਣੀ ਆ ਉਹ ਸਾਨੂੰ ਜ਼ਰੂਰ ਵਰਤਣੀ ਚਾਹੀਦੀ ਹੈ, ਵਰਤਦੇ ਰਹੀਏ, ਚੰਗੇ ਰਹਾਂਗੇ, ਔਰ ਇਹਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਫਾਇਦਾ ਹੈਗਾ, ਇਹਦੇ ਕਰਕੇ ਅਸੀਂ ਜਿਹੜਾ ਅੱਗੇ ਆਉਣ ਵਾਲਾ ਸਿਆਲ ਆਉਣ ਵਾਲਾ ਸਮਾਂ ਸ਼ਾਇਦ ਜਿਹਨੂੰ ਅਸੀਂ ਨੋਰਮਲ ਕਹਿੰਦੇ ਹਾਂ, ਐਕਚੁਲੀ ਜਿਹੜਾ ਨੋਰਮਲ ਸੀਗਾ ਅਸੀਂ ਨੋਰਮਲ ਭੁੱਲ ਗਏ ਕਿ ਨੋਰਮਲ ਸੀ ਕੀ, ਕਿਉਂਕਿ 1.5 ਸਾਲ ਦੇ ਨੇੜੇ ਤੇੜੇ ਹੋ ਚੁੱਕਿਆ ਹੈਗਾ। ਬਟ ਹੋਪਫੁਲੀ ਜਿਹੜੀ ਆਹ ਸਾਡੀ ਸਰਕਾਰ ਦਾ ਅਗਲਾ ਸਟੈਪ ਹੈਗਾ ਜੀ, ਅਸੀਂ ਸਾਥ ਦੇਈਏ ਇਹਨਾਂ ਦਾ ਔਰ ਬੜੇ ਇਹਤਿਆਤ ਨਾਲ ਚੱਲੀਏ।
ਸਰ ਤੁਸੀਂ ਨੋਰਮਲ ਦੀ ਗੱਲ ਕੀਤੀ ਹੈ, ਪਰ ਲੋਕੀ ਆਪਾਂ ਕਹਿੰਦੇ ਹਾਂ ਨਾ ਮਨੁੱਖ ਦੀ ਫਿਤਰਤ ਦਾ ਬੜੀ ਛੇਤੀ ਭੁੱਲ ਜਾਂਦਾ ਆ। ਅਸੀਂ ਵੀਕਐਂਡ ਦੇ ਉੱਤੇ ਸ਼ੂਟ ਕਰਨ ਲਈ ਚਿੰਕਿਊਜ਼ੀ ਪਾਰਕ ਗਏ ਸੀ ਅਤੇ ਉੱਥੇ ਜਿਸ ਤਰੀਕੇ ਨਾਲ ਇੰਨਾ ਰਸ਼ ਸੀਗਾ, ਸੋ ਲੋਕਾਂ ਨਾਲ ਗੱਲਬਾਤ ਵੀ ਕੀਤੀ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਚੰਗਾ ਰਿਹਾ ਕਰੋਨਾ ਦੇ ਵਿੱਚ, ਤਾਂ ਸਾਰੇ ਨੇ ਆਪਦੀਆਂ ਆਪਦੀਆਂ ਗੱਲਾਂ ਤਾਂ ਦੱਸੀਆਂ, ਪਰ ਇੱਕ ਚੀਜ਼ ਜੋ ਨੋਟ ਕੀਤੀ ਗਈ, ਮੈਂ ਵੀ ਚਲੋ ਹਾਲਾਂਕਿ ਮਾਸਕ ਬਾਂਧ ਹੀ ਲਟਕਾਇਆ ਹੋਇਆ ਸੀ, ਬਥੇਰਿਆਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ, ਮੈਜੋਰਟੀ ਮੈਂ ਕਹਾਂਗੀ ਤੇ 80% ਕਿਸੇ ਨੇ ਮਾਸਕ ਨਹੀਂ ਪਾਇਆ ਸੀ, ਹਾਰਡਲੀ 20% ਹੋਣਗੇ ਜਿਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ। ਸੋ ਮੈਂ ਪੁੱਛ ਵੀ ਰਹੀ ਸੀ ਵੀ ਤੁਹਾਨੂੰ ਡਰ ਲੱਗ ਰਿਹਾ, ਕਹਿੰਦੇ ਡਰ ਲੱਗ ਰਿਹਾ, ਪਰ ਅਸੀਂ ਵੈਕਸੀਨ ਦੀ ਫਸਟ ਡੋਜ਼ ਲੈ ਲਈ ਹੈ ਅਤੇ ਥੋੜ੍ਹਾ ਜਿਹਾ ਹੁਣ ਡਰ ਸਾਡੇ ਦਿਲ ਚੋਂ ਜਾ ਚੁੱਕਿਆ, ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਅਸੀਂ ਆਪਣਾ ਆਪਣਾ ਬਬਲ ਕ੍ਰੀਏਟ ਕੀਤਾ ਹੋਇਆ, ਕਿਸੇ ਤੀਸਰੇ ਪਰਸਨ ਨੂੰ ਨਹੀਂ ਮਿਲ ਰਿਹਾ।
ਦੈਟ ਇਜ਼ ਦ ਬੈਸਟ ਥਿੰਗ ਟੂ ਡੂ ਜੇ ਤੁਸੀਂ ਆਪਣਾ ਬਬਲ ਕ੍ਰੀਏਟ ਕੀਤਾ ਹੈ, ਔਨ ਟਾਪ ਆਫ ਦੈਟ ਜੇ ਤੁਸੀਂ ਆਊਟਡੋਰ ਹੋ ਅਤੇ ਆਪਣਾ ਫਰਕ ਰੱਖ ਰਹੇ ਹੋ ਤਾਂ ਤੁਸੀਂ ਇਹ ਚਾਂਸ ਲੈਣਾ ਚਾਹੁੰਦੇ ਹੋ। ਵੈਸੇ ਆਈ ਵੋਂਟ ਰਿਕਮੈਂਡ ਦੈਟ, ਤੁਹਾਨੂੰ ਅਜੇ ਜਿਹੜੀ ਸਾਡੀ ਸਰਕਾਰ ਵੀ ਕਹਿ ਰਹੀ ਹੈ ਕਿ ਮਾਸਕ ਸਾਨੂੰ ਲਾਉਣੇ ਨਹੀਂ ਚਾਹੀਦੇ ਔਰ ਸਾਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ, ਰਿਗਾਰਡਲੈਸ ਅਜੇ ਇਹ ਖਤਮ ਨਹੀਂ ਹੋਇਆ। ਪਰ ਇੱਕ ਬੜੀ ਵੱਡੀ ਗੱਲ ਹੋਈ, ਅੱਜ ਸਵੇਰੇ ਮਿਸਟਰ ਪੈਟਰਿਕ ਬ੍ਰਾਊਨ ਨੇ ਇਹ ਗੱਲ ਕਹੀ ਹੈ, ਜਿਹੜੇ ਬ੍ਰੈਂਪਟਨ ਦੇ ਮੇਅਰ ਨੇ, ਇਸ ਵੇਲੇ ਹਾਲਾਂਕਿ ਜਿਹੜਾ ਅਪੀਲ ਹੈ ਉਹ ਬਹੁਤ ਬੁਰਾ ਹਾਲ ਸੀਗਾ, ਅਪੀਲ ਦੇ ਵਿੱਚ ਕੇਸਿਸ ਬਹੁਤ ਜ਼ਿਆਦਾ ਸੀਗੇ, ਸਾਡੇ ਹੁਣ ਬ੍ਰੈਂਪਟਨ ਦੇ ਹੋਸਪਿਟਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਸਿਰਫ 2 ਕੇਸਿਸ ਨੇ ਜੀ ਰਿਗਾਰਡਿੰਗ ਕੋਵਿਡ-19। ਇਮੈਜਿਨ ਕਰੋ ਸਰਕਾਰਾਂ ਨੇ ਇਹਨੂੰ ਕਿੰਨਾ, ਅਸੀਂ ਸਾਰਿਆਂ ਨੇ ਰਲ ਕੇ ਕਿੰਨਾ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ ਕਿ ਜਿੱਥੇ ਕਿਤੇ ਹਰ ਰੋਜ਼ ਦੇ ਸਭ ਤੋਂ ਵੱਧ ਕੇਸਿਸ ਪੀਲ 'ਚ ਹੁੰਦੇ ਸੀ, ਪੀਲ ਐਂਡ ਟੋਰਾਂਟੋ, ਪੀਲ ਟੋਰਾਂਟੋ ਦੇ ਮੁਕਾਬਲੇ 'ਚ ਜਾਂਦਾ ਸੀਗਾ, ਅਸੀਂ ਉਹ ਇੰਨਾ ਜ਼ਿਆਦਾ ਕੰਟਰੋਲ ਕਰ ਲਿਆ। ਐਸ ਅੱਜ ਹੋਪਫੁਲੀ ਉਹ ਜਿਹੜੇ 2 ਕੇਸਿਸ ਹੈ ਉਹ ਵੀ ਛੇਤੀ ਠੀਕ ਹੋ ਜਾਣਗੇ, ਸਿਰਫ ਓਨਲੀ 2 ਕੇਸਿਸ ਇਨ ਆਰ ਬ੍ਰੈਂਪਟਨ ਹੋਸਪਿਟਲ ਰਾਈਟ ਨਾਓ।
ਸਰ ਆਪਾਂ ਗੱਲ ਕਰ ਰਹੇ ਸੀ ਓਨਟਾਰੀਓ ਦੀ ਕਿ ਜਦੋਂ ਡਾਇਨਿੰਗਸ ਖੁੱਲ ਰਹੇ ਨੇ, ਪੈਟੀਓਜ਼ ਓਪਨ ਹੋ ਰਹੇ ਨੇ, ਤਾਂ ਰੈਸਟੋਰੈਂਟ ਇੰਡਸਟਰੀ ਨੂੰ ਸਭ ਤੋਂ ਵੱਧ ਕਾਮਿਆਂ ਦੀ ਲੋੜ ਮਹਿਸੂਸ ਹੋ ਰਹੀ ਆ ਅਤੇ ਬਹੁਤੇ ਲੋਕ ਆਪਣੀਆਂ ਜੋਬਸ ਵਿੱਚ ਕਿਤੇ ਹੋਰ ਕਿਸੇ ਹੋਰ ਸੈਕਟਰ 'ਚ ਕਰ ਚੁੱਕੇ ਨੇ। ਖਾਸ ਤੌਰ 'ਤੇ ਜਦੋਂ ਪੈਟੀਓਜ਼ ਓਪਨ ਹੋਣ, ਤਾਂ ਪੈਟੀਓਜ਼ ਓਪਨ ਹੋਣ ਤੋਂ ਬਾਅਦ ਜੋ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਇਹ ਹੈ ਕਿ ਕੰਮ ਦੀ ਕਮੀ ਦੇ ਚੱਲਦਿਆਂ, ਕੰਮ ਵਾਲੇ ਲੋਕਾਂ ਦੀ ਕਮੀ ਦੇ ਚੱਲਦਿਆਂ ਪੈਟੀਓਜ਼ ਵੀ ਸਰਵਾਈਵ ਕਰ ਰਹੇ ਨੇ। ਵੈਨਕੂਵਰ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੈਟੀਓਜ਼ ਤਾਂ ਓਪਨ ਹੋ ਗਏ ਨੇ, ਲੋਕਾਂ ਦਾ ਰਸ਼ ਵੀ ਆਉਣਾ ਸ਼ੁਰੂ ਹੋ ਚੁੱਕਿਆ ਆ, ਪਰ ਪੈਟੀਓਜ਼ ਦਾ ਇੱਕ ਖਮਿਆਸਾ ਜਿਹੜਾ ਆ ਉਹ ਰੈਸਟੋਰੈਂਟ ਵਾਲਿਆਂ ਨੂੰ ਭੁਗਤਣਾ ਪੈ ਰਿਹਾ, ਉਹ ਇਹ ਹੈ ਕਿ ਕਈ ਲੋਕ ਬਿਨਾਂ ਬਿੱਲ ਦਿੱਤੇ ਹੀ ਉੱਥੋਂ ਉੱਠ ਕੇ ਜਾ ਰਹੇ ਨੇ।
ਕਰਨ ਕਿੱਥੋਂ ਤੱਕ ਤੁਸੀਂ ਕਰ ਸਕਦੇ ਹੋ, ਕਈ ਲੋਕ ਸ਼ਰਾਰਤ ਕਰਦੇ ਨੇ, ਕਈ ਜਾਣ ਕੇ ਜਾਂਦੇ ਹੋਣਗੇ ਅਜਿਹੀ ਗੱਲ ਕਰਦੇ ਹੋਣਗੇ। ਇਹ ਖਾਸ ਕਰਕੇ ਬੀ ਸੀ ਦੀ ਗੱਲ ਹੈਗੀ ਹੈ ਜੀ, ਵੈਨਕੂਵਰ ਦੀ ਗੱਲ ਹੈਗੀ ਹੈ। ਮਿਸਟਰ ਮੋਰੋਕੋਸਟ ਰੈਸਟੋਰੈਂਟ ਦੇ ਆਲ ਆਫ ਸਮਥਿੰਗ ਹੈਗਾ ਰੈਸਟੋਰੈਂਟ ਦਾ ਨਾਮ ਜੀ, ਉਹਦੇ ਓਨਰ ਨੇ, ਔਰ ਉਹਨਾਂ ਨੇ ਕੈਮਰੇ ਲਾਏ ਨੇ, ਬਾਅਦ 'ਚ ਲੋਕ ਪੈਟੀਓ ਤੋਂ ਡਾਈਨ ਕਰਦੇ ਅਤੇ ਚਲੇ ਜਾਂਦੇ ਆ। ਦੁਪਹਿਰ ਦੀ ਗੱਲ ਹੈਗੀ ਆ, ਉਹ ਕਹਿੰਦੇ ਵੀ ਜਿਹੜਾ ਬੰਦਾ ਆਇਆ ਉਹਨੇ ਡਾਈਨ ਕੀਤਾ ਚਲੇ ਗਿਆ, ਕਹਿੰਦੇ ਕਿ ਮੇਰੇ ਕੋਲ ਇੰਨਾ ਇਨਫ ਸਟਾਫ ਨਹੀਂ ਹੈਗਾ। ਸਟਾਫ ਦੀ ਪ੍ਰੋਬਲਮ ਹੈ ਤਰਨ, ਕਿਉਂਕਿ ਇੱਕ ਤਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਜਿਹੜੀ ਹੈ ਸਰਕਾਰ ਪੈਸੇ ਦੇ ਰਹੀ ਹੈ, ਇਹ ਵੀ ਇੱਕ ਕਾਇੰਡ ਆਫ ਡਿਸਟਰੈਕਸ਼ਨ ਹੈਗੀ ਆ, ਹੁਣ ਚਾਹੇ ਮੰਨੋ ਜਾਂ ਨਾ ਮੰਨੋ ਕਿ ਲੋਕ ਵਾਪਸ ਕੰਮ 'ਤੇ ਨਹੀਂ ਜਾਣਾ ਚਾਹੁੰਦੇ, ਹਾਲਾਂਕਿ ਸਾਨੂੰ ਚਲੇ ਜਾਣਾ ਚਾਹੀਦਾ ਜਿਹੜਾ ਜਾ ਸਕਦਾ। ਅਤੇ ਤੁਸੀਂ ਸਰਕਾਰ ਤੋਂ ਪੈਸੇ ਜਿਹੜੇ ਲੈ ਰਹੇ ਹੋ, ਐਡੀ ਕਿਹੜੀ ਗੱਲ ਹੈ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ, ਤੁਸੀਂ ਆਪਣੀ ਅਸਲ ਜੋਬ ਸ਼ੁਰੂ ਕਰੋ, ਪਰ ਲੋਕ ਨਹੀਂ ਜਾ ਰਹੇ। ਸੈਕਿੰਡ ਇਹ ਗੱਲ ਹੋਰ ਆ ਤਰਨ, ਉਹ ਗੱਲ ਇਹ ਹੈ ਕਿ ਜਿੰਨੇ ਵੀ, ਆਈ ਐਮ ਨੋਟ ਟਾਕਿੰਗ ਅਬਾਊਟ ਮਿਸਟਰ ਮਰੋਕ, ਪਰ ਮੈਂ ਮੋਸਟਲੀ ਬਿਜ਼ਨਸ ਦੀ ਗੱਲ ਕਰਦੇ ਹਾਂ, ਜਦੋਂ ਵੀ ਕੋਈ ਐਡ ਕੀਤੀ ਜਾਂਦੀ ਹੈ ਤਾਂ ਉਹ 'ਤੇ ਲਿਖਿਆ ਜਾਂਦਾ ਐਕਸਪੀਰੀਅੰਸਡ ਪਰਸਨ ਚਾਹੀਦਾ, ਠੀਕ ਹੈ ਨਾ। ਹੁਣ ਐਕਸਪੀਰੀਅੰਸ ਮੈਨੂੰ ਕਿਵੇਂ ਮਿਲੂਗਾ, ਮੈਂ ਕੰਮ ਕਰਨਾ ਚਾਹੁੰਦਾ, ਮੈਂ ਕਦੇ ਕੰਮ ਕੀਤਾ ਨਹੀਂ ਹੈ, ਮੈਨੂੰ ਕੋਈ ਹਾਇਰ ਨਹੀਂ ਕਰ ਰਿਹਾ, ਮੈਨੂੰ ਹਾਇਰ ਇਸ ਕਰਕੇ ਨਹੀਂ ਕਰ ਰਿਹਾ ਕਿ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ, ਮੈਨੂੰ ਐਕਸਪੀਰੀਅੰਸ ਹੋਊਗਾ ਕਿਵੇਂ ਜੇ ਮੇਰੇ ਕੋਈ ਹਾਇਰ ਕਰੂਗਾ, ਮੈਂ ਕੰਮ 'ਤੇ ਜਾਣ ਵਾਸਤੇ ਤਿਆਰ ਬੈਠਾ, ਮੈਨੂੰ ਤੁਸੀਂ ਹਾਇਰ ਨਹੀਂ ਕਰ ਰਹੇ ਕਿ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ ਗਾ, ਤੁਹਾਡੇ ਕੋਲ ਹੋਰ ਕੋਈ ਬੰਦਾ ਆਉਂਦਾ ਨਹੀਂ ਹੈਗਾ, ਅਤੇ ਹਾਊ ਯੂ ਗੋਇੰਗ ਟੂ। ਸੋ ਇਹ ਜਿਹੜੇ ਆਪਣੇ ਬਿਜ਼ਨਸ ਵਾਲੇ ਲੋਕ ਵੀ ਹੈ ਨਾ, ਉਹਨਾਂ ਨੂੰ ਵੀ ਇਸ ਗੱਲ ਨੂੰ ਰੈਡੀ ਹੋਣਾ ਚਾਹੀਦਾ ਵੀ ਇਫ ਵੀ ਹੈਵ ਟੂ ਟ੍ਰੇਨ ਵੀ ਵਿਲ ਟ੍ਰੇਨ।
ਇਹੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉੱਥੇ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ, ਅਸੀਂ ਕਹਿੰਦੇ ਉੱਥੇ ਅਪਰੋਚ ਚੱਲਦੀ ਆ ਤਾਂ ਕਰਕੇ ਤੁਹਾਨੂੰ ਨੌਕਰੀਆਂ ਨਹੀਂ ਮਿਲਦੀਆਂ। ਜੇ ਇੱਥੋਂ ਦੀ ਗੱਲ ਕਰੀਏ, ਇੱਥੇ ਵੀ ਰੈਫਰੈਂਸ ਉਸ ਚੀਜ਼ ਨੂੰ ਰੈਫਰੈਂਸ ਦਾ ਨਾਮ ਦੇ ਦਿੱਤਾ ਗਿਆ, ਜੇ ਕੋਈ ਤੁਹਾਡੀ ਰੈਫਰੈਂਸ ਤੈਨੂੰ ਤਿਆਰ ਆ ਤਾਂ ਤੁਹਾਨੂੰ ਨੌਕਰੀ ਝੱਟ ਮਿਲ ਜਾਂਦੀ ਹੈ, ਜੇ ਨਹੀਂ ਕੋਈ ਹੈਗੀ ਤਾਂ ਤੁਹਾਨੂੰ ਨੌਕਰੀ ਲੈਣ 'ਚ ਬਹੁਤ ਮੁਸ਼ਕਿਲ ਆਉਂਦੀ ਆ। ਕਾਲਰ ਜੁੜ ਗਏ ਨੇ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਇਹ ਕਹਿੰਦੇ ਹੁੰਦੇ ਲੋਕਾਂ ਨੂੰ ਗੌਰਮੈਂਟ ਨੇ ਕੰਮ ਖਰਾਬ ਕੀਤਾ, ਜਿਹੜੇ ਪੈਸੇ ਦੇ ਦੇ ਕੇ ਲੋਕਾਂ ਨੂੰ, ਉਹਦੇ ਨਾਲ ਚੀਜ਼ਾਂ ਸਾਤੀਆਂ, ਚੀਜ਼ਾਂ ਤੋਂ ਲਾਤੀ ਆਟੋ, ਰੈਂਟ ਵਧਾ ਤੇ ਆ, ਘਰਾਂ ਦੀਆਂ ਕੀਮਤਾਂ ਇੰਨੀਆਂ ਵਧਾ ਤੀਆਂ, ਤਾਂ ਹੋਰ ਚੀਜ਼ਾਂ ਮਹਿੰਗੀਆਂ ਕਰ ਦਿੱਤੀਆਂ, ਉਹਨਾਂ ਚੀਜ਼ਾਂ ਸਸਤੀਆਂ ਕਰਦੇ ਸਮਾਂ ਕਹਿੰਦੇ ਹੁੰਦੇ ਲੋਕਾਂ ਨੂੰ ਪੈਸਾ ਨਾ ਇੰਨਾ ਵੰਡਦੇ ਹੈ ਹਨਾ, ਉਹ ਸਾਰਿਆਂ ਦਾ ਕਹਿੰਦੇ ਹੁੰਦੇ ਸਮਾਂ ਪਈ ਨੀ ਸਾਰਿਆਂ ਨੂੰ, ਹੁਣ ਤਾਂ ਉਹ ਵੰਡ ਦਿੱਤੇ ਦੇ ਦਿੱਤੇ ਆ, ਮੋਹਰੇ ਕੀ ਕਰੂਗੇ ਕਹਿੰਦੇ ਹੁੰਦੇ ਜਿਹਨਾਂ ਲਈ ਇੰਨੀ ਮਹਿੰਗਾਈ ਆ, ਉਹ ਮੋਹਰੇ ਕੀ ਕਰੂਗੇ, ਕਿੱਦਾਂ ਚੀਜ਼ ਜਿਹੜਾ ਕੱਲਾ ਕਹਿ ਰਹੇ ਉਹ ਕਿੱਥੋਂ ਖਰੀਦ ਲਓ ਕੀ ਕਰ ਲਓ ਕਿ ਚੀਜ਼ ਨੂੰ।
ਤੁਸੀਂ ਯਕੀਨ ਕਰਿਓ ਵੀ ਮੈਂ 300 ਤੋਂ ਉੱਤੇ ਬੰਦਿਆਂ ਨੂੰ ਕਾਲ ਕਰ ਚੁੱਕਿਆ ਹੋਊਗਾ ਹਨਾ, ਜਦੋਂ ਮੈਂ ਗੱਲ ਮੈਂ ਪਹਿਲਾਂ ਹੀ ਕਹਿ ਦਿੰਦਾ ਹੁਣ ਤਾਂ ਵੀ ਭਾਜੀ ਮੇਰੇ ਕੋਲ ਐਕਸਪੀਰੀਅੰਸ ਹੈ ਨੀ ਗਾ ਹਨਾ, ਤੇ ਉਹ ਕਹਿੰਦੇ ਸੋਰੀ ਵੀ ਫਿਰ ਅਸੀਂ ਤੁਹਾਨੂੰ ਜੋਬ ਨੀ ਦੇ ਸਕਦੇ। ਮੈਂ ਕਿਹਾ ਵੀ ਮੈਨੂੰ ਐਂ ਤਾਂ ਦੱਸ ਦੋ ਵੀ ਐਕਸਪੀਰੀਅੰਸ ਮਿਲਣਾ ਕਿੱਥੋਂ ਹਨਾ, ਵੀ ਮੈਂ ਉਹ ਲੈ ਲੈਂਦਾ ਹਨਾ, ਤੇ ਕਹਿੰਦੇ ਵੀ ਉਹ ਅਸੀਂ ਕੁਛ ਨੀ ਕਰ ਸਕਦੇ ਉਹਦੇ ਬਾਰੇ, ਵੀ ਸਾਨੂੰ ਐਕਸਪੀਰੀਅੰਸ ਚਾਹੀਦਾ ਜੇ ਤੁਹਾਡੇ ਕੋਲ ਹੈਗਾ ਤਾਂ ਆ ਦੋ।
ਤੁਸੀਂ ਰੈਫਰੈਂਸ ਕਦੇ ਕਰੋ, ਤੁਸੀਂ ਕਦੇ ਰੈਫਰੈਂਸ ਪਵਾ ਕੇ ਦੇਖੀ ਕਿਸੇ ਨੇ ਰੈਫਰੈਂਸ ਕੀਤਾ ਹੋਵੇ ਤੁਹਾਡਾ ਨਾਮ ਕੋਈ?
ਐਕਚੁਅਲੀ ਹਾਂਜੀ ਉਹੀ ਚੀਜ਼ ਆ ਨਾ ਜੀ, ਉਹ ਕਹਿੰਦੇ ਕਹਿੰਦੇ ਤੁਸੀਂ ਕਿਤੋਂ ਐਕਸਪੀਰੀਅੰਸ ਬਣਵਾ ਲਿਆ, ਮੈਂ ਕਿਹਾ ਮੈਂ ਹੁਣ ਫੇਸ ਕਿਤੋਂ ਬਣਾ ਲਿਆ ਮੈਂ ਦੱਸੋ ਹਨਾ, ਅੱਛੇ ਲੋਕੀ ਬਣਾ ਕੇ ਲੈ ਕੇ ਆਉਂਦੇ ਨੇ, ਮੈਂ ਕਿਹਾ ਵੀ ਮੈਂ ਨੀ ਉਹ ਕਰ ਸਕਦਾ ਕੰਮ ਗਲਤ ਸਨਾ, ਵੀ ਜੇ ਤੁਸੀਂ ਗਲਤ ਹੀ ਕੰਮ ਕਰਕੇ ਕਰਨਾ ਵਾ ਫਿਰ ਦੱਸੋ, ਫਿਰ ਹੈਪਨ ਤਾਂ ਹੀ ਹੁੰਦਾ ਕਿੰਨੇ ਐਕਸੀਡੈਂਟ ਹੁੰਦੇ ਨੇ ਹਨਾ, ਕਰੋਨਾ ਦੇ ਉੱਤੇ ਉਹਦਾ ਰੀਜ਼ਨ ਕੀ ਆ ਇਸ ਕੀ ਆ ਨਾ ਜੀ।
ਸਹੀ ਗੱਲ ਆ ਜੀ, ਥੈਂਕ ਯੂ ਜੀ, ਇਕੱਲੇ ਤੁਸੀਂ ਏਜ਼ਡ ਦੀ ਗੱਲ ਕੀਤੀ ਆ, ਆਪਾਂ ਕਾਲ ਲੈ ਲਓ ਪਹਿਲਾਂ
ਜੀ, ਨਾਲ ਦੀ ਨਾਲ ਸਾਡੀ ਸਰਵਰ ਟੀਮ ਕਾਲਸ ਫਾਰਵਰਡ ਕਰ ਰਹੀ
ਹੈ। ਤਰਨ ਜਿਹੜੀ ਇਹਨਾਂ ਨੇ ਕੀਤੀ ਆ
ਕਰਾਂਗੇ ਜੀ।
ਹਾਂਜੀ ਜ਼ਰੂਰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕਿੱਥੋਂ ਬੋਲ ਰਹੇ ਹੋ?
ਹਾਂਜੀ ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ?
ਖਰਾਬ ਹੋ ਜਾਣਾ ਸੀ, ਬਹੁਤ ਚੰਗਾ ਕੀਤਾ ਗਵਰਨਮੈਂਟ ਨੇ ਪੈਸੇ ਦੇ ਕੇ ਲੋਕਾਂ ਨੇ, ਹੁਣ ਜੁਲਾਈ ਚ ਘੱਟ ਕਰ ਦੇਣੇ, ਆਪਣੇ ਆਪ ਲੋਕਾਂ ਨੇ ਕੰਮਾਂ ਤੇ ਚਲਾ
ਸਵਾਗਤ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ?
ਮਾਫੀ ਕਰਨਾ ਚਾਹਾਂਗੇ, ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ,
ਕਿੱਥੋਂ ਬੋਲ ਰਹੇ ਹੋ ਜੀ?
ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ,
ਸਤਿ ਸ਼੍ਰੀ ਅਕਾਲ।
ਤੇ ਮੈਂ ਤਾਂ ਇਹ ਗੱਲ ਕਰਦੇ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਵੀ ਹੁਣ ਤੇ ਜੋਬ ਵਾਲੇ ਮਿਲਦੇ ਆ ਵੀ ਬੰਦੇ ਆਉਂਦੇ ਨੇ, ਵੀ ਤੁਹਾਨੂੰ ਗੌਰਮੈਂਟ ਨੂੰ ਕਰਨਾ ਚਾਹੀਦਾ ਕੁਛ ਟਾਈਮ, ਚਲੋ ਵੀ ਜਦੋਂ ਲੋਕਡਾਊਨ ਲੱਗਿਆ ਹੈ ਵੀ ਜਦ ਤਾਂ ਠੀਕ ਹੈ ਵੀ ਬੰਦੇ ਆਪਣੀ ਮਰਜ਼ੀ ਨਾਲ ਕੀ ਲਿਆ ਸਕਦੇ ਸੀ, ਪਰ ਹੁਣ ਇਹਨਾਂ ਨੂੰ ਜਦੋਂ ਦੇਖਿਆ ਵੀ ਥੋੜ੍ਹਾ ਨਰਮ ਜਿਹਾ ਆਉਣ ਲੱਗਿਆ ਕੰਮ, ਹੁਣ ਇਹਨਾਂ ਨੂੰ ਕੋਪਨ ਇਸ਼ੂ ਕਰਨੇ ਚਾਹੀਦੇ ਵੀ ਕੋਪਨ ਦੇਣ ਵੀ ਜਿੱਥੋਂ ਚੀਜ਼ ਲਿਆਉਣੀ ਉੱਥੇ ਚੀਜ਼ ਲਿਆ ਹੋਣ, ਤੇ ਜਿਹੜਾ ਟੈਕਸ ਪੈਸੇ ਦਿੰਦੇ ਆ ਪੈਸੇ ਦਾ ਉਹਦੀ ਮਰਜ਼ੀ ਦਾ ਅਗਲਾ ਖਰਚ ਦਾ ਕੋਈ ਜਮ੍ਹਾਂ ਕਰਾਈ ਜਾਂਦਾ, ਕਿਉਂਕਿ ਕੋਪਨ ਦੇ ਨਾਲ ਆਏ ਆ ਵੀ ਜਿਹਦਾ ਰੈਂਟ ਦੇਣਾ ਰੈਂਟ ਜੋ ਕਿ ਇੱਕੋ ਕੋਪਨ ਹੋਊਗਾ, ਤੇ ਗੌਰਮੈਂਟ ਤੋਂ ਪਤਾ ਵੀ ਕਿੱਥੇ ਵੀ ਪੈਸਾ ਕਿੱਥੇ ਖਰਚ ਵੀ ਹੋ ਰਿਹਾ, ਕਿੱਥੇ ਰੋਸਰੀ ਲਿਆ ਰਿਹਾ, ਕੱਪੜਾ ਲਿਆ ਰਿਹਾ, ਹੁਣ ਆਏ ਕਿਆ ਪਤਾ ਲੱਗਦਾ ਗੌਰਮੈਂਟ ਨੂੰ ਗੌਰਮੈਂਟ ਦਾ ਪਲੈਸ ਸਾਲ ਤਾਂ ਵੀ 2000 ਮਿਲਣ ਦੇ ਕੇ, ਇਹ ਨੀ ਪਤਾ ਵੀ ਕਿੱਥੇ ਖਰਚ ਹੋ ਰਿਹਾ ਹੋਵੇ ਪੈਸਾ,
ਠੀਕ ਹੈ,
ਜੇ ਪੈਸਾ ਇੱਥੇ ਖਰਚ ਹੋਊਗਾ ਤਾਂ ਗੌਰਮੈਂਟ ਨੂੰ ਫਾਇਦਾ,
ਠੀਕ ਹੈ,
ਜੇ ਕੱਪੜਾ ਲਊਗਾ ਰੋਟੀ ਦੇ ਗਰੋਸਰੀ ਦੇ ਆਊਗਾ ਨਾ ਤਾਂ ਕੈਨੇਡਾ ਦਾ ਫਾਇਦਾ ਉਹਦਾ,
ਠੀਕ ਹੈ, ਤੇ
ਨਾਲੇ ਬੰਦੇ ਕੰਮਾਂ ਦੇ ਵੀ ਪਹੁੰਚਣ ਲੱਗੂਗੇ, ਪਤਾ ਲੱਗਣਾ ਵੀ ਕੋਪਨ ਤੁਸੀਂ ਸਬਜ਼ੀ ਲਈ ਗਰੋਸਰੀ ਲਈ ਉਹ ਹੈ,
ਥੈਂਕ ਯੂ ਜੀ,
ਹੁਣ ਅੱਧੀ ਦੁਨੀਆ ਦਾਰੂ ਪੀ ਜਾਂਦੀ ਹੈ ਜਾਂ ਘਰ ਬੈਠੇ ਆ ਸ਼ਾਮ ਨੂੰ ਵਧੀਆ ਲਾ ਲਓ,
ਮੈਂ ਇਸ ਗੱਲ ਦੇ ਜ਼ਰੂਰ ਹੱਕ ਚ ਆ ਗਈ। ਜਿਹੜੀ ਸਭ ਤੋਂ ਪਹਿਲੀ ਗੱਲ ਆਈ ਸੀ ਉਹਨਾਂ ਕਿ ਪੈਸੇ ਕਿਉਂ ਦਿੱਤੇ ਆ ਜੀ, ਸੈਕਿੰਡ ਕਾਲ ਆਈ ਸੀ ਪੈਸੇ ਦੇਣੇ ਚਾਹੀਦੇ ਸੀਗੇ। ਐਕਚੁਲੀ ਪੈਸੇ ਜੇ ਨਾ ਦਿੱਤੇ ਜਾਂਦੇ ਤਾਂ ਤੁਸੀਂ ਉਹਨਾਂ ਦੇਸ਼ਾਂ ਦਾ ਹਾਲ ਦੇਖੋ ਜਿੱਥੇ ਪੈਸੇ ਨਹੀਂ ਦਿੱਤੇ ਗਏ ਆ, ਉਹਨਾਂ ਦੀ ਹਾਲਤ ਇੱਦਾਂ ਵੀ ਮਾੜੀ ਹੈ। ਸਰਕਾਰ ਨੇ ਬੜਾ ਵੱਡਾ ਸਟੈਪ ਲਿਆ ਸੀਗਾ ਜਿਹੜੇ ਪੈਸੇ ਦੇਣੇ ਸ਼ੁਰੂ ਕੀਤੇ ਆ, ਔਰ ਅਗਲਾ ਜਿਹੜਾ ਸਟੈਪ ਆ ਉਹ ਨੋਟ ਬੈਡ ਐਜ਼ ਵੈਲ, ਜਿਹੜਾ ਅਗਲੇ ਮਹੀਨੇ ਤੋਂ ਉਹ ਪੈਸੇ ਘੱਟ ਜਾਣੇ ਹੈਗੇ ਆ, ਔਰ ਸਤੰਬਰ ਦੇ ਵਿੱਚ ਬਿਲਕੁਲ ਫੇਜ਼ ਆਊਟ ਹੋ ਜਾਣਾ। ਜਿਹੜੀ ਸਟੈਂਪਸ ਦੀ ਗੱਲ ਕੀਤੀ ਹੈ ਜੀ, ਦੈਟ ਸਿਸਟਮ ਇਜ਼ ਇਨ US, ਉੱਥੇ ਇਹੋ ਜਿਹਾ ਸਿਸਟਮ ਚੱਲਦਾ, ਸਾਡੇ ਇਹ ਸਿਸਟਮ ਹੈ ਨੀਗਾ। ਮੇ ਬੀ ਜੇ ਫੋਰ ਲੌਂਗ ਚੱਲਣਾ ਹੁੰਦਾ ਸ਼ਾਇਦ ਇਹੋ ਜਿਹੀ ਗੱਲ ਸਰਕਾਰ ਜ਼ਰੂਰ ਅਡੋਪਟ ਕਰਦੀ, ਪਰ ਇਹ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਉਹ ਇਸ ਕਰਕੇ ਨਹੀਂ ਅਸੀਂ ਕਹਿ ਸਕਦੇ ਸਰਕਾਰ ਨੇ ਪੈਸੇ ਦਿੱਤੇ ਅਤੇ ਤਾਂ ਮਹਿੰਗੀਆਂ ਹੋਈਆਂ ਨੇ। ਦੇਰ ਆਰ ਸੋ ਮੈਨੀ ਅਦਰ ਫੈਕਟਰਸ ਐਜ਼ ਵੈਲ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ, ਉਹਦੇ 'ਚ ਹੁਣ ਅਸੀਂ ਜੇ ਸਰਕਾਰ ਨੂੰ ਵੀ ਬਲੇਮ ਕਰੀਏ ਵੀ ਉਹਨਾਂ ਨੇ ਮਹਿੰਗਾਈ ਕਰ ਦਿੱਤੀ ਆ, ਇਹ ਸਪਲਾਈ ਐਂਡ ਡਿਮਾਂਡ ਦੀ ਗੱਲ ਹੈਗੀ ਜੀ, ਸਮਾਨ ਆਉਣੋਂ ਹਟ ਗਿਆ, ਮਸਾਂ ਬਾਰਡਰ ਕ੍ਰੋਸ ਕਰਦਾ ਸੀਗਾ, ਗਰੋਸਰੀਜ਼ ਦੇ ਅਗਲਿਆਂ ਦੇ ਖਰਚੇ ਜ਼ਿਆਦਾ ਵੱਧ ਗਏ ਆ, ਇਸ ਕਰਕੇ ਸਾਡੀ ਗਰੋਸਰੀਜ਼ ਮਹਿੰਗੀਆਂ ਹੋ ਗਈਆਂ, ਇਧਰ ਸੋ ਮੈਨੀ ਅਦਰ ਫੈਕਟਰਸ ਐਜ਼ ਵੈਲ, ਇਕੱਲਾ ਇਹੀ ਨਹੀਂ ਹੈ ਕਿ ਸਰਕਾਰ ਨੇ ਪੈਸੇ ਦਿੱਤੇ ਅਤੇ ਚੀਜ਼ ਦੀਆਂ ਕੀਮਤਾਂ ਵਧੀਆਂ।
ਬਿਲਕੁਲ ਸਰ, ਪਰ ਇਹ ਵੀ ਹੈ ਕਿ ਲੋਕਾਂ ਦੀ ਵੀ ਇੱਕ ਮੋਰਲ ਡਿਊਟੀ ਚਾਹੀਦੀ ਆ ਕਿ ਜੇ ਸਰਕਾਰ ਪੈਸੇ ਦੇ ਰਹੀ ਆ ਤਾਂ ਮਤਲਬ ਇਹ ਨਹੀਂ ਕਿ ਤੁਹਾਡਾ ਕੰਮ ਕਰ ਹੈਗਾ, ਤੁਸੀਂ ਤਾਂ ਵੀ ਘਰੇ ਬੈਠ ਜਾਵੋ। ਕਈ ਲੋਕਾਂ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਚੱਕਿਆ ਅਤੇ ਕਈ ਲੋਕ ਹੁਣ ਇਸ ਚੀਜ਼ ਨੂੰ ਵੀ ਕਰਦੇ ਨੇ ਕਿ ਉਹਨਾਂ ਨੇ ਪੈਂਡੈਮਿਕ ਦੌਰਾਨ ਸਾਰਾ ਕੰਮ ਕਾਰ ਕੀਤਾ, ਆਪਣਾ ਰਿਸਕ ਲਿਆ, ਆਪਣੀ ਫੈਮਿਲੀ ਨੂੰ ਰਿਸਕ ਵਿੱਚ ਪਾਇਆ, ਜੋਬਸ 'ਤੇ ਗਏ ਨੇ, ਕੋਈ ਬੈਨੀਫਿਟ ਨਹੀਂ ਲਿਆ, ਇਸ ਦੇ ਬਾਵਜੂਦ ਮਹਿੰਗਾਈ ਦਾ ਜਿਹੜਾ ਟੈਕਸਾਂ 'ਚ ਵਾਧਾ ਹੋ ਰਿਹਾ, ਜਿਹੜਾ ਦੂਸਰੀ ਇਨਫਲੇਸ਼ਨ ਹੋ ਰਹੀ ਆ, ਹਰ ਚੀਜ਼ ਦਾ ਖਾਮਿਆਜ਼ਾ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ।
ਤਰਨ, ਜਦੋਂ ਵੀ ਕੋਈ ਅਜਿਹਾ ਕੰਮ ਹੋਏਗਾ, ਕੋਈ ਵੀ ਪ੍ਰੋਗਰਾਮ ਹੋਏਗਾ, ਹਰੇਕ ਪ੍ਰੋਗਰਾਮ ਦੇ ਵਿੱਚ ਉਹਦਾ ਨਜਾਇਜ਼ ਫਾਇਦਾ ਲੈਣ ਵਾਲੇ ਲੋਕ ਹਮੇਸ਼ਾ ਹੀ ਹੋਣਗੇ। ਉਹ ਕਿੰਨੇ ਹੋਣਗੇ? ਥੋੜ੍ਹੀ ਪਰਸੈਂਟ, ਸਭ ਨੂੰ ਪਤਾ, ਸਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਥੋੜ੍ਹੀ ਪਰਸੈਂਟ ਜੇ ਕਰੇਗੀ, ਪਰ ਉਹਦੇ ਪਿੱਛੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਪਿੱਛੇ ਕਿਉਂ ਕੀਤਾ ਜਾਵੇ? ਉਹਨੂੰ ਜਿਹੜੇ ਜ਼ਰੂਰ ਨਹੀਂ ਤਾਂ ਜੇ ਅਜਿਹੀਆਂ ਗੱਲਾਂ ਨਾ ਹੁੰਦੀਆਂ, ਇੱਕ ਕਾਲ ਜਿਹੜੀ ਆਈ ਸੀ ਉਹਨਾਂ ਨੇ ਕਿਹਾ ਵੀ ਆਪੋ ਤਾਂ ਆਪ ਪੈ ਜਾਣੀ ਸੀ, ਇੱਥੇ ਲੁੱਟਾਂ ਹੋਣ ਲੱਗ ਜਾਣੀ ਸੀ, ਦੇਅਰ ਵਰ ਚਾਂਸਿਸ, ਐਸੀ ਗੱਲ ਨਹੀਂ ਹੈ। ਅੱਗੇ ਨਾਲੋਂ ਘਰਾਂ 'ਚ ਚੋਰੀਆਂ ਘਟੀਆਂ ਨੇ, ਦੋ ਕਾਰਨ ਨੇ, ਇੱਕ ਕਾਰਨ ਤਾਂ ਲੋਕ ਘਰੇ ਬੈਠੇ ਆ, ਇੱਕ ਕਾਰਨ, ਦੂਸਰਾ ਕਾਰਨ ਇਹ ਹੈ ਕਿ ਹਰੇਕ ਨੂੰ ਪੈਸੇ ਮਿਲ ਰਹੇ ਹੈ, ਜੇ ਕਿਤੇ ਇਹ ਨਾ ਮਿਲਦੇ ਹੁੰਦੇ ਤਾਂ ਸ਼ਾਇਦ ਇਹ ਤੋਂ ਵੱਧ ਨੁਕਸਾਨ ਹੁੰਦਾ, ਸ਼ਾਇਦ ਕੁਛ ਹੋਰ ਹੁੰਦਾ। ਮੈਂ ਇਹ ਗੌਰਮੈਂਟ ਦੀ ਦਾਦ ਦਿੰਦਾ ਇਸ ਮਾਮਲੇ 'ਚ, ਜਿਹੜੀ ਫੈਡਰਲ ਗਵਰਮੈਂਟ ਹੈ ਜਿਹਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ, ਐਂਡ ਬਾਕੀ ਜਿਹੜੀਆਂ ਪ੍ਰੋਵਿੰਸ਼ਲ ਸਾਡੀ ਗਵਰਮੈਂਟ ਆ ਉਹਨੇ ਵੀ ਅਜਿਹਾ ਪ੍ਰੋਗਰਾਮ ਸ਼ੁਰੂ ਕੀਤਾ, ਉਹਨਾਂ ਨੇ ਬਿਜ਼ਨਸ ਨੂੰ ਕੈਸ਼ ਇਨਸੈਂਟਿਵ ਦਿੱਤੇ ਨੇ, ਔਰ ਉਹ ਮੇਰੇ ਖਿਆਲ ਉਹ ਚੰਗੀਆਂ ਗੱਲਾਂ ਕੀਤੀਆਂ ਨੇ। ਹੁਣ ਹੁਣ ਸਮਾਂ ਆ ਗਿਆ ਸਾਡਾ ਐਜ਼ ਅ ਸਿਟੀਜ਼ਨ, ਅਸੀਂ ਜੋ ਕੁਛ ਫਾਇਦਾ ਲਿਆ ਅਸੀਂ ਮੁੜ ਕੇ ਸਰਕਾਰ ਨੂੰ ਦੇਣਾ ਸ਼ੁਰੂ ਕਰੀਏ, ਜਿਹਦੇ ਕਰਕੇ ਸਰਕਾਰ ਨੇ ਸਾਡੇ ਪੈਸੇ ਸਾਨੂੰ ਦਿੱਤੇ, ਅਸੀਂ ਮੁੜ ਕੇ ਉਸ ਖਜ਼ਾਨੇ ਵੇ ਪਾਈਏ।
ਗੱਲ ਉਹੀ ਹੈ ਨਾ, ਹੁਣ ਅਦਾਰੇ ਖੁੱਲਣ ਨੂੰ ਤਿਆਰ ਨੇ, ਬਿਜ਼ਨੈਸਿਸ ਖੁੱਲ ਰਹੇ ਨੇ, ਲੋਕੀ ਕੰਮ ਤੇ ਜਾਣ ਨੂੰ ਲੜੀ ਨਹੀਂ ਹੈ, ਕਹਿੰਦੇ ਕਿ ਜਿੰਨੀ ਦੇਰ ਤੱਕ ਐਟਲੀਸਟ ਮਿਲ ਰਿਹਾ ਮਿਲ ਲੈਣ, ਉਸ ਤੋਂ ਬਾਅਦ ਅਸੀਂ ਟਰਾਈ ਕਰਾਂਗੇ। ਫਿਰ ਮੁੜ ਕੇ ਜੋਬਸ ਦੀ ਆਪੋ ਤਾਪੀ ਪੈ ਜਾਣੀ, ਫਿਰ ਕਹਿਣਾ ਕਿ ਹਾਂਜੀ ਅਨਇੰਪਲੋਇਮੈਂਟ ਹੋ ਰਹੀ ਹੈ, ਜੋਬਸ ਨਹੀਂ ਮਿਲ ਰਹੀ।
ਯੂ ਰਾਈਟ, ਇਸ ਵੇਲੇ ਜਿੰਨੀ ਜੋਬਸ ਦੀ ਡਿਮਾਂਡ ਹੈਗੀ ਹੈ, ਜਿਹੜੇ ਸਮਾਰਟ ਲੋਕ ਹੈਗੇ ਨੇ ਉਹ ਉਹਨਾਂ ਜੋਬਾਂ ਨੂੰ ਲੈਣ ਲੱਗੇ ਹੋਏ ਨੇ, ਕਿਉਂਕਿ ਅਗਲਾ ਮਹੀਨਾ ਜੁਲਾਈ ਆ ਗਿਆ, ਜੁਲਾਈ ਦੇ ਵਿੱਚ ਪੈਸੇ ਘੱਟ ਜਾਣੇ ਨੇ ਤੁਹਾਡਾ, ਸੋ ਜਿਹੜੇ ਸਿਆਣੇ ਨੇ ਉਹ ਹੁਣ ਤੋਂ ਉਹ ਜੋਬਸ ਲੈ ਕੇ ਵਾਪਸ ਜਾਣਾ ਸ਼ੁਰੂ ਕਰਨ ਲੱਗੇ।
ਬਿਲਕੁਲ ਸਰ, ਨਾਲ ਹੀ ਓਨਟਾਰੀਓ ਦੀ ਇੱਕ ਹੋਰ ਖਬਰ ਵੀ ਸਾਂਝੀ ਕਰ ਲਈ, ਖਾਸ ਤੌਰ 'ਤੇ ਜਿਹੜੇ ਵੋਦਕਾ ਦੇ ਸ਼ੌਕੀਨ ਨੇ ਸ਼ਰਾਬ ਦੀ, ਉਹ ਫੋਰਮ ਨਾਲ ਜੀ ਇੱਕ ਵੋਦਕਾ, ਜਿਹੜੇ ਵੋਦਕਾ ਦੇ ਸ਼ੌਕੀਨ ਨੇ ਉਹਨਾਂ ਲਈ ਇੱਕ ਬੁਰੀ ਖਬਰ ਹੈ। ਕੀ ਬੁਰੀ ਖਬਰ ਹੈ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ?
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ, ਬੈਂਕਰ ਤੋਂ ਬੋਲਦੀ ਸੀ ਮੈਂ।
ਹਾਂਜੀ
ਹਾਂਜੀ, ਤਰਨ ਜੀ, ਮੈਂ ਗੱਲ ਕਰਨੀ ਸੀਗੀ, ਜਿਵੇਂ ਕਹਿ ਰਹੇ ਨੇ ਕੋਈ ਕਹਿ ਰਿਹਾ ਪੈਸੇ ਕਿਉਂ ਦਿੱਤੇ, ਕੋਈ ਕਹਿ ਰਿਹਾ ਪੈਸੇ ਦੇਣੇ ਚਾਹੀਦੇ ਸੀਗੇ ਜਾਂ ਕਿਵੇਂ ਵੀ ਲਾ ਲਓ, ਹਨਾ। ਦੇਖੋ ਜੀ, ਅਸੀਂ 2000 ਦੇ ਵਿੱਚ ਅਸੀਂ ਕੈਨੇਡਾ ਆਈ ਸੀਗੀ ਮੈਂ, ਮਤਲਬ ਤੇ ਉਦੋਂ ਦੀ ਹੀ ਸੇਮ ਇੱਕੋ ਕੰਪਨੀ 'ਚ ਕੰਮ ਕਰ ਰਹੇ ਹਾਂ। ਤੁਹਾਨੂੰ ਪਤਾ ਹੀ ਹੋਣਾ ਜਿੱਥੇ ਪਲੇਨ ਦਾ ਫੂਡ ਪੈਕ ਹੁੰਦਾ ਹੈ, ਆਲ ਏਅਰਲਾਈਨਸ ਦਾ,
ਤੇ
ਫਸਟ ਟਾਈਮ ਪਹਿਲੀ ਵਾਰੀ 21 ਦੇ ਵਿੱਚ ਐਕਚੁਅਲੀ ਲੇ ਆਫ ਹੋਈ ਹੈ। ਤੇ ਕੀ ਗੱਲ, ਉਹ ਸਾਨੂੰ ਪੈਸੇ ਨਾ ਦਿੰਦੇ ਵੀ, ਅਸੀਂ 21 ਅਸੀਂ ਟੈਕਸ ਪੇਅਰ ਕਰਦੇ ਰਹੇ ਹਾਂ, ਤੇ ਅਸੀਂ ਉੱਥੇ $2000 ਅਸੀਂ ਮਤਲਬ ਡੇਢ ਵੀਕ ਦਾ ਬਣਾਉਂਦੇ ਸੀ, ਤੇ ਇਹ $2000 ਗੌਰਮੈਂਟ ਨੇ ਸਾਨੂੰ ਮਹੀਨੇ ਦਾ ਦਿੱਤਾ, ਠੀਕ ਹੈ ਨਾ ਜੀ। ਤੇ ਹਜੇ ਤੱਕ ਉਹ ਕੰਮ ਖੁੱਲਿਆ ਨੀ ਹੈਗਾ, ਹਜੇ ਤੱਕ ਅਸੀਂ ਤਾਂ ਵੇਟ ਕਰਦੇ ਹਾਂ ਕਿ ਅੱਜ ਕੰਮ ਖੁੱਲਿਆ, ਅਸੀਂ ਤਾਂ ਅੱਜ ਜਾਣ ਨੂੰ ਤਿਆਰ ਹਾਂ।
ਬਿਲਕੁਲ ਜੀ,
ਥੈਂਕ ਯੂ ਸੋ ਮਚ,
ਥੈਂਕ ਯੂ ਸੋ ਮਚ ਜੀ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ?
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਸਵਾਗਤ ਹੈ ਜੀ, ਕਿੱਥੋਂ ਬੋਲ ਰਹੇ ਹੋ?
ਪਰ ਹੁਣ ਆਪਣੇ ਕੰਮ ਸਟਾਰਟ ਆ ਤੇ ਕੰਮਾਂ ਤੇ ਜਾਣਾ ਚਾਹੀਦਾ। ਕਈ ਲੋਕ ਏਦਾਂ ਦੇ ਆ, ਉਧਰੋਂ ਕੈਸ਼ ਲਈ ਜਾਂਦੇ ਆ, ਕੈਸ਼ ਤੇ ਕੰਮ ਕਰਦੇ ਆ ਤੇ ਉਧਰੋਂ ਲਈ ਜਾਂਦੇ ਆ, ਪਰ ਇਹ ਗਲਤ ਗੱਲ ਆ। ਆਪਾਂ ਨੂੰ ਕੰਮਾਂ ਤੇ ਜਦੋਂ ਬੈਕ ਬੁਲਾਇਆ ਗਿਆ, ਆਪਾਂ ਨੂੰ ਜਾਣਾ ਚਾਹੀਦਾ। ਆਪਣੀ ਗੌਰਮੈਂਟ ਨੇ ਬਹੁਤ ਹੈਲਪ ਕੀਤੀ ਆ, ਪਰ ਹੁਣ ਆਪਾਂ ਨੂੰ
ਦੇਖੋ
ਜੀ, ਇਹ ਜਿਹੜੀ ਵੋਡਕਾ ਹੈਗੀ ਆ, ਇਹ ਯੂਕਰੇਨ ਦੇ ਲੋਕਾਂ ਨੇ ਇਸ ਗੱਲ 'ਤੇ ਇਤਰਾਜ਼ ਕੀਤਾ, ਇਹਦੇ ਨਾਂ 'ਤੇ ਇਤਰਾਜ਼ ਕੀਤਾ। ਮੈਂ ਤਾਂ ਨਾਂ ਲੈਣਾ ਵੀ ਨਹੀਂ ਆਉਂਦੀ, ਸਟਾਲਿਨਸਕਾ ਸਿਲਵਰ ਵੋਡਕਾ ਹੈਗੀ ਹੈ ਜੀ, ਇਹ ਸਟਾਲਿਨ ਦੇ ਨਾਂ 'ਤੇ ਵੋਡਕਾ ਬਣੀ ਹੋਈ ਹੈਗੀ ਹੈ, ਅਤੇ ਉਹਨਾਂ ਦੇ ਲੋਕਾਂ ਨੇ ਇਤਰਾਜ਼ ਕੀਤਾ ਕਿ ਸਟਾਲਿਨ ਦੇ ਸਮੇਂ 'ਚ, ਸਟਾਲਿਨ ਨੇ ਤਕਰੀਬਨ 27 ਰਾਜ ਕੀਤਾ ਜੀ, ਔਰ ਉਹਦੇ 'ਤੇ ਇਹ ਦੋਸ਼ ਹੈਗਾ ਕਿ ਤਕਰੀਬਨ 7 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹਦੇ ਰਾਜ ਦੇ ਦੌਰਾਨ, ਉਹਨੇ ਇੰਨੇ ਜ਼ੁਰਮ ਟਾਏ ਨੇ ਕਿਉਂਕਿ ਉਹ ਆਪਦੀ ਮਰਜ਼ੀ ਕਰਦਾ ਸੀਗਾ। ਔਰ ਜਦੋਂ ਕਿਸੇ ਨੇ ਇਹ ਦੇਖਿਆ, ਨੋਟ ਕੀਤਾ ਵੀ ਇਹ ਸਟਾਲਿਨ ਦੇ ਨਾਂ ਦੀ ਵੋਡਕਾ ਹੈਗੀ ਆ, ਔਰ ਵਿਕਰੀ ਹੈ ਸਾਡੇ ਲਿਕੁਅਰ ਕੰਟਰੋਲ ਜਿਹੜੇ ਸਾਡੇ ਅੰਟਾਰੀਓ ਦੇ ਸਟੋਰਸ ਨੇ, ਔਰ ਉੱਤੇ ਇਤਰਾਜ਼ ਕੀਤਾ ਗਿਆ। ਔਰ ਦੇਖੋ ਇੱਥੋਂ ਦੇ ਲੋਕ ਸੁਣਦੇ ਹੈਗੇ ਆ, ਤੁਸੀਂ ਕੋਈ ਚੀਜ਼ ਲਿਖਤੀ ਕਰਦੇ ਹੋ ਤਾਂ ਗੱਲ ਬਣਦੀ ਹੈ, ਮੈਂ ਹਮੇਸ਼ਾ ਕਹਿੰਦਾ ਲਿਖ ਕੇ ਗੱਲ ਕਰੋ। ਔਰ ਉਹਦਾ ਇਤਰਾਜ਼ ਕੀਤਾ ਗਿਆ, ਉਹਦੇ ਲੋਕਾਂ ਨੇ ਬਹੁਤਿਆਂ ਨੇ ਇਤਰਾਜ਼ ਕੀਤਾ ਅਤੇ ਅਖੀਰ ਜੀ ਉਹ ਬੰਦ ਹੋ ਗਈ ਆ, ਜਿਹੜੀ ਇਸ ਵੇਲੇ ਪਈ ਆ ਉਹੀ ਆ, ਮੁੜ ਕੇ ਹੋਰ ਨਹੀਂ ਜੀ ਆਉਣੀ। ਜਿਹੜੇ ਕੋਈ ਉਹਦੇ ਸ਼ੌਕੀਨ ਹੈ ਜੀ ਆਪਦੀ ਲਿਆ ਕੇ ਰੱਖ ਲਓ ਜੀ, ਸਟਾਲਿਨ ਦੇ ਨਾਂ 'ਤੇ ਜਿਹੜੀ ਸਟਾਲਿਨਸਕਿਆ ਸਿਲਵਰ ਵਾਟਕਾ, ਸਟਾਲਿਨ ਦੇ ਨਾਂ 'ਤੇ ਜਿਹੜੀ ਵੀ ਕੋਈ ਵਾਟਕਾ ਹੈਗੀ ਹੈ ਜੀ ਉਹ ਬੰਦ ਹੋ ਰਹੀ ਹੈ। ਜੇ ਤੁਸੀਂ ਉਸ 'ਤੇ ਕੋਈ ਸ਼ੌਕੀਨ ਹੈਗੇ ਆ ਤਾਂ ਆਪਦਾ ਉਹਦਾ ਕੋਟਾ ਲਿਆ ਕੇ ਪੂਰਾ ਕਰ ਲਓ, ਸਟੋਰ ਕਰਕੇ ਰੱਖ ਲਓ। ਕਿਹਨੂੰ ਆਦਤ ਹੁੰਦੀ ਹੈ, ਕਈ ਇਸ ਕਿਸਮ ਦੀਆਂ ਸ਼ਰਾਬਾਂ ਆਪਣੇ ਤਰਨ ਇੰਡੀਆ ਤੋਂ ਆਪਣੇ ਸ਼ਰਾਬਾਂ ਆਉਂਦੀਆਂ ਸੀਗੀਆਂ, ਕਈ ਆ ਕੇ ਬੰਦ ਹੋ ਗਈਆਂ ਨੇ ਔਰ ਫਿਰ ਲੋਕ ਲੱਭਦੇ ਵੀ ਉਹ ਨਹੀਂ ਆਈ। ਜਦੋਂ ਤੁਸੀਂ ਉਹ ਮੰਗਵਾਉਣੀ ਚਾਹੁੰਦੇ ਹੋ ਗੱਲ ਫਿਰ ਉੱਥੇ ਆਉਣੀ ਹੈ। ਤੁਸੀਂ ਲਿਕਰ ਕੰਟਰੋਲ ਬੋਰਡ ਦੇ ਤੁਸੀਂ ਜਾਂਦੇ ਹੋ, ਉਹ ਜਿਹੜਾ ਤੁਹਾਡਾ ਸਰਵਰ ਹੈਗਾ ਤੁਸੀਂ ਕਹਿੰਦੇ ਜੀ ਸ਼ਰਾਬ ਹੈ ਨੀਗੀ, ਉਹ ਕਹਿੰਦੇ ਜੀ ਅਸੀਂ ਬੰਦ ਕਰਤੀ ਹੈ, ਤੁਸੀਂ ਮੁੜੇ ਆਉਂਦੇ ਹੋ, ਠੀਕ ਹੈ ਨਾ। ਜੇ ਤੁਸੀਂ ਲਿਕਰ ਕੰਟਰੋਲ ਬੋਰਡ ਨੂੰ ਫਿਰ ਉਹੀ ਦੇਖਦੇ ਹੋ ਵੀ ਸਾਨੂੰ ਇਹ ਚ ਕਿਉਂ ਬੰਦ ਕੀਤੀ ਗਈ ਹੈ, ਤਾਂ ਮੁੜ ਕੇ ਕੰਟਰੋਲ ਬੋਰਡ ਜੇ ਤੁਹਾਡੇ ਕੋਲ ਉਹਨਾਂ ਕੋਲ ਉੱਨੀ ਕੁ ਡਿਮਾਂਡ ਜਾਂਦੀ ਹੈ ਤਾਂ ਦੁਬਾਰੇ ਫਿਰ ਸ਼ੁਰੂ ਕਰ ਦਿੰਦੇ ਨੇ। ਮੈਂ ਉਹਦੀ ਇੱਕ ਸ਼ਰਾਬ ਸੀਗੀ ਗਾਰਡ ਪਾਨ ਸੀ, ਸ਼ਾਇਦ ਪਾਨ ਪੀ ਹੈ ਉਹਦਾ, ਪਾਨ ਦੇ ਪੱਤੇ ਵਰਗੀ ਬਾਟਲ ਸੀਗੀ, ਉਹ ਲਿਕਰ ਸੀਗਾ ਅਤੇ ਉਹ ਆਪਣੇ ਲੋਕਾਂ 'ਚ ਬੜੀ ਪਾਪੂਲਰ ਸੀਗੀ, ਫਿਰ ਉਹ ਬੰਦ ਹੋ ਗਈ। ਅਤੇ ਹੁਣ ਤਾਂ ਪਤਾ ਜੇ ਭਾਈ ਚਾਹੁੰਦੇ ਤੁਸੀਂ ਦੁਬਾਰੇ ਫਿਰ ਉਹ ਈਮੇਲ ਕਰੋ ਜੀ, ਸ਼ਾਇਦ ਤੁਹਾਨੂੰ ਫਿਰ ਲੱਗ ਜਾਵੇ ਬੜੀ ਪਾਪੂਲਰ ਸੀਗੀ।
ਖਬਰ ਤਾਂ ਮੈਂ ਅੱਗੇ ਡਿਸਕਸ਼ਨ ਨਹੀਂ ਕਰ ਸਕਦੀ, ਜਾਣਕਾਰੀ ਕਮੀ ਹੈ,
ਮਾਪਾਂ ਨੂੰ ਬੜੀ ਜਾਣਕਾਰੀ ਹੈ, ਹੁਣ ਤੱਕ ਇਹ ਕੰਮ ਹੀ ਕੀਤਾ ਹੈ।
ਅਗਲੀ ਖਬਰ ਵੱਲ ਵੱਧਦੇ ਹਾਂ ਜੀ, ਜਿਹੜੀ ਲੇਟੈਸਟ ਨਿਊਜ਼ ਇਸ ਵਕਤ ਸਾਰੇ ਪਾਸੇ ਚੱਲ ਰਹੀ ਆ, ਕੈਨੇਡਾ ਦੇ ਵਿੱਚ ਸਸਕੈਚੋਨ ਦੇ ਵਿੱਚ 751 ਹੋਰ ਕਬਰਾਂ ਜਿਹੜੀਆਂ ਉਹ ਪਾਈਆਂ ਗਈਆਂ ਨੇ। ਹਾਲਾਂਕਿ ਇਹ ਪੱਕਾ ਨਹੀਂ, ਯਕੀਨੀ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਸਾਰੀਆਂ ਕਬਰਾਂ ਇੰਡੀਜੀਨੀਅਸ ਬੱਚਿਆਂ ਦੀਆਂ ਹੀ ਨੇ। ਕੁਝ ਸਬੂਤ ਅਜਿਹੇ ਮਿਲੇ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਚਰਚ ਵਿੱਚ ਜਿਹੜੇ ਲੋਕ ਵਿਜ਼ਿਟ ਕਰਦੇ ਸੀ ਜਾਂ ਆਲੇ ਦੁਆਲੇ ਦੇ ਟਾਊਨ ਵਾਲੇ ਲੋਕ ਸੀ, ਉਹਨਾਂ ਦੀਆਂ ਵੀ ਇਹਦੇ ਵਿੱਚੋਂ ਕੁਝ ਕਬਰਾਂ ਨੇ, ਪਰ ਇਹਨਾਂ ਵਿੱਚੋਂ ਜਿਹੜੇ ਸਾਇੰਸ ਨੇ ਸਾਰੀ ਮਿਸਿੰਗ ਨੇ।
ਤਰਨ ਕੌਨਸ ਚੀਫ ਹੈਗਾ ਕੰਡਮਸ ਡਲਰੋਨ, ਇਹਨਾਂ ਦੀ ਅੱਜ ਇੰਟਰਵਿਊ ਆਈ ਹੈ ਜੀ, ਔਰ ਉਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਗੱਲ ਜਿਹੜੀ ਮੇਨ ਕਹੀ, ਜਿਹੜਾ ਤੁਸੀਂ ਕਿਹਾ ਵੀ ਨਿਸ਼ਾਨਦੇਹੀ ਹੈ ਨੇਗੇ, ਉਹਨਾਂ ਕਬਰਾਂ ਦੇ ਉੱਤੇ ਕਿਸੇ ਵੇਲੇ ਨਿਸ਼ਾਨਦੇਹੀ ਸੀਗੀ ਔਰ ਉਹ ਅੰਡਰ ਕੈਥਰਿਕ ਚਰਚ ਸੀਗੀਆਂ, ਔਰ ਹੁਣ 1986 ਦੇ ਵਿੱਚ ਸ਼ਾਇਦ ਉਹ ਜਿਹੜੇ ਨਿਸ਼ਾਨ ਸੀਗੇ ਉਹ ਉੱਥੋਂ ਹਟਾ ਦਿੱਤੇ ਗਏ ਨੇ। 1880ਵਿਆਂ ਦੇ ਵਿੱਚ ਉਹ ਸਕੂਲ ਖੁੱਲ੍ਹੇ ਸੀਗੇ, 1996 ਤੱਕ ਉਹ ਸਕੂਲ ਰਹੇ ਨੇ ਜੀ, ਔਰ ਉਹਦੇ ਵਿੱਚ ਜਿਹੜੀਆਂ ਉੱਥੇ ਹੁਣ ਲਾਸ਼ਾਂ ਦੱਬੀਆਂ ਹੋਈਆਂ ਨੇ ਉਸ ਜਗ੍ਹਾ 'ਤੇ ਹੈਗੀਆਂ, ਫਾਈਨਲ ਡੈਸਟੀਨੇਸ਼ਨ 'ਤੇ ਹੈਗੀਆਂ ਨੇ, ਜੋ ਕਿਸੇ ਦਾ ਕੋਈ ਹਿਸਾਬ ਨਹੀਂ ਹੈਗਾ। ਜਿਹੜਾ ਕਿ ਕੈਥਰਿਕ ਚਰਚ ਨੇ ਇਹ ਬੜੀ ਵੱਡੀ ਖੁਨਾਮੀ ਕੀਤੀ ਆ, ਔਰ ਜਿਹੜੀਆਂ ਉਹ ਪਤਾ ਕਿਵੇਂ ਲੱਗਦਾ, ਉਹਨਾਂ ਦੇ ਵਿੱਚ 1-1 ਮੀਟਰ ਦਾ ਫਾਸਲਾ ਰੱਖਿਆ ਗਿਆ ਜਿਹੜੀ ਵੀ ਕਬਰ ਹੈਗੀ ਆ, ਔਰ ਉਹਦੇ ਵਿੱਚ ਕਈ ਕਬਰਾਂ ਵੱਡੇ ਸਾਈਜ਼ 'ਚ ਵੀ ਹੈਗੀਆਂ ਨੇ। ਹੁਣ ਇਹ ਪਤਾ ਨਹੀਂ ਕਿ ਸਾਰੇ ਬੱਚਿਆਂ ਦੀਆਂ ਨੇ ਜਾਂ ਉਹਦੇ ਵਿੱਚ ਐਡਲਟਸ ਦੀਆਂ ਹੁੰਦੇ ਨੇ, ਅਤੇ ਜਿਹੜੇ ਐਡਲਟਸ ਨੇ ਉਹ ਕੌਣ ਨੇ। ਇਹ ਹੁਣ ਤਕਰੀਬਨ 700 ਤੋਂ ਉੱਪਰ ਜਿਹੜੀਆਂ ਕਬਰਾਂ ਨੇ ਜੀ ਉਹਨਾਂ ਦੀ ਮਾਰਕਿੰਗ ਹੋ ਚੁੱਕੀ ਹੈ। ਇਮੈਜਿਨ ਕਰੋ, ਹਜੇ ਆਪਾਂ ਤੁਹਾਨੂੰ ਗੱਲ ਕੀਤੀ ਸੀਗੀ ਕਿ ਇਟਸ ਗੋਇੰਗ ਬੀ ਮੋਰ ਦੈਨ ਦੈਟ, ਨੰਬਰ ਇਜ਼ ਓਵਰ 4000, ਪਤਾ ਨਹੀਂ ਹੋਰ ਲੱਭਣਗੀਆਂ ਕਿ ਨਹੀਂ ਲੱਭਣਗੀਆਂ, ਪਰ ਇਹ ਇੱਕ ਬੜਾ ਵੱਡਾ ਕੈਥਰਿਕ ਚਰਚ ਦੇ ਉੱਤੇ ਧੱਬਾ ਹੈ, ਔਰ ਇਹ ਧੱਬਾ ਵੱਡਾ ਹੁੰਦਾ ਜਾ ਰਿਹਾ। ਹੁਣ ਪ੍ਰੋਬਲਮ ਹੋਰ ਆ ਰਹੀ ਹੈ, ਨੋਵਾ ਸਕੋਸ਼ੀਆ ਦੇ ਵਿੱਚ ਬਹੁਤੀਆਂ ਬਿਲਡਿੰਗਾਂ ਦੇ ਉੱਤੇ ਜਿਹੜਾ ਇਹ ਉਹਨਾਂ ਦੇ ਝੰਡੇ ਨੇ ਉਹ ਅਣਮਿੱਥੇ ਸਮੇਂ ਲਈ ਉਹਨਾਂ ਨੇ ਹਾਫ ਮਾਸਟ ਜਿਹਨੂੰ ਕਹਿੰਦੇ ਆ ਉਹ ਨੀਵੇਂ ਕਰ ਦਿੱਤੇ ਨੇ। ਹੁਣ ਕੈਨੇਡਾ ਡੇ ਆ ਰਿਹਾ, ਕੱਲ ਐਰਨ ਓਟੂਲ ਦਾ ਬਿਆਨ ਆਇਆ ਸੀ, ਠੀਕ ਹੈ, ਐਰਨ ਓਟੂਲ ਨੇ ਕਿਹਾ ਵੀ ਕੈਨੇਡਾ ਮਨਾਉਣਾ ਚਾਹੀਦਾ ਹੈ। ਆਹ ਜਿਹੜਾ ਇੱਕ ਨਵੀਂ ਗੱਲ ਆ ਗਈ ਹੈ, ਇਹਦੇ ਨਾਲ ਐਵਰੇਜ ਕੈਨੇਡੀਅਨ ਨੂੰ ਅਫਸੋਸ ਹੋਇਆ। ਹੁਣ ਤੱਕ ਆਪਾਂ ਅੱਗੇ ਵੀ ਗੱਲ ਕੀਤੀ ਹੈ, ਹੁਣ ਤੱਕ ਲੋਕ ਸੁਣਦੇ ਸੀ, ਜਦ ਤੁਸੀਂ ਦੇਖਦੇ ਹੋ ਨਾ ਤਾਂ ਤੁਹਾਡੇ 'ਤੇ ਅਸਰ ਜ਼ਿਆਦਾ ਹੁੰਦਾ, ਹੁਣ ਦੇਖ ਰਹੇ ਹਾਂ ਇਸ ਦਾ ਹਰ ਬੰਦੇ ਦੇ ਉੱਤੇ ਅਸਰ ਹੋਇਆ ਕੁਝ ਕੁ ਛੱਡ ਕੇ।
ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਡੇ ਮਨਾਇਆ ਜਾਵੇ ਜਾਂ ਨਾ ਜਾਵੇ, ਇਹਨੂੰ ਲੈ ਕੇ ਵੀ ਵੰਡਿਆ ਹੋਇਆ ਇਸ ਵਕਤ ਕੈਨੇਡਾ। ਕੁਝ ਲੋਕ ਕਹਿ ਰਹੇ ਮਨਾਇਆ ਜਾਣਾ ਚਾਹੀਦਾ, ਕੁਝ ਲੋਕ ਕਹਿ ਰਹੇ ਨੇ ਨਹੀਂ ਮਨਾਉਣਾ ਚਾਹੀਦਾ। ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ 1 ਤਰੀਕ ਨੂੰ ਕੈਨੇਡਾ ਡੇ ਵਾਲੇ ਦਿਨ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਅਤੇ ਰੈਲੀਜ਼ ਵੀ ਹੋਣਗੀਆਂ ਇੰਡੀਜੀਨੀਅਸ ਲੋਕਾਂ ਦੇ ਲਈ, ਇਹਨਾਂ ਦੇ ਜਸਟਿਸ ਲਈ ਵੀ ਇਹਨਾਂ ਨੂੰ ਜਸਟਿਸ ਮਿਲੇ।
ਨੈਚੁਰਲੀ ਤਾਂ ਇਹ ਗੱਲ ਜ਼ਰੂਰ ਹੋਏਗੀ, ਔਰ ਇਹ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਹੈ, ਸਾਡੀਆਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਇਸ ਬਾਰੇ ਹੁਣ ਬਹੁਤ ਤੇਜ਼ੀ ਨਾਲ ਸੋਚ ਰਹੀਆਂ ਨੇ। ਗੱਲ ਕੋਈ ਨਹੀਂ ਕਰ ਰਿਹਾ, ਕਿਉਂਕਿ ਤਾਰੀਖ ਇੱਕ ਆ ਰਹੀ ਹੈ, ਬੜੀ ਨੇੜੇ ਹੈ, ਉਦੋਂ ਪਹਿਲਾਂ ਫੈਸਲਾ ਕਰਨਾ, ਔਰ ਜਿਹੜਾ ਫੈਸਲਾ ਹੋਏਗਾ ਇਹ ਓਵਰਆਲ, ਇਹ ਉਹ ਨਹੀਂ ਹੋਏਗਾ ਪ੍ਰੋਵਿੰਸ ਕੁਛ ਹੋਰ ਕਰਨਗੇ, ਫੈਡਰਲ ਕੁਛ ਹੋਰ ਕਰਨਗੇ, ਸਾਰੇ ਰਲ ਕੇ ਫੈਸਲਾ ਕੀਤਾ ਜਾਏਗਾ ਜਿੱਦ ਤੱਕ ਮੇਰਾ ਖਿਆਲ, ਕਿਉਂਕਿ ਜਿਹੜਾ ਇਹ ਇਸ਼ੂ ਹੈ ਇਹ ਇਸ਼ੂ ਸਾਰੇ ਕੈਨੇਡੀਅਨਸ ਦਾ ਇਸ਼ੂ ਹੈ, ਇਹ ਪੋਲੀਟੀਸ਼ੀਅਨ ਦਾ ਇਸ਼ੂ ਨਹੀਂ ਹੈ। ਪੋਲੀਟਿਕਸ ਇੱਥੇ ਹੋ ਹਟੀ ਆ ਪਹਿਲਾਂ, ਹੁਣ ਕੈਨੇਡਾ ਡੇ ਦੇ ਉੱਤੇ ਕੁਛ ਨਾ ਕੁਛ ਮੈਨੂੰ ਲੱਗਦਾ ਕਿ ਜੇ ਮਨਾਇਆ ਵੀ ਜਾਏਗਾ ਤਾਂ ਸੋਬਰ ਟਰਮਸ ਦੇ ਵਿੱਚ ਮਨਾਇਆ ਜਾਏਗਾ। ਜਿਹੜੀ ਹੁਣ ਐਰਨ ਓਟੂਲ ਸਾਹਿਬ ਨੂੰ ਕੱਲ੍ਹ ਪਰਸੋਂ ਜੇ ਕਿਤੇ ਸਵਾਲ ਕੀਤਾ ਕਿਸੇ ਨੇ, ਸਵਾਲ ਹੋਣਾ ਹੈ ਜ਼ਰੂਰ ਵੀ ਹੁਣ ਤੁਹਾਡਾ ਕੀ ਇਹਦੇ ਬਾਰੇ ਹੈਗਾ, ਔਰ ਉਸ 'ਤੇ ਮੇਰਾ ਖਿਆਲ ਹੈ ਐਰਨ ਓਟੂਲ ਸਾਹਿਬ ਜ਼ਰੂਰ ਉਹਨਾਂ ਨੂੰ ਜ਼ਰੂਰ ਇਹਦਾ ਕੋਈ ਬੈਟਰ ਆਂਸਰ ਵਾਸਤੇ ਰੈਡੀ ਹੋਣਾ ਚਾਹੀਦਾ, ਕਿਉਂਕਿ ਇਹ ਸਵਾਲ ਆਇਆ ਖੜਾ।
ਬਿਲਕੁਲ, ਕਿਉਂਕਿ ਇਹਨਾਂ ਨੇ ਵੀ ਮੈਟਰ ਛੇੜ ਲਿਆ, ਇਸ ਮੈਟਰ ਨੂੰ ਹਵਾ ਦੇ ਦਿੱਤੀ ਹੈ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ, ਮੈਂ ਵੈਨਕੂਵਰ ਤੋਂ ਬੋਲਦਾ ਪਿਆ।
ਸਵਾਗਤ ਹੈ ਜੀ।
ਗਲਤੀ ਨਾਲ ਭਰ ਹੋ ਗਿਆ, ਗੌਰਮੈਂਟ ਹੁਣ ਕਹਿੰਦੀ ਜਿਹਨਾਂ ਨੇ ਗਲਤੀ ਨਾਲ ਵੀ ਭਰ ਲਿਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮਾਫ ਕਰ ਦਿੰਦੇ ਹਾਂ, ਤੇ ਜਿਹਨਾਂ ਨੇ ਮਾਫ ਬੈਕ ਕਰਤਾ ਉਹਨਾਂ ਨੂੰ ਵਾਪਸ ਮਿਲੂਗਾ ਜੀ?
ਇਹ ਜੀ ਤੁਸੀਂ ਇਹ ਗੱਲ ਆਲਰੇਡੀ ਹੋ ਚੁੱਕੀ ਆ, ਔਰ ਇਹ ਹੋਈ ਉਦੋਂ ਸੀ ਜਦੋਂ ਸ਼ੁਰੂ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀਗਾ। ਉਹਦੇ 'ਚ ਕੰਡੀਸ਼ਨ ਇਹ ਆਈ ਸੀਗੀ ਕਿ ਸਰਕਾਰ ਨੇ ਇਹ ਕਿਹਾ ਸੀਗਾ ਜਿਹਨੇ $5,000 ਬਣਾਇਆ 2019 ਦੇ ਵਿੱਚ ਉਹ ਐਲੀਜੀਬਲ ਨੇ ਇਹਨੂੰ ਕਰਨ ਵਾਸਤੇ। ਉਹ 5,000 ਦਾ ਰੌਲਾ ਇਹ ਪੈ ਗਿਆ ਜੀ, 5,000 ਬਿਫੋਰ ਟੈਕਸਿਸ ਔਰ ਆਫਟਰ ਟੈਕਸਿਸ। ਉਹ ਜਿਹਨਾਂ ਨੇ ਗਲਤੀ ਨਾਲ ਬਿਫੋਰ ਟੈਕਸਿਸ ਵਾਲਾ ਵੀ ਭਰਤਾ ਸੀਗਾ, ਉਹ ਸਰਕਾਰ ਨੇ ਉਹਨਾਂ ਨੇ ਪਹਿਲਾਂ ਵਾਪਸ ਮੰਗਿਆ ਸੀਗਾ, ਬਟ ਬਾਅਦ ਸਰਕਾਰ ਨੇ ਉਹ ਤੋਂ ਬੈਕ ਆਪਦਾ ਫੈਸਲਾ ਲਿਆ ਸੀਗਾ, ਔਰ ਜਿੰਨਾ ਤੋਂ ਵਾਪਸ ਗਿਆ ਵੀ ਹੋਇਆ ਸੀ ਸਰਕਾਰ ਨੇ ਉਹਨਾਂ ਨੂੰ ਪੈਸੇ ਵਾਪਸ ਮੋੜ ਦਿੱਤੇ ਸੀਗੇ ਜੀ। ਇਹ ਸ਼ੁਰੂ 'ਚ ਇਹ ਗੱਲ ਹੋਈ ਹੈਗੀ ਜੀ, ਉਹ ਮੁੜ ਗਏ ਸੀ
ਪੈਸੇ, ਉਦੋਂ ਦੀ ਗੱਲ ਕਰ ਰਹੇ ਹਾਂ।
ਹਾਂਜੀ,
ਮੁੜਿਆ ਜੀ ਪੈਸੇ, ਉਹਨੂੰ ਮੋੜ ਤੇ ਉਦੋਂ ਮੋੜ ਦਿੱਤੇ ਸੀ, ਪਰ ਆਪਾਂ ਨੂੰ ਤਾਂ ਕੋਈ ਬੈਕ ਆਏ ਨਹੀਂ।
ਤੁਹਾਨੂੰ ਆਉਣੇ ਚਾਹੀਦੇ ਜੀ, ਤੁਸੀਂ ਜੇ ਉਹਦੀ ਟ੍ਰੇਲ ਰੱਖੋਗੇ ਤੁਸੀਂ ਪਲੀਜ਼, ਜਿਹੜਾ CRA ਹੈਗਾ ਜਿਹਨਾਂ ਨੇ ਪੈਸੇ ਮੋੜੇ ਆ ਉਹਨਾਂ ਦੇ ਪੈਸੇ ਵਾਪਸ ਕਰਾਂਗੇ ਜੀ। ਇਮੇਜਿਨ ਕਰੋ,
ਸਰ ਇਹਦੇ ਨਾਲ ਇੱਕ ਮਾਮਲਾ ਹੋਰ ਗਰਮਾਇਆ ਵਾ, ਕੁਈਨਸ ਯੂਨੀਵਰਸਿਟੀ ਤੇ ਵੀ ਫੇਕ ਆਈਡੈਂਟੀ ਨੂੰ ਲੈ ਕੇ, ਇਹ ਵੀ ਇੰਡੀਜੀਨੀਅਸ ਕਮਿਊਨਿਟੀ ਨਾਲ ਹੀ ਰੈਲੇਵੈਂਟ ਹੋਇਆ।
ਤਰਨ ਜਿਹੜੀ ਕੁਈਨਸ ਯੂਨੀਵਰਸਿਟੀ ਹੈ ਜੀ, ਇਹ ਕਿੰਗਸਟਨ ਦੇ ਵਿੱਚ ਹੈਗੀ ਆ, ਇਹ ਇਹਦੇ 'ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਨੇ ਕਿ ਇਹ ਬਹੁਤੇ ਵਾਈਟਸ ਸੋਚਣੀ ਵਾਲੇ ਲੋਕਾਂ ਦੇ ਕੰਟਰੋਲ 'ਚ ਹੈਗੀ ਆ, ਔਰ ਉੱਥੇ ਜਿਹੜੇ ਮੋਸਟਲੀ ਸਟੂਡੈਂਟ ਹੁੰਦੇ ਸੀ ਉਹ ਵੀ ਬਹੁਤੇ ਵਾਈਟਸ ਸੀਗੇ, ਔਰ ਦੂਸਰੀਆਂ ਕਮਿਊਨਿਟੀਆਂ ਦੇ ਉੱਥੇ ਬੱਚੇ ਬਹੁਤ ਘੱਟ ਹੁੰਦੇ ਸੀ। ਹੁਣ ਫਰਕ ਪੈ ਗਿਆ ਹੈਗਾ, ਆਪਣੀ ਕਮਿਊਨਿਟੀ ਦੇ ਬੱਚੇ ਵੀ ਉੱਥੇ ਪੜ੍ਹਦੇ, ਮੈਂ ਜਾਣਦਾ ਜੀ ਕਈਆਂ ਨੂੰ, ਸਾਡੀ ਮੇਰੇ ਪਰਿਵਾਰ ਦੇ ਵਿੱਚੋਂ ਜੀ ਇੱਕ ਬੱਚਾ ਉੱਥੇ ਪੜ੍ਹ ਕੇ ਆਇਆ ਜੀ। ਉੱਥੇ 6 ਬੰਦੇ ਆ ਜਿਨ੍ਹਾਂ ਨੇ ਕਿ ਗਲਤ ਇੰਡੀਜਨਸ ਆਈਡੈਂਟੀ ਬਣਾਈ ਹੋਈ ਹੈ, ਔਰ ਉਸੇ ਆਈਡੈਂਟੀ 'ਤੇ ਕੰਮ ਕਰੀ ਜਾ ਰਿਹਾ ਹੈਗਾ, ਔਰ ਉਹਨਾਂ ਨੇ ਕਈਆਂ ਦੇ ਜਿਹੜੇ ਥੀਸਿਸ ਲਿਖੇ ਆ ਇੰਡੀਜਨਸ ਲੋਕਾਂ ਦੇ ਉੱਤੇ, ਉਹਨਾਂ ਲੋਕ ਉਹੀ ਲੋਕ ਉਹਨਾਂ ਦੇ ਕੰਸਲਟੈਂਟ ਨੇ। ਹੁਣ ਉਹ ਥੀਸਿਸ ਠੀਕ ਰਹਿੰਦਾ ਜਾਂ ਨਹੀਂ ਰਹਿੰਦਾ, ਉਹਨਾਂ ਨੇ ਗਲਤ ਆਈਡੀਜ਼ ਕਿਉਂ ਬਣਾਈਆਂ, ਉਹਨਾਂ ਨੇ ਉਸ ਦੀ ਦੁਰਵਰਤੋਂ ਕੀਤੀ ਆ। ਕੁਈਨਸ ਯੂਨੀਵਰਸਿਟੀ ਨੂੰ ਇਸ ਗੱਲ ਬਾਰੇ ਪੁੱਛਿਆ ਗਿਆ, 6 ਬੰਦੇ ਨੇ, 6 ਬੰਦਾ ਨਾਂ ਬਾਹਰ ਆ ਗਿਆ ਹੋਇਆ, ਔਰ ਯੂਨੀਵਰਸਿਟੀ ਨੇ ਅੱਜ ਤੱਕ ਉਹਨਾਂ 'ਤੇ ਕੋਈ ਐਕਸ਼ਨ ਲਿਆ ਨਹੀਂ, ਔਰ ਯੂਨੀਵਰਸਿਟੀ ਦਾ ਲੱਗਦਾ ਕਿ ਐਕਸ਼ਨ ਲੈਣ ਦਾ ਕੋਈ ਇਰਾਦਾ ਵੀ ਨਹੀਂ ਹੈਗਾ। ਅਨਲੈਸ ਹੁਣ CBC ਨੇ ਖਬਰ ਕੱਢੀ ਹੈਗੀ ਜੀ, ਹੁਣ ਇਹ ਖਬਰ ਤੂਲ ਫੜੇਗੀ, ਇਹਦੇ ਉੱਤੇ ਕੁਛ ਨਾ ਕੁਛ ਜ਼ਰੂਰ ਸੋਚਿਆ ਜਾਵੇਗਾ। ਇਮੈਜਿਨ ਕਰੋ, ਇੰਡੀਜਨਸ ਨਹੀਂ ਹੋ, ਇੰਡੀਜਨਸ ਆਈਡੈਂਟੀ ਦੇ ਉੱਤੇ ਤੁਸੀਂ ਜੋਬ ਲਈ ਹੋਈ ਹੈਗੀ ਹੈ, ਐਂਡ ਵਿਚ ਵੇ ਇਟਸ ਗੋਇੰਗ, ਇਟਸ ਕਾਇੰਡ ਆਫ ਫਰੌਡ ਮੈਨੂੰ ਲੱਗਦਾ, ਪਰ ਇਹਦੇ ਉੱਤੇ ਅਜੇ ਤੱਕ ਕੋਈ ਨਹੀਂ ਪ੍ਰੋਬਲਮ, ਤਾਂ ਹੁਣ ਇਹ ਹੋਰ ਆਉਂਦੀ ਹੈ ਨਾ। ਜਿਹੜੇ ਸਟੂਡੈਂਟਸ ਉਹਨਾਂ ਤੋਂ ਪੜ੍ਹੇ ਹੈਗੇ ਆ, ਜਿਹੜੇ ਸਟੂਡੈਂਟਸ ਨੇ ਉਹਨਾਂ ਤੋਂ ਇੰਡੀਜਨਸ ਸਬਜੈਕਟਸ ਦੇ ਉੱਤੇ ਪੜ੍ਹਾਈ ਕੀਤੀ ਹੈਗੀ ਹੈ, ਉਹ ਸਮਝਦੇ ਆ ਉਹ ਅਥੈਂਟਿਕ ਨੇ, ਉਹ ਅਥਾਰਟੀ ਉਹਦੇ ਉੱਤੇ, ਔਰ ਉਹ ਗਲਤ ਇਨਫੋਰਮੇਸ਼ਨ ਹੋ ਸਕਦਾ ਦਿੱਤੀ ਹੋਵੇ, ਹੋ ਸਕਦਾ ਸਹੀ ਇਨਫੋਰਮੇਸ਼ਨ ਦਿੱਤੇ, ਬਟ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਦੈਟ ਇਜ਼ ਰੋਂਗ।
ਬਿਲਕੁਲ, ਜੇ ਉਹਨਾਂ ਇੰਡੀਜੀਨੀਅਸ ਦਾ ਮੈਟਰ ਇਸ ਵਕਤ ਖੁੱਲਿਆ ਨਾ, ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਹੰਗਾਮੇ ਵੀ ਹੋ ਰਹੇ ਨੇ ਅਤੇ ਨਵੀਆਂ ਪਰਤਾਂ ਵੀ ਖੁੱਲ੍ਹ ਰਹੀਆਂ ਨੇ। ਹੁਣ ਇੱਥੇ ਪਹਿਲਾਂ ਕੈਮਰੂਪ ਸੀ, ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਹੁਣ ਇੱਥੇ ਸਭ ਤੋਂ ਵੱਡੀ ਮਾਤਰਾ 'ਚ 751 ਜਿਹੜੀਆਂ ਨੇ ਉਹ ਗ੍ਰੇਵਸ ਮਿਲੀਆਂ ਨੇ। ਹੁਣ ਦੇਖਦੇ ਹਾਂ ਅੱਗੇ ਹਜੇ ਕਿੱਥੇ ਕਿੱਥੇ ਕੀ
ਕਰਨ, ਬਹੁਤ ਕੇਸਿਸ ਆਉਣਗੇ, ਅਜੇ ਗੱਲ ਮੁੱਕੀ ਨਹੀਂ ਹੈ ਜੀ। ਔਰ ਜਿਹੜੀ ਹੁਣ ਇੰਡੀਜਨਸ ਕਮਿਊਨਿਟੀ ਹੈਗੀ ਆ ਉਸ ਇਸ ਮਾਮਲੇ 'ਚ ਹੁਣ ਐਕਟਿਵ ਹੋਈ ਹੋਈ ਹੈ, ਔਰ ਜਿੱਥੇ ਜਿੱਥੇ ਸਕੂਲਸ ਸੀਗੇ ਉਹਨਾਂ ਸਕੂਲਾਂ ਦੇ ਨੇੜੇ ਤੇੜੇ, ਜਿਵੇਂ ਕਿਉਂਕਿ ਮੋਸਟਲੀ ਜਿਹੜੀਆਂ ਗ੍ਰੇਵਸ ਨੇ ਇਹ ਉਹ ਸਕੂਲਾਂ ਦੇ ਪ੍ਰੋਪਰਟੀ ਦੇ ਵਿੱਚ ਹੀ ਹੈ ਜਾਂ ਨੇੜੇ ਹੈਗੀਆਂ ਨੇ, ਔਰ ਜਿਹੜੀਆਂ ਅਨਮਾਰਕਡ ਗ੍ਰੇਵਸ ਨੇ ਅਤੇ ਨੈਚੁਰਲੀ ਹੈ, ਮੋਸਟਲੀ ਗ੍ਰੇਵਸ ਆਰ ਮਾਰਕਡ, ਕੋਈ ਉੱਥੇ ਸਟੋਨ ਲੱਗਿਆ ਹੈ, ਉਹ ਤਾਂ ਬੰਦੇ ਦਾ ਨਾਂ ਲਿਖਿਆ ਹੈ, ਕੌਣ ਸੀਗਾ, ਕਿੰਨੇ ਕਿਹੜੀ ਇਹਦੀ ਕਿੰਨੇ ਇਹਦੀ ਡੈਥ ਕਿਵੇਂ ਹੋਈ ਹੈ, ਸਾਰਾ ਕੁਛ ਉੱਥੇ ਇਨਫੋਰਮੇਸ਼ਨ ਹੈਗੀ। ਜਿੱਥੇ ਅਨਮਾਰਕਡ ਹੈ ਨੈਚੁਰਲ ਹੈ, ਇਹੀ ਲੱਗੇਗਾ ਕਿ ਇਹ ਮੋਸਟਲੀ ਉਹਨਾਂ ਬੱਚਿਆਂ ਦੀਆਂ ਗ੍ਰੇਵਸ ਨੇ,
ਐਂਡ ਸਪੈਸ਼ਲੀ ਜਦੋਂ ਮਾਰਕ ਨੂੰ ਅਨਮਾਰਕ ਕਰ ਦਿੱਤਾ ਜਾਵੇ, ਉਹਨਾਂ ਦੇ ਨਿਸ਼ਾਨ ਹਟਾ ਲਏ ਜਾਣ, ਸੋ ਉਦੋਂ ਹੋਰ ਜ਼ਿਆਦਾ ਸਵਾਲ ਖੜੇ ਹੁੰਦੇ ਆ।
ਹੁਣ ਕੈਥੋਲਿਕ ਚਰਚ ਇਦੋਂ ਹੋਰ ਟਰਬਲ 'ਚ ਆਏਗੀ, ਹੁਣ ਜਿਹੜੀ ਮਿਸਟਰ ਪੋਪ ਨੂੰ ਵੀ ਇਹਦੇ ਵਿੱਚ ਸ਼ਾਇਦ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਜ਼ਰੂਰ ਹਾਂਜੀ ਕੁਛ ਨਾ ਕੁਛ ਉਹਨਾਂ ਨੂੰ ਬਿਆਨ ਦੇਣਾ ਪਏਗਾ ਜੀ
ਬਿਲਕੁਲ ਤੇ ਅਗਲੀ ਖਬਰ ਹਰਜੀਤ ਸਿੰਘ ਸੱਜਣ ਨਾਲ ਰੈਲੇਵੈਂਟ ਹੈ ਜੀ ਹਰਜੀਤ ਸਿੰਘ ਸੱਜਣ ਕਾਫੀ ਸਮੇਂ ਤੋਂ ਇਸ ਵਕਤ ਸੁਰਖੀਆਂ ਵਿੱਚ ਆਏ ਹੋਏ ਨੇ ਕਿਸੇ ਨਾ ਕਿਸੇ ਨਿਊਜ਼ ਵਿੱਚ ਰਹਿ ਰਹੇ ਨੇ ਸੋ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਉਹਨਾਂ ਦੇ ਜਿਹੜੇ ਅਸਿਸਟੈਂਟ ਨੇ ਉਹਨਾਂ ਦੇ ਅਸਿਸਟੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸਰ ਕਿਉਂ
ਤਰਨ ਹਰਜੀਤ ਸਿੰਘ ਸੱਜਣ ਹੋਣਾ ਦੀ ਜਿਹਨੂੰ ਕਹਿੰਦੇ ਕਿਸਮਤ ਇਹ ਸਿਤਾਰੇ ਇਸ ਵੇਲੇ ਇਹਨਾਂ ਦੇ ਬੜੇ ਹਨੇਰੇ ਚੱਲ ਰਹੇ ਹੈਗੇ ਜੀ ਪਹਿਲਾਂ ਤਾਂ ਜਿਹੜੇ ਡਿਫੈਂਸ ਚੀਫਸ ਨੇ ਦੋਵਾਂ ਦਾ ਰੌਲਾ ਪਿਆ ਹੈ ਜੀ ਉਹਨਾਂ ਦੇ ਸੈਕਸ਼ੂਅਲ ਹਰਾਸਮੈਂਟ ਦੀ ਗੱਲਾਂ ਚੱਲ ਰਹੀਆਂ ਨੇ ਕੇਸਿਸ ਬਹੁਤ ਹੋਏ ਨੇ ਹਰਜੀਤ ਸੱਜਣ ਦੇ ਉੱਤੇ ਆਪਦੇ ਤਾਂ ਬਲੇਮ ਨਹੀਂ ਹੈ ਬਟ ਕਿਉਂਕਿ ਡਿਪਾਰਟਮੈਂਟ ਇਹਨਾਂ ਦਾ ਹੁਣ ਨਵੀਂ ਗੱਲ ਇੱਕ ਹੋਰ ਆ ਗਈ ਹੈ ਜੀ ਉਹ ਗੱਲ ਇਹ ਆਈ ਹੈ ਕਿ ਇਹਨਾਂ ਦਾ ਅਸਿਸਟੈਂਟ ਆ ਉਹ ਅਸਿਸਟੈਂਟ ਦੇ ਕਿਸੇ ਹੋਰ ਇੰਪਲੋਈ ਦੇ ਨਾਲ ਇਨਅਪਰੋਪਰੀਏਟ ਰਿਲੇਸ਼ਨਸ ਹੈਗੇ ਨੇ ਜਿਹੜੇ ਕਿ ਪਤਾ ਨਹੀਂ ਲੱਗੇ ਸੀ ਜਦੋਂ ਪਤਾ ਲੱਗ ਗਿਆ ਤਾਂ ਉਸ ਡਿਪਾਰਟਮੈਂਟ ਨੇ ਉਹ ਪਹਿਲਾਂ ਪੁਲਿਸ ਵਿੱਚ ਸੀਗੇ ਪਹਿਲਾਂ ਫੌਜ ਸੀ ਫਿਰ ਪੁਲਿਸ ਵਿੱਚ ਚਲੇ ਗਏ ਨੇ ਅਤੇ ਫਿਰ ਉੱਥੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਫਾਇਰ ਕਰਨ ਤੱਕ ਮਿਸਟਰ ਸੱਜਣ ਕਹਿੰਦੇ ਆ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਵੈਸੇ ਮਿਸਟਰ ਸੱਜਣ ਦੇ ਉਸ ਲੈਵਲ ਦੇ 6 ਅਸਿਸਟੈਂਟ ਨੇ ਉਹਨਾਂ ਦੇ ਵਿੱਚੋਂ ਇੱਕ ਉਹ ਸੀਗਾ ਪਰ ਹੁਣ ਜਦੋਂ ਇਹ ਪਤਾ ਲੱਗਿਆ ਕਹਿੰਦੇ ਉਹਨੂੰ ਅਸੀਂ ਫਾਇਰ ਕਰ ਦਿੱਤਾ ਮਿਸਟਰ ਸੱਜਣ ਇਸ ਵੇਲੇ ਕਾਫੀ ਟ੍ਰਬਲ 'ਚ ਨੇ ਪਰ ਜੋ ਕੁਛ ਹੁਣ ਹੋ ਰਿਹਾ ਜਿਹੜੀ ਗਵਰਨਮੈਂਟ ਹੈਗੀ ਆ ਉਹ ਫੁੱਲੀ ਮਿਸਟਰ ਟਰੂਡੋ ਦਾ ਇਹਨਾਂ 'ਤੇ ਅਜੇ ਵੀ ਪੂਰਾ ਯਕੀਨ ਆ ਯਕੀਨ ਕਿਉਂ ਹੈ ਕਾਰਨ ਉਹਦੇ ਕਈ ਹੋ ਸਕਦੇ ਆ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਤੋਂ ਪਹਿਲਾਂ ਕਿਸੇ ਇੰਨੇ ਇੰਪੋਰਟੈਂਟ ਮਿਨਿਸਟਰ ਨੂੰ ਹਟਾ ਦੇਣਾ ਇੱਕ ਬੜਾ ਵੱਡਾ ਧੱਬਾ ਹੈ ਇਸੇ ਮਿਨਿਸਟਰ ਦੀ ਜੇ ਤੁਸੀਂ ਪੋਰਟਫੋਲੀਓ ਚੇਂਜ ਕਰ ਦਿੰਦੇ ਹੋ ਤਾਂ ਵੀ ਲੱਗਦਾ ਵੀ ਇਹ 'ਤੇ ਯਕੀਨ ਹੈ ਨਹੀਂ ਸੀਗਾ ਇਸ ਮਿਨਿਸਟਰ ਦੇ ਨਾਲ ਵੋਟਾਂ ਬੜੀਆਂ ਨੇ ਵੋਟ ਬੈਂਕ ਬੜਾ ਵੱਡਾ ਮੰਨੋ ਜਾਂ ਨਾ ਮੰਨੋ ਜਿਨ੍ਹਾਂ ਨੇ ਇਹ ਇਹਨਾਂ ਦੇ ਕਰਕੇ ਵੀ ਵੋਟ ਪਾਉਣੀ ਹੈਗੀਆਂ ਸੋ ਉਸ ਚੀਜ਼ ਨੂੰ ਵੀ ਜਿਹੜੀ ਟਰੂਡੋ ਗਵਰਨਮੈਂਟ ਆ ਖਿਆਲ 'ਚ ਰੱਖ ਰਹੀ ਹੈ ਸੋ ਦੇ ਆਰ ਡਿਫੈਂਡਿੰਗ ਮਿਸਟਰ ਸੱਜਣ ਹਰ ਮੋੜ ਦੇ ਉੱਤੇ ਡਿਫੈਂਡ ਕੀਤਾ ਗਿਆ ਇੱਕ ਆ ਨਵੀਂ ਗੱਲ ਆਈ ਆ ਇਹ ਦੇਖਦੇ ਹਾਂ ਹੁਣ ਕਿੰਨੀ ਦੇਰ ਤੱਕ ਮਿਸਟਰ ਸੱਜਣ ਇਸ ਮਾਮਲੇ 'ਚ ਸਰਵਾਈਵ ਕਰਨਗੇ
ਸਿਰਫ ਇਹ ਆ ਕਿ ਕੈਨੇਡਾ ਦੀ ਰਾਜਨੀਤੀ 'ਚ ਭੁਚਾਲ ਨਹੀਂ ਆਇਆ ਹੋਇਆ ਯੂ ਐਸ ਦੀ ਰਾਜਨੀਤੀ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਸੋ 2020 ਦੀਆਂ ਇਲੈਕਸ਼ਨਸ ਦੀ ਗੱਲ ਕਰੀਏ ਉਹਨਾਂ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਮਿਸਟਰ ਜੁਲੀਆਨੀ ਦਾ ਨਿਊਯਾਰਕ ਦਾ ਲਾਅ ਲਾਇਸੈਂਸ ਜਿਹੜਾ ਆ ਉਹ ਸਸਪੈਂਡ ਕਰ ਦਿੱਤਾ ਗਿਆ ਹੈ
ਰੂਡੀਓ ਜੁਲੀਆਨੀ ਸਾਹਿਬ ਜੀ ਇਹ ਮਿਸਟਰ ਟਰੰਪ ਦੇ ਲਾਇਰ ਨੇ ਜੀ ਔਰ ਇਹਨਾਂ ਨੇ ਮਿਸਟਰ ਟਰੰਪ ਦੇ ਮਾਮਲੇ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਜੋ ਕੁਛ ਇਲੈਕਸ਼ਨ ਦੇ ਮਾਮਲੇ 'ਚ ਇਹਨਾਂ ਨੇ ਗਲਤ ਬਿਆਨੀ ਕੀਤੀ ਹੈ ਜੋ ਇਹਨਾਂ ਨੇ ਮਿਸ ਰਿਪ੍ਰਜੈਂਟੇਸ਼ਨ ਕੀਤੀ ਹੈ ਜੋ ਇਹਨਾਂ ਨੇ ਅਕੋਰਡਿੰਗ ਟੂ ਦਾ ਲਾਅ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਸਨ ਉਹ ਇਹਨਾਂ ਨੇ ਕਈਆਂ ਨੇ ਪਬਲਿਕ 'ਚ ਆ ਕੇ ਕਈਆਂ ਨੇ ਇਹਨਾਂ ਨੇ ਯੂਕਰੇਨ ਦੇ ਮਾਮਲੇ ਵਿੱਚ ਵੀ ਪ੍ਰੈਸ਼ਰ ਕੀਤਾ ਰਿਗਾਰਡਿੰਗ ਮਿਸਟਰ ਟਰੰਪ ਵੀ ਤੁਸੀਂ ਉਹ ਗੱਲਾਂ ਕਹੀਆਂ ਜਾਣ ਇਹ ਗੱਲਾਂ ਵੀ ਪ੍ਰੂਵ ਹੋਣ ਦੇ ਨੇੜੇ ਤੇੜੇ ਆਈ ਹੋਈਆਂ ਨੇ ਸੋ ਜੀ ਜਿਹੜੀ ਉੱਥੇ ਬਾਰ ਕੌਂਸਲ ਹੈ ਜੀ ਉਹਨਾਂ ਨੇ ਮਿਸਟਰ ਜੁਲੀਆਨੀ ਦਾ ਜਿਹੜਾ ਲਾਇਸੈਂਸ ਹੈ ਜੀ ਉਹ ਕੈਂਸਲ ਕਰ ਦਿੱਤਾ ਜੀ ਕਿਉਂਕਿ ਇਹ ਜਿਹੜੀਆਂ ਲਾਇਸੈਂਸ ਨੇ ਜੀ ਜ਼ਰੂਰੀ ਤਾਂ ਜੀ ਤੁਹਾਡਾ ਉਹ ਸਰਟਨ ਟਰਮਸ ਨੇ ਹਰ ਲਾਇਸੈਂਸ ਦੀਆਂ ਔਰ ਜਿਹੜੀਆਂ ਇਹਨਾਂ ਨੇ ਉਹ ਟਰਮਸ ਹੈ ਉਹ ਪੂਰੀਆਂ ਨਹੀਂ ਕੀਤੀਆਂ ਟਰਮ ਤੋਂ ਬਾਹਰ ਦੀਆਂ ਗੱਲਾਂ ਕੀਤੀਆਂ ਨੇ ਸੋ ਇਹਨਾਂ ਨੂੰ ਹੁਣ ਇਸ ਗੱਲ ਦਾ ਮਿਸਟਰ ਟਰੰਪ ਦੀ ਜਿਹੜੀ ਵਫਾਦਾਰੀ ਸੀ ਉਹਦਾ ਮੁੱਲ ਇਹਨਾਂ ਨੂੰ ਦੇਣਾ ਪੈ ਰਿਹਾ ਜੀ ਆਪਦੇ ਲਾਇਸੈਂਸ ਦੇ ਨਾਲ ਪਰ ਇਹ ਉਹ ਨਹੀਂ ਹੁੰਦਾ ਤਰਨ ਯੂ ਆਰ ਲਾਇਸੈਂਸ ਰਜਿਸਟਰਡ ਸਮਟਾਈਮਸ ਇਨ ਮੋਰ ਦੈਨ ਵਨ ਸਟੇਟ ਸੋ ਇੱਕ ਸਟੇਟ ਦੇ ਵਿੱਚ ਤੁਹਾਡਾ ਹੋ ਗਿਆ ਦੂਜੇ ਥਾਂ 'ਤੇ ਤੁਸੀਂ ਕਰਨ ਯੋਗੇ ਰਹਿ ਜਾਂਦੇ ਨੇ ਇਹ ਮੈਡੀਕਲ ਦਾ ਵੀ ਐਵੇਂ ਹੁੰਦਾ ਬਹੁਤੇ ਲਾਇਸੈਂਸ ਐਵੇਂ ਹੁੰਦੇ ਹੈਗੇ ਆ ਸੋ ਬਟ ਇਹ ਨਿਊਯਾਰਕ ਦੇ ਵਿੱਚ ਜਿੱਥੇ ਕਿ ਮਿਸਟਰ ਟਰੰਪ ਦੇ ਕੇਸਿਸ ਚੱਲ ਰਹੇ ਨੇ ਔਰ ਬਹੁਤੇ ਕੇਸਿਸ ਮਿਸਟਰ ਟਰੰਪ ਦੇ ਗਏ ਨਿਊਯਾਰਕ ਦੇ ਵਿੱਚ ਜਿਹੜੇ ਹੈਗੇ ਨੇ ਤਾਂ ਜੁਲੀਆਨੀ ਸਾਹਿਬ ਦੀ ਇੱਕ ਤਾਂ ਜਵਾਬ ਗਈ ਬੜੇ ਪੈਸੇ ਲੈਂਦੇ
ਬਿਲਕੁਲ
ਘੰਟਿਆਂ ਦੇ ਸੈਂਕੜੇ ਪੈਸੇ ਲੈਂਦੇ ਸੈਂਕੜੇ ਡਾਲਰ ਲੈਂਦੇ ਨੇ ਪੈਸੇ ਨਹੀਂ ਲੈਂਦੇ ਹੈਗੇ ਸੋ ਉਹ ਗੱਲਾਂ ਇਹਨਾਂ ਦੇ ਵਾਸਤੇ ਇੱਕ ਬੜਾ ਹੋਏਗਾ ਹਾਂ ਇਹਨਾਂ ਦੀ ਫਰਮ ਹੈ ਕੰਮ ਕਰਦੀ ਜਾਏਗੀ ਪਰ ਇਹਨਾਂ ਨੂੰ ਆਪਦੀ ਡਾਇਰੈਕਟ ਇਨਵੋਲਵਮੈਂਟ ਹੁਣ ਨਹੀਂ ਕਰ ਸਕਣਗੇ
ਬਿਲਕੁਲ ਜੀ ਤੇ ਪਰ ਸਰ ਜੇ ਹੁਣ ਇਲੈਕਸ਼ਨਸ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਜੇ ਤੁਸੀਂ ਲਿਬਰਲ ਨੂੰ ਵੋਟ ਪਾਉਂਦੇ ਹੋ ਜਾਂ ਤੁਸੀਂ ਗ੍ਰੀਨ ਪਾਰਟੀ ਨੂੰ ਵੋਟ ਪਾਉਂਦੇ ਹੋ ਜਾਂ ਤੁਸੀਂ ਐਨਡੀਪੀ ਨੂੰ ਵੋਟ ਪਾਉਂਦੇ ਹੋ ਚਾਹੇ ਤੁਸੀਂ ਬਲੌਕ ਕਿਊਐਕ ਨੂੰ ਵੋਟ ਪਾਉਂਦੇ ਹੋ ਇੱਕ ਵੀ ਪਾਰਟੀ ਨੂੰ ਵੋਟ ਪਾਈ ਸਮਝੋ ਇਹਨਾਂ ਚਾਰਾਂ ਪਾਰਟੀਆਂ ਨੂੰ ਤੁਸੀਂ ਵੋਟ ਪਾ ਰਹੇ ਹੋ ਸਭ ਇੱਕੋ ਹੀ ਪਾਰਟੀਜ਼ ਨੇ ਤੁਸੀਂ ਵੋਟ ਪਾਉਣੀ ਆ ਤਾਂ ਸਿਰਫ ਕੰਜ਼ਰਵੇਟਿਵ ਨੂੰ ਜੋ ਸਿਰਫ ਕੈਨੇਡਾ ਦੇ ਬਾਰੇ ਸੋਚਦੀ ਆ ਅਤੇ ਅਲੱਗ ਹੋ ਕੇ ਕੰਮ ਕਰਦੀ ਆ ਮੈਂ ਨਹੀਂ ਕਹਿ ਰਹੀ ਮਿਸਟਰ ਟੂਲ ਕਹਿ ਰਹੇ ਨੇ ਇਹ
ਮਿਸਟਰ ਟੂਲ ਤਾਂ ਹਲੇ ਬਹੁਤ ਕੁਛ ਕਹਿਣਗੇ ਮਿਸਟਰ ਟੂਲ ਆਪਦੇ ਵਾਸਤੇ ਹੋਰ ਟ੍ਰਬਲ ਕ੍ਰੀਏਟ ਕਰ ਰਹੇ ਆ ਮਿਸਟਰ ਟੂਲ ਨੇ ਜਿਹੜਾ ਬਿਆਨ ਦਿੱਤਾ ਤਨ ਹੁਣ ਨੇ ਕਿਹਾ ਜੀ ਕਿ ਸਾਰੇ ਇਕੱਠੇ ਨੇ ਉਹ ਇੱਕੋ ਗੱਲ 'ਤੇ ਚੱਲ ਰਹੇ ਨੇ ਅਸੀਂ ਹੋਈ ਇੱਕ ਐਸੇ ਹੈਗੇ ਹਾਂ ਕਿ ਅਸੀਂ ਤੁਹਾਨੂੰ ਅਲਟਰਨੇਟ ਦੇ ਰਹੇ ਹਾਂ ਅਲਟਰਨੇਟ ਆਫ ਲਿਬਰਲਸ ਐਨ ਡੀ ਪੀ ਈਵਨ ਗ੍ਰੀਨਸ, ਅਸੀਂ ਇਹਨਾਂ ਦਾ ਆਲਟਰਨੇਟ ਦੇਵਾਂਗੇ ਤੁਹਾਨੂੰ, ਉਦੋਂ ਬੈਟਰ ਸਰਕਾਰ ਬਣਾ ਕੇ ਦੇਵਾਂਗੇ। ਐਰਨ ਟੂਲ ਨੂੰ ਇਹ ਗੱਲਾਂ ਕਰਨੀਆਂ ਵੀ ਪੈਣੀਆਂ ਨੇ, ਖ਼ਬਰਾਂ 'ਚ ਆਉਣਾ ਵੀ ਪੈਣਾ, ਲੋਕਾਂ ਨੂੰ ਕਨਵਿੰਸ ਵੀ ਕਰਾਉਣਾ ਪੈਣਾ। ਪਰ ਜਦੋਂ ਅਜਿਹੀਆਂ ਗੱਲਾਂ ਇੱਕੋ ਬ੍ਰਸ਼ ਦੇ ਨਾਲ ਸਭ ਨੂੰ ਪੇਂਟ ਕਰੀ ਤੁਰੇ ਜਾ ਰਹੇ ਨੇ, ਤਾਂ ਕੁਛ ਆਮ ਜਿਹੜਾ ਵੋਟਰ ਹੈਗਾ ਉਹ ਜ਼ਰੂਰ ਸੋਚੇਗਾ ਵੀ ਇਹ ਕਿਸੇ ਇੱਕ ਨਾਲ ਤਾਂ ਹੋਏਗਾ, ਠੀਕ ਆ ਵੀ ਸਾਰਿਆਂ ਨਾਲ ਹੀ, ਐਸੀ ਕਿਹੜੀ ਗੱਲ ਹੈਗੀ ਆ। ਇਹ ਗੱਲ ਠੀਕ ਹੈ ਕਿ ਜਿਹੜੀ NDP ਹੈ ਉਹਨਾਂ ਨੇ ਕਈਆਂ ਮਾਮਲਿਆਂ ਦੇ ਵਿੱਚ ਸਪੋਰਟ ਕੀਤੀ ਹੈ ਟੂਡੋ ਗਵਰਨਮੈਂਟ ਦੀ, ਔਰ ਮਿਸਟਰ ਜਗਮੀਤ ਸਿੰਘ ਨੇ ਇਹ ਗੱਲ ਕਹੀ ਸੀਗੀ ਕਿ ਜਦ ਤੱਕ ਕੋਵਿਡ ਹੈਗਾ ਅਸੀਂ ਸਰਕਾਰ ਸਿੱਟਣ ਦੇ ਵਾਸਤੇ ਕਦੇ ਵੀ ਰਾਜ਼ੀ ਨਹੀਂ ਹੋਵਾਂਗੇ। ਵੈਸੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਕਈ ਐਸੇ ਆਏ ਨੇ ਕੇਸਿਸ, ਕਈ ਐਸੇ ਬਿੱਲਸ ਆਏ ਨੇ ਜਿਹਦੇ ਵਿੱਚ ਕੰਜ਼ਰਵੇਟਿਵਸ ਨੇ ਵੀ ਸਪੋਰਟ ਕੀਤੀ ਹੈਗੀ ਹੈ, ਔਰ ਹੋ ਸਕਦਾ ਕਿਸੇ ਵਿੱਚ ਉਹਨਾਂ ਨੇ ਬਲਾਕ ਕਬੱਕਵਾ ਨੇ ਨਾ ਕੀਤੀ ਹੋਵੇ, ਕੰਜ਼ਰਵੇਟਿਵਸ ਨੇ ਕੀਤੀ ਹੋਵੇ, ਕਈਆਂ ਬਿੱਲਸ ਦੇ ਵਿੱਚ ਇਹਨਾਂ ਨੇ ਵੀ ਕੀਤੀ ਹੈ, ਉਹ ਨਹੀਂ ਆ ਵੀ ਇਹ ਬਾਹਰ ਹੀ ਬੈਠੇ ਰਹੇ ਆ। ਪਾਰਲੀਮੈਂਟ 'ਚ ਬਹੁਤ ਕੁਛ ਹੁੰਦਾ, ਬੜੇ ਸੌਦੇ ਹੁੰਦੇ ਨੇ ਐਕਚੁਲੀ, ਕਈ ਵਾਰੀ ਇਹ ਹੁੰਦਾ ਵੀ ਤੁਸੀਂ ਆਹ ਗੱਲ ਛੱਡ ਕੇ ਆਹ ਕਰ ਲਓ ਅਤੇ ਅਸੀਂ ਵਿੱਚ ਆਹ ਮੱਦ ਪਾ ਦਿੰਦੇ ਹਾਂ, ਦੂਜੀ ਤੁਹਾਡੇ ਕਰਕੇ ਅਸੀਂ ਕੱਢ ਦਿੰਦੇ, ਤੁਸੀਂ ਸਪੋਰਟ ਕਰ ਦਿਓ। ਯੈਸ, ਦੇਰ ਸੋ ਮੈਨੀ ਥਿੰਗਸ ਹੈਪਨ, ਇਟਸ ਪੋਲੀਟਿਕਸ। ਔਰ ਪਰ ਜਿਹੜੀ ਇਹ ਗੱਲ ਓਟੂਲ ਸਾਹਿਬ ਕਹਿ ਰਹੇ ਨੇ ਕਿ ਬਾਕੀ ਸਾਰੇ ਇੱਕੋ ਨੇ ਅਤੇ ਅਸੀਂ ਵੱਖਰੇ ਹਾਂ, ਹਾਂ ਕਹਿਣਾ ਚਾਹੀਦਾ, ਪਰ ਪ੍ਰੂਵ ਕਰੋ, ਤੁਹਾਨੂੰ ਕੁਛ ਪ੍ਰੂਵ ਕਰਨਾ ਪਏਗਾ ਵੀ ਤੁਸੀਂ ਕਿਵੇਂ ਵੱਖਰੇ ਹੋ। ਤੁਸੀਂ ਜਿਹੜੀ ਨੈਗੇਟਿਵਿਟੀ ਹੈ ਨਾ, ਤਾਂ ਇਹ ਬੜੀ ਪ੍ਰੋਬਲਮ ਆਉਣ ਲੱਗੀ ਹੋਈ ਹੈ। ਜਿਹੜੀਆਂ ਆਪਾਂ ਇੰਡੀਆ ਦੀ ਗੱਲ ਕਰ ਲੈਂਦੇ ਹਾਂ, ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀ ਹੈਗੀ ਹੈ ਪੋਲੀਟਿਕਸ ਆ ਉਹ ਨੈਗੇਟਿਵ ਪੋਲੀਟਿਕਸ ਆ, ਉਹ ਇਹ ਕਹਿਣਾ ਵੀ ਤੁਸੀਂ ਆਹ ਕੰਮ ਕੀਤਾ, ਗਲਤ ਕੀਤਾ, ਤੁਸੀਂ ਨੁਕਸ ਕੱਢਣੇ, ਤੁਸੀਂ ਆਪ ਰੂਲਿੰਗ ਹੋ ਨਾ ਤਾਂ ਤੁਸੀਂ ਜਿਹੜੀ ਆਪੋਜੀਸ਼ਨ ਆ ਉਹਦੇ ਜਦੋਂ ਰੂਲਿੰਗ ਸੀ ਉਦੋਂ ਉਹਦੇ ਨੁਕਸ ਕੱਢਣੇ ਆ, ਰਾਈਟ, ਵਿਚ ਇਜ਼ ਨਾਟ ਅ ਰਾਈਟ ਥਿੰਗ। ਤੁਸੀਂ ਇਹ ਦੱਸੋ, ਇੱਥੇ ਵੀ ਇਹ ਚਾਹੀਦਾ, ਤੁਸੀਂ ਇਹ ਦੱਸੋ ਤੁਸੀਂ ਕੀ ਕਰੋ, ਅਸੀਂ ਇੰਸ਼ੋਰੈਂਸ ਕੈਂਸਲ ਕਰ ਦਾਂਗੇ ਫੋਰ ਐਗਜ਼ਾਮਪਲ। ਹੋਰ ਕਿਸੇ ਨੇ ਕਿਸੇ ਮੱਦ ਤੇ ਸੋਚਣਾ ਹੀ ਨਹੀਂ ਹੈ, ਲੋਕਾਂ ਨੇ ਵੋਟ ਪਾ ਕੇ NDP ਨੂੰ ਸਰਕਾਰ ਬਣਾ ਲੈਣੀ ਹੈਗੀ ਹੈ, ਔਰ ਇਹ ਜੀ ਕੋਈ ਗੱਲ ਕਰ ਪੋਜ਼ਿਟਿਵ ਚਾਹੀਦੀ ਹੈ।
ਤੁਸੀਂ ਵੀ ਤਾਂ ਅੱਜ NDP ਵਾਲਿਆਂ ਨਾਲ ਗੱਲਬਾਤ ਕੀਤੀ ਆ, ਪ੍ਰੈਸ ਕਾਨਫਰੰਸ ਜਿਹੜੀ ਅਟੈਂਡ ਕੀਤੀ ਹੈ, ਫਿਰ ਉੱਥੇ ਕੀ ਉਹਨਾਂ ਨੇ 2022 ਦੀਆਂ ਇਲੈਕਸ਼ਨਸ ਆ ਰਹੀਆਂ ਨੇ ਕੋਈ ਮੁੱਦੇ ਰੱਖਣੇ ਸ਼ੁਰੂ ਕੀਤੇ ਕਿ ਨਹੀਂ?
ਹਾਂ, ਤਰਨ ਅੱਜ ਮਿਸਟਰ ਗੁਰਰਤਨ ਅਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੇ ਗੋਲਡ ਮੇਜ਼ ਕਾਨਫਰੰਸ ਕੀਤੀ ਸੀ ਜੀ ਐਥਿਕ ਮੀਡੀਆ ਦੇ ਨਾਲ, ਅਤੇ ਮੈਨੂੰ ਵੀ ਉਹ 'ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਜੀ। ਆਪਣੇ ਦੋ ਸਵਾਲ ਸੀਗੇ, ਸਵਾਲ ਇੱਕ ਤਾਂ ਇਹ ਸੀਗਾ ਕਿ ਉਹਨਾਂ ਨੇ ਨਵੀਂ ਐਡ ਸ਼ੁਰੂ ਕੀਤੀ, ਉਹ ਐਡਸ ਦੇ ਉੱਤੇ ਸੀਗਾ, ਉਹ ਐਡ ਇੱਕ ਸਿੱਧੀ ਮਿਸਟਰ ਡਲਡੂਕਾ ਦੇ ਅਗੇਂਸਟ ਉਹਨਾਂ ਨੇ ਤਿਆਰ ਕੀਤੀ ਹੈਗੀ, ਜਿਹੜੇ ਕਿ ਲਿਬਰਲ ਪਾਰਟੀ ਦੇ ਲੀਡਰ ਨੇ। ਮੈਂ ਸਵਾਲ ਇਹ ਸੀਗਾ ਵੀ ਤੁਸੀਂ ਮਿਸਟਰ ਡਲਡੂਕਾ ਦੇ ਅਗੇਂਸਟ ਤਾਂ ਜਾ ਰਹੇ ਹੋ, ਨਾਲੇ ਆਪ ਹੀ ਕਹਿ ਰਹੇ ਹੋ ਕਿ ਤੁਸੀਂ ਮਿਸਟਰ ਡਲਡੂਕਾ ਨੂੰ ਹਜੇ ਬਹੁਤੇ ਲੋਕ ਜਾਣਦੇ, ਮੈਂ ਕਿ ਤੁਸੀਂ ਆਪਣੇ ਆਪ ਇੰਟਰੋਡਿਊਸ ਕਰ ਰਹੇ ਹੋ, ਤੁਹਾਨੂੰ ਤੁਸੀਂ ਦੱਸ ਰਹੇ ਹੋ ਕਿ ਆਹ ਮਿਸਟਰ ਡਲਡੂਕਾ ਨੇ ਅਤੇ ਲਿਬਰਲ ਪਾਰਟੀ ਦੇ ਲੀਡਰ ਨੇ, ਉਹਦਾ ਉਹਨਾਂ ਨੇ ਜਵਾਬ ਠੀਕ ਉਹ ਦਿੱਤਾ, ਕਹਿੰਦੇ ਜੀ ਸਾਨੂੰ ਅਸੀਂ ਸਾਰਿਆਂ ਨੂੰ ਟਾਰਗੇਟ ਕਰਨਾ ਹੁੰਦਾ ਇਸ ਕਰਕੇ। ਅਤੇ ਸੈਕਿੰਡ ਗੱਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਕਿ ਮਿਸਟਰ ਬਾਬਰੇ ਵੇਲੇ ਜਿਹੜੀ ਸਰਕਾਰ ਬਣੀ ਸੀ, ਅੰਟਾਰੀਅਨਸ ਹਲੇ ਵੀ ਡਰਦੇ ਆ ਵੀ ਅਸੀਂ NDP ਦੀ ਸਰਕਾਰ ਇੱਕ ਵਾਰੀ ਬਣਾਈ ਸੀ, ਅਸੀਂ ਸਾਡੇ ਉਹਨੂੰ ਕੰਨੀ ਹੱਥ ਜਿਹਨੂੰ ਕਹਿੰਦੇ ਲੱਗ ਗਏ ਆ, ਹਲੇ ਵੀ ਲੋਕ ਡਰਦੇ ਨੇ ਕਿ ਅਸੀਂ NDP ਨੂੰ ਵੋਟ ਨਾ ਪਾਈਏ, ਤੁਸੀਂ ਇਹਦਾ ਕੀ ਇਲਾਜ ਕਰ ਰਹੇ ਹੋ? ਉਹ ਕਹਿੰਦੇ ਜੀ ਸਾਡਾ ਫਰਕ ਆ, ਹੁਣ ਰੀਜ਼ਨ ਇਹ ਆ ਕਿ ਪਹਿਲਾਂ ਤਾਂ ਦੇਰ ਬੜੀ ਹੋ ਗਈ ਹੈ ਬਾਬਰੇ ਦੀ ਸਰਕਾਰ ਬਣੀ ਨੂੰ, ਅਤੇ ਹੁਣ ਜਿਹੜੇ ਐਂਡਰੀਆ ਹੋਰਵਿਥ ਹੈ ਇਜ਼ ਨਾਟ ਮਿਸਟਰ ਬਾਬਰੇ, ਇਹ ਵੱਖਰੀ ਸੋਚ ਆ, ਹੁਣ ਵਾਲੀ NDP ਹੈ ਉਹਦੀ ਸੋਚ ਵੱਖਰੀ ਆ, ਅਗਾਂਹ ਵਧੂ ਸੋਚ ਹੈਗੀ ਆ। ਔਰ ਮੇਰਾ ਖਿਆਲ ਹੈ ਦ ਵੇ NDP ਇਜ਼ ਟਾਕਿੰਗ ਰਾਈਟ ਨੋ, NDP ਬਿਲਕੁਲ ਬਰਾਬਰ ਤਰਾਬਰ ਚੱਲ ਰਹੀ ਹੈ ਲਿਬਰਲਸ ਦੇ ਅਤੇ ਕੰਜ਼ਰਵੇਟਿਵਸ ਦੇ, ਮਿਸਟਰ ਫੋਰਡ ਥੱਲੇ ਨੂੰ ਜਾ ਰਿਹਾ, ਕੋਈ ਪਤਾ ਨਹੀਂ ਅਗਲੀ ਵਾਰੀ, ਹਜੇ ਤਾਂ ਸਾਲ ਰਹਿੰਦਾ ਕਿ ਸਾਲ ਦੇ ਵਿੱਚ ਆਉਣ ਵਾਲਾ ਜੋ ਕੁਛ ਪੈਂਤਰੇ ਹੋਣਗੇ, ਬਟ ਲੱਗਦਾ ਕਿ NDP ਖਾਸ ਕਰਕੇ ਜਿਹੜਾ ਪੀਲ ਰੀਜਨ ਆ ਉਹਦੇ ਵਿੱਚ ਬਹੁਤ ਅਗਰੈਸਿਵਲੀ ਕੰਮ ਕਰ ਰਹੀ ਹੈ, ਔਰ ਸ਼ਾਇਦ ਇੱਥੋਂ ਵੋਟਾਂ ਹੋਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਇਟਸ ਗੋਇੰਗ ਬੀ ਵੈਰੀ ਇੰਟਰਸਟਿੰਗ ਥਿੰਗ ਫਾਰ NDP ਆਲਰੇਡੀ ਅਗਰੈਸਿਵ ਹੋ ਗਈ ਹੈ, ਹਾਲਾਂਕਿ ਸਾਲ ਨੂੰ ਵੋਟਾਂ ਨਹੀਂ ਦੇਣੀਆਂ।
ਬਿਲਕੁਲ ਸਰ, ਅਤੇ ਜੇ NDP ਦੀਆਂ ਵੋਟਸ ਕਲੱਬ ਵੱਧਦਾ ਆ ਤਾਂ ਤੁਹਾਨੂੰ ਲੱਗਦਾ ਕਿਹਦੀ ਵੋਟਸ ਨੂੰ ਜਿਹੜਾ ਜ਼ਿਆਦਾ ਇਖੁਰਾ ਲਵਾਉਣਗੇ?
ਇਹ ਬੜੀ ਵੱਡੀ ਗੱਲ ਹੈ। NDP ਅਤੇ ਲਿਬਰਲਸ ਇੱਕੋ ਤਕਰੀਬਨ ਸੋਚ ਦੇ ਮਾਲਕ ਨੇ, NDP ਥੋੜ੍ਹੀ ਜਿਹੀ ਐਕਸਟ੍ਰੀਮ ਲੈਫਟ ਹੈ, ਲਿਬਰਲ ਥੋੜ੍ਹੀ ਜਿਹੀ ਸੈਂਟਰਿਸਟ ਹੈਗੀ ਹੈ, ਸੋਚ ਇਹਨਾਂ ਦੀ ਇੱਕੋ ਹੀ ਹੈ, ਵੋਟਰ ਇਹਨਾਂ ਦੋਨਾਂ ਦਾ ਇੱਕੋ ਹੀ ਹੈ, ਕੰਜ਼ਰਵੇਟਿਵਸ ਦਾ ਵੋਟ ਵੱਖਰੀ ਹੈ, ਉਹ ਪੱਕਾ ਵੋਟ ਬੈਂਕ ਹੈਗਾ, ਉਹ ਹਿਲਦਾ ਨਹੀਂ ਹੈ, ਉਹ ਜਦੋਂ ਬਣਦੇ ਆ ਉਹ ਥੋੜੀਆਂ ਬਹੁਤੀਆਂ ਲਿਬਰਲ ਦੇ ਵਿੱਚੋਂ ਲੈ ਜਾਂਦੇ ਨੇ, ਜਿਹੜੀ ਐਨ ਡੀ ਪੀ ਆ ਉਹਦੀ ਵੋਟ ਤਕਰੀਬਨ ਫਿਰ ਉੱਥੇ ਓਨੀ ਹੋਈ ਰਹਿ ਜਾਂਦੀ ਹੈ. ਇਟਸ ਗੋਨ ਬੀ ਵੈਰੀ ਹਾਰਡ ਫੋਰ ਐਨ ਡੀ ਪੀ ਟੂ ਅਟੈਕ ਜਿਹੜਾ ਕੋਰ ਆਫ ਜਿਹੜੀ ਕੰਜ਼ਰਵੇਟਿਵ ਹੈ. ਜੇ ਉਹ ਫਾਇਦਾ ਲੈ ਕੇ ਜਾਣਗੇ ਤਾਂ ਉਹ ਬਹੁਤਾ ਲਿਬਰਲ ਦੇ ਵਿੱਚੋਂ ਲੈ ਕੇ ਜਾਣਗੇ, ਲਿਬਰਲ ਸੀਟਾਂ 'ਤੇ ਉਹ ਜ਼ਿਆਦਾ ਅਸਰ ਕਰੇਗਾ. ਇਹ ਹੁਣ ਮਿਸਟਰ ਡੈਲ ਡੂਕਾ 'ਤੇ ਡਿਪੈਂਡ ਕਰਦਾ, ਜੇ ਡੈਲ ਡੂਕਾ ਜੇ ਵਧੀਆ ਲੀਡਰ ਦੇ ਤੌਰ 'ਤੇ ਆਪਦੇ ਆਪ ਨੂੰ ਨਹੀਂ ਪੇਸ਼ ਕਰ ਸਕਦੇ ਤਾਂ ਐਨ ਡੀ ਪੀ ਉਹਨਾਂ ਦੀ ਵੋਟਾਂ ਬਹੁਤ ਰੱਖ ਜਾਏਗੀ.
ਬਿਲਕੁਲ ਜੀ. ਥੋੜ੍ਹੀ ਜਿਹੀ ਹੁਣ ਇੱਥੇ ਆਸਟ੍ਰੇਲੀਆ ਦੀ ਗੱਲ ਕਰ ਲਈਏ.
ਜ਼ਰੂਰ.
ਸੋ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਚੁੱਕੇ ਨੇ. ਡੈਲਟਾ ਵੈਰੀਐਂਟ ਨੇ ਇੱਥੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ. ਇਹਨਾਂ ਨੇ ਹਾਲਾਂਕਿ ਫਲਾਈਟਸ ਜਿਹੜੀਆਂ ਨੇ ਕੁਝ ਸਮੇਂ ਲਈ ਓਪਨ ਕੀਤੀਆਂ ਸੀ. ਇੰਡੀਆ ਤੋਂ ਡਾਇਰੈਕਟ ਫਲਾਈਟਸ ਹਜੇ ਇੰਡੀਆ ਤੋਂ ਕੋਈ ਵੀ ਨਹੀਂ ਆ ਸਕਦਾ. ਇਸ ਦੇ ਬਾਵਜੂਦ ਡੈਲਟਾ ਵੈਰੀਐਂਟ ਦੇ ਕੇਸਿਸ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ. ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਇੱਥੇ ਵੀ ਮਾਮਲੇ ਸਾਹਮਣੇ ਆਏ ਨੇ. ਗਵਰਨਮੈਂਟ ਦੇ ਇੱਕ ਮਿਨਿਸਟਰ ਨੂੰ ਤਾਂ ਕੋਰੋਨਾ ਵਾਇਰਸ ਪੋਜ਼ਿਟਿਵ ਆਈ ਗਿਆ, ਨਾਲ ਹੀ ਉੱਥੋਂ ਦੇ ਹੈਲਥ ਮਿਨਿਸਟਰ ਨੂੰ ਵੀ, ਜੋ ਕਿ ਉਹਨਾਂ ਨਾਲ ਮਿਲੇ ਸੀਗੇ, ਉਹਨਾਂ ਨਾਲ ਮੀਟਿੰਗ ਹੋਈ ਸੀ. ਇਸ ਤੋਂ ਬਾਅਦ ਉਹਨਾਂ ਨੂੰ ਵੀ ਸੈਲਫ ਆਈਸੋਲੇਟ ਹੋਣਾ ਪਿਆ. ਸਿਡਨੀ ਤੇ ਮੈਲਬਰਨ ਦੇ ਵਿੱਚ ਆਲਰੇਡੀ ਪਹਿਲਾਂ ਹੀ ਲਾਕਡਾਊਨ ਦਾ ਐਲਾਨ ਹੋ ਚੁੱਕਿਆ.
ਇਸ ਗੱਲੋਂ ਆਸਟ੍ਰੇਲੀਆ, ਨਿਊਜ਼ੀਲੈਂਡ ਬਹੁਤ ਸਖਤ ਨੇ. ਆ ਮਾੜੇ 8 ਜਾਂ 10 ਕੇਸਿਸ ਹੋਏ ਨੇ ਤਰਨ, ਔਰ ਡੈਲਟਾ ਵੇਰੀਐਂਟ ਦੇ ਵੱਧ ਰਹੇ ਨੇ ਜੀ. ਡੈਲਟਾ ਇੱਕ ਡੈਲਟਾ ਪਲੱਸ ਵੀ ਆ ਗਿਆ ਜੀ. ਇੰਨੇ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਨਿਊ ਸਾਊਥ ਵੇਲਸ ਹੈਗਾ ਸਾਰੇ ਦਾ ਸਾਰਾ ਸੂਬਾ ਲਾਕਡਾਊਨ ਕਰਤਾ ਜੀ. ਬਾਕੀ ਸਾਰੇ ਜਿਹੜਾ ਆਸਟ੍ਰੇਲੀਆ ਉਹਦੇ ਨਾਲ ਕੱਟਿਆ ਗਿਆ ਹੈਗਾ ਜੀ, ਔਰ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ ਜੀ. ਔਰ ਇਹੀ ਇੱਕੋ ਇੱਕ ਢੰਗ ਹੈਗਾ. ਸਾਡੀਆਂ ਸਾਰਾ ਸਰਕਾਰਾਂ ਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਜਿਹੜਾ ਅਸੀਂ ਸਿੱਖਿਆ ਨਹੀਂ ਹੈਗਾ, ਕਿ ਹਾਊ ਟੂ ਹੈਂਡਲ ਦਿਸ ਪੈਂਡੈਮਿਕ. ਆਸਟ੍ਰੇਲੀਆ, ਨਿਊਜ਼ੀਲੈਂਡ ਵਨ ਆਫ ਦਾ ਟੋਪ ਕੰਟਰੀਜ਼ ਜਿਹਨਾਂ ਨੇ ਇਸ ਚੀਜ਼ ਨੂੰ ਕੰਟਰੋਲ ਕੀਤਾ. ਔਰ ਜੇ ਮਾੜੀ ਜਿਹੀ ਗੱਲ ਹੋ ਗਈ ਹੈ, ਐਂਡ ਤਰਨ ਦਿਸ ਇਜ਼ ਦਾ ਫੋਰਥ ਜਿਹੜੀ ਸਟੇਜ ਹੈਗੀ ਹੈ, ਇਹ ਚੌਥੀ ਵੇਵ ਹੈ. ਸਾਡੇ ਹਜੇ ਤੀਜੀ ਵੇਵ ਹੈ, ਇੰਡੀਆ ਚ ਹਲੇ ਤੀਜੀ ਵੇਵ ਆਉਣੀ ਹੈ. ਔਰ ਇੰਡੀਆ ਖੁੱਲਦਾ ਤੁਰਿਆ ਜਾ ਰਿਹਾ, ਸਾਡੇ ਵੀ ਖੁੱਲਣ ਦੀ ਤਿਆਰੀ ਪੂਰੀ ਹੋਈ ਹੋਈ ਹੈ. ਵਟ ਹੈਪਨ ਇਫ ਦੇਰ ਇਜ਼ ਅ ਵੇਵ 4? ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਖਿਆਲ ਨਾਲ ਚੱਲਣਾ ਚਾਹੀਦਾ, ਦੇਰ ਇਜ਼ ਅ ਵੇਵ 4 ਐਸ ਵੈਲ. ਹਮੇਸ਼ਾ ਇਹ ਮਨ 'ਚ ਰੱਖ ਕੇ ਚੱਲਿਓ, ਉਹ ਆ ਸਕਦੀ ਹੈ. ਅਜੇ ਪਲੀਜ਼ ਮਾਸਕ ਨੂੰ ਲਾਇਓ ਨਾ, ਇਹਨਾਂ ਦੀ ਬਹੁਤ ਜ਼ਰੂਰਤ ਪੈਣੀ ਹੈ. ਡੀਸੈਨੇਟਾਈਜ਼ ਕਰੋ, ਹਜੇ ਜਿਹੜਾ ਆਪਦਾ ਬਬਲ ਬਣਾਇਆ ਉਹਦੇ 'ਚ ਹੀ ਹਗਿੰਗ ਕਰੋ ਜੀ. ਉਹਦੇ ਬਿਨਾਂ ਥੋੜ੍ਹਾ ਹਲੇ ਬਾਹਰ ਨਾ ਨਿਕਲੋ ਪਲੀਜ਼.
ਵੈਕਸੀਨ ਦੀ ਡੋਜ਼ ਵੀ ਆਪਣੀ ਜ਼ਰੂਰ ਲਵੋ.
ਹਾਂਜੀ, ਅਤੇ ਮੈਂ ਤਾਂ ਜੀ ਘਰੇ ਵੀ ਕਹਿਣਾ ਵੀ ਵੈਕਸੀਨ ਦੀ ਡੋਜ਼ ਜ਼ਰੂਰ ਲਵੋ, ਜਿੰਨੀ ਛੇਤੀ ਲੈ ਸਕਦੇ ਹੋ ਉਹ ਤਾਂ ਲਓ ਜੀ.
ਅਸੀਂ ਵੀ ਖੁਲਾਸਾ ਕੀਤਾ ਕਿ ਸਾਡੀ ਬੁੱਕ ਹੋ ਗਈ ਹੈ.
ਤਰਨ ਦੀ ਗੱਲ ਹੈ ਜੀ, ਇਹਨੂੰ ਵਿਚਾਰੀ ਨੂੰ ਕੋਵਿਡ ਹੋ ਗਿਆ, ਇਸ ਕਰਕੇ ਜਿਹਨੂੰ ਕੋਵਿਡ ਹੋ ਜਾਂਦਾ ਜੀ, ਉਹ ਰਾਈਟ ਵੇ ਉਹਨੂੰ ਡੋਜ਼ ਨਹੀਂ ਮਿਲ ਸਕਦੀ. ਸੋ ਸਰਟਨ ਟਾਈਮ ਹੈ ਉਹਦੇ 'ਚ ਤੁਹਾਨੂੰ ਵੇਟ ਕਰਨੀ ਪੈਂਦੀ ਹੈ. ਤਰਨ ਦਾ ਉਹ ਟਾਈਮ ਪੂਰਾ ਹੋ ਗਿਆ, ਅਤੇ ਤਰਨ ਜੀ ਇਸ ਅਗਲੇ ਹਫ਼ਤੇ ਤਰਨ ਪਹਿਲੀ ਆਪਦਾ ਸ਼ਾਰਟ ਲੈਣ ਜਾ ਰਹੇ ਨੇ.
ਬਿਲਕੁਲ ਜੀ, ਅਤੇ ਫਿਰ ਨਿਊਜ਼ ਐਂਡ ਵਿਊਜ਼ 'ਚ ਦੱਸਾਂਗੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਲੋਕਾਂ ਨੂੰ ਪੁੱਛਦੇ ਹਾਂ ਅਸੀਂ. ਆਪ
ਬਿਲਕੁਲ, ਹਾਂ ਜੀ ਜੀ.
ਸਰ, ਯੂਕੇ ਦੀ ਖਬਰ ਇੱਥੇ ਜ਼ਰੂਰ ਸਾਂਝੀ ਕਰ ਲਈਏ. ਯੂਕੇ ਦੇ ਵਿੱਚ ਜੇਕਰ ਹੁਣ ਇਸ ਵਕਤ ਟੀਵੀ ਤੇ ਤੁਸੀਂ ਐਡਸ ਦੇਖਦੇ ਹੋ, ਸਾਰਾ ਦਿਨ ਪ੍ਰੋਗਰਾਮ ਦੇਖਦੇ ਹੋ, ਕਈ ਵਾਰੀ ਅਜਿਹੀਆਂ ਐਡਸ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਹੁੰਦੀਆਂ, ਪਰ ਕਈ ਐਡਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਖਾਣ ਦਾ ਮਨ ਕਰਦਾ. ਖਾਸ ਤੌਰ 'ਤੇ ਜਦੋਂ ਫਾਸਟ ਫੂਡਸ ਦੀਆਂ ਐਡਸ ਆਉਂਦੀਆਂ ਨੇ, ਬਰਗਰਸ ਦੀਆਂ, ਨੂਡਲਸ ਦੀਆਂ, ਅਤੇ ਇਹ ਦੇਖ ਕੇ ਤਾਂ ਹੋਰ ਜ਼ਿਆਦਾ ਮਨ ਕਰ ਰਹਿੰਦਾ ਕਿ ਕੁਛ ਨਾ ਕੁਛ ਮੰਗਾਇਆ ਜਾਵੇ, ਅਨਹੈਲਦੀ ਖਾਧਾ ਜਾਵੇ. ਪਰ ਹੁਣ ਯੂਕੇ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ, ਯੂਕੇ ਦੇ ਟੈਲੀਵਿਜ਼ਨਸ 'ਤੇ ਅਤੇ ਔਨਲਾਈਨ ਰਾਤ ਨੂੰ 9 ਵਜੇ ਤੱਕ, ਸਵੇਰ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਕੋਈ ਵੀ ਅਨਹੈਲਦੀ ਜਿਹੜੀ ਆ ਫੂਡ ਦੀ ਐਡ ਨਹੀਂ ਆਏਗੀ.
ਤਰਨ, ਇਹ ਬੜਾ, ਮੈਂ ਕਹਿਣਾ ਬੜਾ ਵਧੀਆ ਫੈਸਲਾ, ਹੋ ਸਕਦਾ ਕਿਸੇ ਨੂੰ ਪਸੰਦ ਨਾ ਆਵੇ, ਕਿਉਂਕਿ ਫਰਮਾਂ ਨੂੰ ਪਸੰਦ ਨਹੀਂ ਆਇਆ.
ਜੀ, ਗੱਲ ਕਰਾਂਗੇ ਜੀ, ਕਾਲ ਲੈ ਲਈਏ.
ਸਵਾਗਤ ਹੈ ਜੀ, ਕਿੱਥੋਂ ਬੋਲ ਰਹੇ ਹੋ?
ਸਤਿ ਸ਼੍ਰੀ ਅਕਾਲ ਜੀ, ਮਰਕਨ ਜੀ ਆਪਣੇ ਬ੍ਰੈਂਪਟਨ ਤੋਂ ਗੱਲ ਕਰ ਰਹੇ ਹਾਂ ਜੀ.
ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
ਮੈਂ ਕਹਿਣਾ ਸੀਗਾ ਜੀ, ਆਪਣਾ ਮੈਂ ਕਿਹਾ ਜੀ ਇੰਡੀਅਨ ਨਹੀਂ ਬੈਨ ਹੋਏ ਜੀ, ਹਾਲੇ ਇੰਡੀਅਨ ਫਲਾਈਟ ਬੈਨ ਨੇ. ਸੋ ਜਿਹੜੇ ਆਪਣੇ ਵੀਰਪੁਰਾ ਕਿਸੇ ਦੀ ਫੈਮਿਲੀ ਸਟੱਕ ਹੈ ਜੀ, ਉਹ ਇੰਡਾਇਰੈਕਟ ਰੂਟ ਤੋਂ ਆ ਸਕਦੇ ਨੇ ਜੀ.
ਕਿਸ ਤਰ੍ਹਾਂ ਆ ਸਕਦੇ ਨੇ ਜੀ, ਮਾੜਾ ਐਕਸਪਲੇਨ ਕਰ ਹੀ ਦਿਓ ਥੋੜਾ ਜਿਹਾ.
ਤੁਸੀਂ ਵਿਦਇਨ 72 ਆਵਰ ਇੰਡੀਆ ਤੋਂ ਜੇ ਕੋਵਿਡ ਟੈਸਟ ਤੁਸੀਂ ਕੈਰੀ ਕਰੋ, ਉਸ ਤੋਂ ਬਾਅਦ ਚਾਹੇ ਵਾਇਆ ਸਰਬੀਆ, ਇਥੋਪੀਆ ਐਕਚੁਅਲੀ ਪੋਲੀਟੀਕਲ ਰੀਜ਼ਨ ਕਰਕੇ ਰਾਈਟ ਨਾਓ ਬੰਦ ਹੋ ਗਿਆ ਸੀਗਾ, ਤੁਸੀਂ ਸਰਬੀਆ ਤੇ ਬੈਲਗ੍ਰੇਡ
ਇੰਡੀਆ
ਤੋਂ ਲੈਣੀ ਪਏਗੀ ਜੀ. ਉਸ ਤੋਂ ਬਾਅਦ ਇੰਡੀਆ ਤੱਕ ਤੁਹਾਨੂੰ ਟ੍ਰੈਵਲ ਪਲਾਨ ਦੇਣਾ ਪਏਗਾ ਆਪਣਾ ਸਟੇ ਦਾ, ਤੇ ਜਿਹੜੀ ਤੁਹਾਡੀ ਮਿਡਲ ਡੈਸਟੀਨੇਸ਼ਨ ਹੈ ਚਾਹੇ ਬੈਲਗ੍ਰੇਡ ਹੋਵੇ, ਇਥੋਪੀਆ ਰਾਈਟ ਨਾਓ ਬੰਦ ਹੈ, ਮੈਕਸੀਕੋ ਹੋਵੇ, ਤੇ ਉੱਥੇ ਤੁਹਾਨੂੰ ਹੋਟਲ ਸਟੇ ਦੇ ਨਾਲ ਉੱਥੋਂ ਕੋਵਿਡ ਟੈਸਟ ਕੈਰੀ ਕਰਕੇ ਫਿਰ ਤੁਸੀਂ ਕੈਨੇਡਾ ਦੀ ਐਂਟਰੀ ਲੈ ਸਕਦੇ ਹੋ.
ਮਤਲਬ ਉੱਥੇ ਇਜ਼ੀਲੀ ਮਿਲ ਜਾਂਦਾ ਕੋਵਿਡ ਦਾ ਜਦੋਂ ਤੁਸੀਂ ਟੈਸਟ
ਕਰਵਾਉਂਦੇ ਹੋ? ਜੀ ਜੀ, ਬਿਲਕੁਲ 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 ਮਿਲ ਜਾਂਦਾ ਜੀ. ਉਹਦੇ ਲਈ ਤੁਸੀਂ ਲੋਕਲ ਕਰੰਸੀ ਯੂਜ਼ ਕਰੋ, ਤੇ ਉੱਥੇ ਜਸਟ ਇਨ ਕੇਸ ਜੇ ਨੈਗੇਟਿਵ ਪਲਾਨ ਨੈਗੇਟਿਵ ਹੈ ਸੋ ਨੋ ਪ੍ਰੋਬਲਮ, ਬਟ ਜੇ ਪੋਜ਼ਿਟਿਵ ਹੈ ਤਾਂ ਤੁਹਾਨੂੰ ਉੱਥੇ ਸਟੇ ਕਰਨਾ ਪਏਗਾ। ਬਾਕੀ ਰਾਈਟ ਨਾਓ 24 to 48 ਆਵਰ ਦੀ ਤੁਹਾਨੂੰ ਹੋਟਲ ਸਟੇ ਲੈਣੀ ਪਏਗੀ ਜੀ ਮਿਡਲ ਦੇ ਵਿੱਚ।
ਓਕੇ ਜੀ, ਥੈਂਕ ਯੂ,
ਥੈਂਕ ਯੂ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ
ਕਾਕਾ ਜੀ, ਕਈ ਢੰਗ ਨੇ ਤਰਨ ਆਉਣ ਬਾਰੇ, ਚੰਗਾ ਇਹਨਾਂ ਨੇ ਐਕਸਪਲੇਨ ਕਰਤਾ। ਅਦੀਸ ਬਾਬਾ ਰਾਹੀਂ ਵੀ ਸੀਗਾ, ਹੈਗੇ ਨੇ ਹਜੇ ਸਰਟਨ ਪੋਰਟਸ ਖੁੱਲੇ ਆ ਜਿੱਦਾਂ ਤੁਸੀਂ ਆ ਸਕਦੇ ਹੋ। ਹਾਂ, ਤੁਹਾਨੂੰ ਸਟਾਪ ਓਵਰ ਇੱਕ ਜਾਂ ਦੋ ਕਰਨੇ ਪੈਂਦੇ।
ਬਿਲਕੁਲ, ਆਪਾਂ ਯੂਕੇ ਐਡਸ ਦੀ ਗੱਲ।
ਹਾਂਜੀ, ਜਿਹੜੀ ਉਹ ਹੈਗੀ ਜੀ ਐਡ, ਚੰਗੀ ਗੱਲ ਕੀਤੀ ਆ, ਕਿਉਂਕਿ ਤਰਨ ਜਿਹੜੇ ਨਾ ਬੱਚਿਆਂ ਵਾਲੇ ਸ਼ੋਅ ਆਉਂਦੇ ਨੇ, ਸਵੇਰੇ ਆਉਂਦੇ ਨੇ, ਔਰ ਉਹਨਾਂ ਬੱਚਿਆਂ ਵਾਲੇ ਸ਼ੋਅਜ਼ ਦੇ ਵਿੱਚ ਫਿਰ ਜਿਹੜੇ ਹੈਲਥੀ ਫੂਡ ਵੀ ਆਏਗੀ ਐਡਸ। ਮੈਂ ਆਪਦੇ ਬੱਚਿਆਂ ਵਾਲੇ ਦੀ ਗੱਲ ਕਰਦਾ ਜੀ, ਬਹੁਤ ਸਾਰਾ ਹੋ ਗਿਆ ਉਹਨਾਂ ਦੇ ਵਿੱਚ, ਫਿਰ ਜਿਹੜਾ ਜੰਕ ਫੂਡ ਆ ਉਹਦੀ ਐਡ ਵੀ ਆਏਗੀ, ਸੀਰੀਅਲ ਵੀ ਉਹਦੀ ਐਡ ਆਏਗੀ, ਜਿਹੜਾ ਮਿੱਠੇ ਵਾਲਾ ਜਾਂ ਕੁਛ ਹੋਰ ਆ, ਕੋਈ ਇੰਨਾ ਵਧੀਆ ਨਹੀਂ ਹੈ ਉਹਨੂੰ, ਜਾਂ ਜਿਹੜੇ ਆਫਟਰਨੂਨ 'ਚ ਬਰਗਰ ਜਦੋਂ ਬੱਚਾ ਘਰ ਆਉਂਦਾ ਹੈ ਸਕੂਲ ਤੋਂ, ਉਦੋਂ ਸਰਟਨ ਜਿਹੜੇ ਫਾਸਟ ਫੂਡ ਆ ਉਹਨਾਂ ਦੀ ਐਡ ਆਏਗੀ, ਔਰ ਉਹ ਬੱਚਾ ਚਾਹੁੰਦਾ ਵੀ ਹੈ। ਪ੍ਰੋਬਲਮ ਪਤਾ ਕੀ ਹੈ ਤੁਹਾਨੂੰ, ਜਿਹੜਾ ਫਾਸਟ ਫੂਡ ਹੈ ਨਾ, ਸਵਾਦ ਬੜਾ, ਜਿੰਨਾ ਫੂਡ ਸਵਾਦ ਆ ਉਹ 'ਚੋਂ ਥੋੜ੍ਹਾ ਹੀ ਆ ਜਿਹੜਾ ਤੁਹਾਡੇ ਵਾਸਤੇ ਹੈਲਥੀ ਹੋ ਗਿਆ, ਬਹੁਤਾ ਥੋੜ੍ਹਾ ਹੈਲਥੀ ਨਹੀਂ ਹੈ ਨਾ। ਜਿਹੜੇ ਡਰਿੰਕਸ ਵੀ ਨੇ, ਕੋਕ ਹੈ, ਕੋਕ ਸਵਾਦ ਲੱਗਦਾ, ਚੰਗਾ ਲੱਗਦਾ, 10 ਚਮਚੇ ਅੱਕ ਕਹਿੰਦੇ।
ਪਰ ਤੁਸੀਂ ਇਹ ਦੇਖੋ ਕਿ ਜਾਣਦੇ ਹੋਏ ਵੀ ਕਿ ਇਹ ਅਨਹੈਲਦੀ ਹੈ, ਇਸ ਦੇ ਬਾਵਜੂਦ ਅਸੀਂ ਖਾਂਦੇ ਵੀ ਹਾਂ।
ਹੁਣ ਤੁਸੀਂ ਕੀ ਕਹਾਂ, ਹੁਣ ਗੁਲਾਬ ਜਾਮਣ ਪਈ ਆ, ਬੰਦੇ ਦਾ ਖਾਣ ਨੂੰ ਜੀ ਕਰਦਾ, ਡਾਕਟਰ ਕਹਿੰਦਾ ਖਾਣੀ ਨਹੀਂ, ਕੀ ਕੀਤਾ ਜਾ ਸਕਦਾ? ਤੁਹਾਨੂੰ ਮਨ ਮਾਰਨਾ ਪੈਂਦਾ। ਮਨ ਕਿਵੇਂ ਮਾਰਨਾ? ਇਹ ਢੰਗ ਹੀ ਆ, ਜਿਹੜਾ ਸਵਾਦ ਆ ਇੱਦੋਂ ਉੱਪਰ ਹੀ, ਇਹਦੋਂ ਥੱਲੇ ਤਾਂ ਹੈ ਨਹੀਂ ਗਾ, ਇੰਨਾ ਕੀ ਸਵਾਦ ਆ। ਇਹਦੇ ਪਿੱਛੇ ਤੁਸੀਂ ਇੰਨਾ ਕੁਛ ਕਰਦੇ ਹੋ ਅਤੇ ਥੱਲੇ ਬਾਕੀ ਸਰੀਰ ਨੂੰ ਗਾਲਣ ਲੱਗੇ ਹੋਏ ਹੋ, ਤਾਂ ਥੋੜ੍ਹਾ ਜਿਹਾ ਇਹ ਉਮਰ ਨਹੀਂ ਕਹਿੰਦਾ ਬਿਲਕੁਲ ਹਟ ਜਾਓ, ਕਿਤੇ ਕਿਤੇ ਚੀਟਿੰਗ ਕਰਨੀ ਚਾਹੀਦੀ ਹੈ, ਐਸੀ ਗੱਲ ਨਹੀਂ ਹੈਗੀ ਆ, ਡਾਇਟ ਵਾਲੇ ਵੀ ਅਲਾਓ ਕਰਦੇ ਹੈਗੇ ਆ, ਬਟ ਕੋਸ਼ਿਸ਼ ਕਰੋ ਵੀ ਹਰ ਰੋਜ਼ ਸੜਕੇ ਉੱਠ ਕੇ ਗੁਲਾਬ ਜਾਮਣ ਨਾ ਖਾਧੀ ਜਾਵੇ, ਕਿਤੇ ਇੱਕ ਅੱਧਾ ਦਿਨ ਹਫ਼ਤੇ 'ਚ ਖਾ ਲਈ ਤਾਂ ਠੀਕ ਹੈ। ਸੋ ਸਬਰ ਕਰਨਾ ਪੈਂਦਾ, ਔਰ ਇਹ ਜਿਹੜੀ ਗਵਰਨਮੈਂਟ ਨੇ ਇਹ ਗੱਲ ਕੀਤੀ ਹੈ, ਦਿਸ ਇਜ਼ ਅ ਵੈਰੀ ਗੁੱਡ ਆਈਡੀਆ, ਔਰ ਉਹਨਾਂ ਨੇ ਉਹ ਪ੍ਰੋਡਕਟਸ ਬੰਦ ਕਰਨੀਆਂ ਨੇ ਜਿਹੜੀਆਂ ਕੰਪਨੀਆਂ ਦੇ ਵਿੱਚ 250 ਤੋਂ ਉੱਪਰ ਇੰਪਲੋਈ ਕੰਮ ਕਰਦੇ ਆ, ਜਿਹੜੀਆਂ ਉਦੋਂ ਥੱਲੇ ਵਾਲੀਆਂ ਨਾ, ਉਹਨਾਂ ਦੀ ਚੀਜ਼ ਕੋਈ ਨਹੀਂ ਬੈਨ ਕਰਨੀ। ਸੋ ਇਟ ਮੀਨਸ ਮਾਸ ਸਕੇਲ ਦੇ ਵਿੱਚ ਜਿੱਥੇ ਇਹ ਜਿਹੀ ਚੀਜ਼ ਬਣਦੀ ਹੈਗੀ ਆ, ਉਹਨਾਂ ਦੀ ਐਡ ਨਹੀਂ ਹੋਏਗੀ ਉਦੋਂ 9 ਵਜੇ ਤੋਂ, ਰਾਤ ਦੇ ਤੋਂ ਬਾਅਦ ਹੀ ਹੋਇਆ ਕਰੇਗੀ, ਜਦੋਂ ਬੱਚੇ ਨੂੰ 9 ਵਜੇ ਬੱਚੇ ਨੂੰ ਸੌਂ ਜਾਣਾ ਚਾਹੀਦਾ, ਇਹ ਐਕਸਪੈਕਟ ਕਰਦੇ ਆ। ਸੋ 9 ਵਜੇ ਤੋਂ ਬਾਅਦ ਜਿਹਨੇ ਆਪਦੀ ਗਾਰਬੇਜ ਚਲਾਉਣਾ। ਚਲੋ
ਬਿਲਕੁਲ ਸਰ, ਤੇ ਇੱਕ ਆਖਰੀ ਖਬਰ ਇੱਥੇ ਸਾਂਝੀ ਕਰਨ ਲੱਗੀ ਹਾਂ, ਕੈਨੇਡਾ ਦੀ ਖਬਰ ਹੈ। ਇੱਕ ਮਦਰ ਦੀ ਆਖਰੀ ਇੱਛਾ ਸੀ ਕਿ ਉਸਦੀ ਧੀ ਜਿਹੜੀ ਆ ਉਹਦਾ ਉਹ ਵਿਆਹ ਦੇਖ ਕੇ ਉਹਦੀ ਜਿਹੜੀ ਆ ਆਖਰੀ ਜਿਹੜੇ ਆ ਸਾਹ ਨਿਕਲਣ। ਮਦਰ ਹੋਸਪਿਟਲ ਦੇ ਵਿੱਚ ਸੀ ਅਤੇ ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਬਹੁਤ ਘੱਟ ਸਮਾਂ ਇਹਨਾਂ ਦੇ ਕੋਲ ਹੈ, ਅਤੇ ਧੀ ਨੇ ਵੀ ਹਸਪਤਾਲ ਦੇ ਵਿੱਚ ਹੀ ਮਾਂ ਦੀ ਆਖਰੀ ਇੱਛਾ ਪੂਰੀ ਕੀਤੀ।
ਤਰਨ, ਦੇਖੋ ਕੈਸੀ ਹਾਲਤ ਹੈ, ਕੈਸੀ ਗੱਲ ਹੈਗੀ ਹੈ, ਮਾਂ ਦੀ ਇੱਛਾ ਨੂੰ ਪੂਰੀ ਕਰਨ ਵਾਸਤੇ ਧੀ ਨੇ ਇਹ ਗੱਲ ਕੀਤੀ ਹੈ। ਵਿਆਹ ਤਾਂ ਹੋਣਾ ਸੀਗਾ ਨੈਚੁਰਲੀ, ਆਈ ਗੈਸ ਦੇ ਵਰ ਡੇਟਿੰਗ, ਪਰ ਉਹ ਜਦੋਂ ਮਾਂ ਦੇ ਕੋਲ ਗਈ ਹੈ, ਮਾਂ ਨੂੰ ਕਿਹਦੀ ਪਤਾ ਹੁੰਦਾ, ਮਾਂ ਨੂੰ ਪੁੱਛਿਆ ਵੀ ਦੱਸ ਕੀ ਚਾਹੁੰਦੀ ਕੀ ਆ ਤੂੰ, ਉਹ ਕਹਿੰਦੀ ਜੇ ਕਿਤੇ ਮੇਰੇ ਹੁੰਦੇ ਹੁੰਦੇ ਵਿਆਹ ਕਰਾ ਲਵੇ। ਸੋ ਹੋਸਪਿਟਲ ਦੇ ਵਿੱਚ ਸਾਰਾ ਵਿਆਹ ਦੀ ਤਿਆਰੀ ਕੀਤੀ ਗਈ, ਉਸ ਦੇ ਕਮਰੇ ਨੂੰ ਸਜਾਇਆ ਗਿਆ, ਉੱਥੇ ਵਿਆਹ ਵਾਸਤੇ ਸਭ ਕੁਛ ਸੈਟਅਪ ਕੀਤਾ ਗਿਆ, ਏ ਬੀ ਸੀ ਦੀ ਗੱਲ ਹੈ ਜੀ, ਸੈਟਅਪ ਕੀਤਾ ਗਿਆ ਜੀ, ਔਰ ਉੱਥੇ ਉਸ ਲੜਕੀ ਨੇ ਆਪਣੇ ਜਿਹੜੇ ਵਾਓਜ ਨੇ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਉਹਨਾਂ ਨੇ ਵੈਡਿੰਗ ਵਾਓਜ, ਉਹਨਾਂ ਨੇ ਆਪਦਾ ਵਿਆਹ ਕਰਵਾਇਆ ਜੀ, ਮਾਂ ਦੀ ਉਹ ਇੱਛਾ ਪੂਰੀ ਕੀਤੀ। ਉਹ ਤੋਂ 16 ਘੰਟੇ ਬਾਅਦ ਮਾਂ ਚੜ੍ਹਾਈ ਕਰ ਗਈ, ਇਮੈਜਿਨ ਕਰੋ।
ਤੁਸੀਂ ਇਹ ਦੇਖੋ ਕਿ ਸਟਾਫ ਨੇ ਸਾਰਾ ਰੂਮ ਡੈਕੋਰੇਟ ਕੀਤਾ, ਫਲਾਵਰਸ ਲਗਾਏ, ਮਤਲਬ ਹੋਸਪਿਟਲ ਨੇ ਵੀ ਕਿੰਨਾ ਸੋਹਣਾ ਉੱਥੇ ਮਤਲਬ ਆਪਣਾ ਡਿਊਟੀ ਨਿਭਾਈ ਆ ਪੇਸ਼ੈਂਟ ਦੀ ਆਖਰੀ ਇੱਛਾ ਪੂਰੀ ਕਰਨ ਲਈ।
ਦੈਟਸ ਰਾਈਟ, ਐਂਡ ਇਹ ਐਸੀਆਂ ਗੱਲਾਂ ਨੇ ਕਿ ਕਈਆਂ ਦੀ ਇੱਛਾਵਾਂ ਪੂਰੀਆਂ ਹੁੰਦੀਆਂ, ਕਈਆਂ ਨਹੀਂ ਹੁੰਦੀਆਂ ਨੇ, ਪਰ ਇਟ ਆਲ ਡਿਪੈਂਡਸ ਔਨ ਜਿਹੜੀ ਤੁਸੀਂ ਲੋਕੇਸ਼ਨ 'ਤੇ ਹੋ, ਉੱਥੋਂ ਦੇ ਸਟਾਫ 'ਤੇ ਡਿਪੈਂਡ ਕਰਦਾ ਹੈ ਕਿ ਹੁਣ ਜਿਹੜੇ ਇਹੋ ਜਿਹੇ ਕੇਸ ਨੇ ਤੁਹਾਨੂੰ ਫਰੈਂਕਲੀ ਹਰ ਰੋਜ਼ ਹੁੰਦੇ ਨੇ, ਜਿਹਨੂੰ ਪੈਰੇਟਿਵ ਕੇਅਰ ਕਹਿੰਦੇ ਆ, ਉਹ ਪੈਰੇਟਿਵ ਕੇਅਰ ਉਹ ਹੈ ਜਦੋਂ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਕਿ ਤੁਸੀਂ ਵਾਪਸ ਨਹੀਂ ਆਉਣਾ, ਤੁਹਾਡਾ ਸਮਾਂ ਥੋੜ੍ਹਾ ਰਹਿ ਗਿਆ ਹੈਗਾ। ਪੈਰੇਟਿਵ ਕੇਅਰ ਦੇ ਵਿੱਚ ਇਹੋ ਜਿਹੇ ਕੇਸਿਸ ਬਹੁਤ ਹੁੰਦੇ ਆ, ਪਰ ਹਰੇਕ ਦੀ ਇੱਛਾ ਪੂਰੀ ਨਹੀਂ ਹੁੰਦੀ, ਬਟ ਦਿਸ ਇਜ਼ ਬਹੁਤ ਚੰਗੀ ਗੱਲ ਹੋਈ ਹੈ ਜੀ, ਜਿਹੜੀ ਇਹ ਅਗਲੇ ਦੇ ਐਪੀਸੋਡ ਦੇ ਵਿੱਚ ਹੋਈ ਹੈ ਜੀ ਇਹ ਗੱਲ, ਔਰ ਆਈ ਗੈਸ ਇਦੋਂ ਹੋਰ ਕੀ ਮਾਂ ਚਾਹੁੰਦੀ ਹੋਏਗੀ, ਕਿੰਨੀ ਉਹਦੀ ਸਕੂਨ ਦੇ ਨਾਲ ਉਹ ਗਈ ਹੋਏਗੀ, ਮੇਰੀ ਇੱਛਾ ਵੀ ਪੂਰੀ ਹੋਈ
ਹੈ। ਐਂਡ ਤੁਸੀਂ ਦੇਖੋ ਕਿ ਉਦੋਂ ਵਧੀਆ ਬੱਚੇ ਨੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੀ ਇਹ ਆਖਰੀ ਇੱਛਾ ਪੂਰੀ ਕੀਤੀ।
ਦੈਟਸ ਰਾਈਟ, ਬੜੀ ਬਹੁਤ ਚੰਗੀ ਗੱਲ ਹੈ ਜੀ, ਆਈ ਹੋਪ ਅਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਜੋ ਕੁਛ ਵੀ ਚਾਹੁੰਦੇ ਆ ਖੁਸ਼ ਕਰਨ ਵਾਸਤੇ ਜੀ, ਖੁਸ਼ ਕਰਨ ਵਾਸਤੇ ਕਈ ਵਾਰੀ ਮਾੜੀ ਜਿਹੀ ਗੱਲ ਹੀ ਹੁੰਦੀ ਹੈ, ਇਕੱਲੀ ਫੋਨ ਕਾਲ ਹੀ ਹੁੰਦੀ ਹੈ, ਜੇ ਫੋਨ ਕਾਲ ਵੀ ਕਰ ਲੈਂਦੇ ਅਗਲਾ ਖੁਸ਼ ਹੋ ਜਾਂਦਾ, ਤੁਹਾਡਾ ਫੋਨ ਉਡੀਕਦਾ ਹੁੰਦਾ, ਇਹ ਨਾ ਸੋਚਿਆ ਕਰੋ ਕਿ ਮੈਨੂੰ ਤਾਂ ਫੋਨ ਨਹੀਂ ਆਉਂਦਾ ਅਤੇ ਮੈਂ ਨਹੀਂ ਕਰਨਾ, ਕੋਈ ਐਸੀ ਗੱਲ ਨਹੀਂ, ਪਿਕਅਪ ਦਾ ਫੋਨ, ਲਾਈਫ ਇਜ਼ ਟੂ ਸ਼ੋਰਟ, ਬਹੁਤ ਛੋਟੀ ਹੈ ਜ਼ਿੰਦਗੀ, ਲੱਗਦਾ ਹੀ ਹੈ ਬੜੀ ਵੱਡੀ ਹੈ, ਮੈਨੂੰ ਪੁੱਛ ਕੇ ਦੇਖੋ 60+ ਹੋਇਆ ਹੋਇਆ, ਮੈਨੂੰ ਇਹ ਨਹੀਂ ਪਤਾ ਮੇਰੇ 60 ਗਏ ਕਿੱਥੇ ਹੈਗੇ ਆ, ਸੋ ਇਟਸ ਨੋਟ, ਲਾਈਫ ਬਹੁਤ ਹੀ ਲੰਬੀ ਨਹੀਂ ਹੈ, ਛੋਟੀ ਹੈ, ਇਹਨੂੰ ਜਿਉਂ, ਕੱਟੋ ਨਾ ਇਹਨੂੰ ਜਿਉਂ,
ਬਿਲਕੁਲ, ਕਾਸ਼ ਕਹਿਣ ਦੀ ਜਗ੍ਹਾ ਤੇ ਕਰ ਲਵੋ,
ਸਹੀ ਗੱਲ ਹੈ ਜੀ, ਜਿਹੜੀ ਗੱਲ ਤੁਹਾਡੇ ਮਨ 'ਚ ਹੈਗੀ ਹੈ ਨਾ ਤਰਨ, ਇਹ ਪੱਕੀ ਗੱਲ ਹੈ, ਕਈ ਵਾਰੀ ਹੁੰਦਾ ਤੁਸੀਂ ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਗੱਲ ਨਹੀਂ ਕਰ ਸਕਦੇ, ਤੁਹਾਨੂੰ ਉਹ ਗੱਲ ਕਹਿ ਲੈਣੀ ਚਾਹੀਦੀ ਹੈ, ਤੁਹਾਡੇ ਮਨ 'ਤੇ ਬੋਝ ਨਹੀਂ ਰਹੇਗਾ, ਠੀਕ ਹੈ, ਤਾਂ ਦੋਸਤੀ ਮਿੱਤਰਤਾ ਸਖਸਕਰੀ ਰਿਸ਼ਤੇਦਾਰੀ 'ਚ ਕਈ ਵਾਰੀ ਅਸੀਂ ਉਹਨੇ ਵੀ ਚੱਲ ਕੋਈ ਨਾ, ਤੁਸੀਂ ਜੇ ਕਿਸੇ ਨੂੰ ਚੰਗਾ ਸਮਝਦੇ ਨੂੰ ਕਹਿ ਦੇਣਾ ਚਾਹੀਦਾ, ਮੈਂ ਆਈ ਲਵ ਯੂ, ਮੈਂ ਤੁਹਾਨੂੰ ਚੰਗਾ ਸਮਝਦਾ, ਤੁਸੀਂ ਮੇਰੀ ਜ਼ਿੰਦਗੀ ਦਾ ਹਿੱਸਾ ਹੋ, ਇਹ ਗੱਲਾਂ ਕਈ ਵਾਰੀ ਤੁਸੀਂ ਕਹਿੰਦੇ ਨਹੀਂ ਹੋ, ਹੰਕਾਰ ਮੈਂ ਪਤਾ ਨੀ ਕੀ ਹੈ, ਮੇਰੇ ਸਿਰ ਤੇ ਹੇਲੋ ਹੈਗਾ, ਬਟ ਜਿਹੜਾ ਕਹਿਣਾ ਇੱਕ ਫੁੱਲ ਦੇਣਾ ਹੀ ਬੜੀ ਵੱਡੀ ਗੱਲ, ਅਗਲਾ ਕਹਿੰਦਾ ਵੀ ਹਾਂ ਦੇਖ ਮੈਂ ਤੇਰੇ ਵਾਸਤੇ ਸਪੈਸ਼ਲ ਫੁੱਲ ਲੈ ਕੇ ਆਇਆ, ਕੁਛ ਲੈ ਕੇ ਆਏ ਹੋ, ਪਿਆਰ ਲੈ ਕੇ ਆਏ ਹੋ, ਜ਼ਰੂਰ ਜਿੰਨਾ ਤੁਸੀਂ ਕਰ ਸਕਦੇ ਜੀ ਕਰਨਾ ਚਾਹੀਦਾ, ਜ਼ਿੰਦਗੀ ਬਹੁਤ ਛੋਟੀ ਹੈ,
ਬਿਲਕੁਲ ਸਰ, ਤੇ ਇਸ ਦੇ ਨਾਲ ਹੀ ਆਪਣਾ ਟਾਈਮ ਵੀ ਪੂਰਾ ਹੋ ਗਿਆ, ਸਮਾਂ ਪੂਰਾ ਹੋ ਗਿਆ,
ਬਿਲਕੁਲ ਜੀ, ਹਾਂ ਇਜਾਜ਼ਤ ਲਈਏ ਫਿਰ,
ਬਿਲਕੁਲ ਜੀ, ਅੱਜ ਲਈ ਇਜਾਜ਼ਤ ਲੈਂਦੇ ਹਾਂ ਜੀ, ਕੱਲ੍ਹ ਫਿਰ ਹੋਵੇਗੀ ਮੁਲਾਕਾਤ, ਦੇਖਦੇ ਰਹੋ ਹਮਦਰਦ ਟੀਵੀ, ਸਤਿ ਸ਼੍ਰੀ ਅਕਾਲ।